And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਨੋ ਰੇਨ ਟੂਡੇ ਅਤੇ ਅੱਜ ਹੋ ਸਕਦਾ ਥੋੜ੍ਹੀ ਬਹੁਤ ਧੁੱਪ ਵੀ ਖਿੜੇ, ਹਾਲਾਂਕਿ ਫੋਰਕਾਸਟ ਦੇ ਵਿੱਚ ਅਜੇ ਬੱਦਲਵਾਈ ਦਿਖਾਈ ਜਾ ਰਹੀ ਆ, ਪਰ ਨਾ ਅੱਜ ਬਾਰਿਸ਼ ਨਾ ਕੱਲ੍ਹ ਅਤੇ ਨਾ ਪਰਸੋਂ, ਮੇ ਬੀ ਫਰਾਈਡੇ ਬਾਰਿਸ਼ ਹੈ ਸ਼ਾਇਦ। ਫਰਾਈਡੇ ਆ,
ਫਰਾਈਡੇ ਥੋੜ੍ਹੀ ਬਹੁਤ ਹੈ।
ਹਾਂ, ਉਦੋਂ ਫਰਾਈਡੇ ਬਹੁਤ ਦੂਰ ਆ, ਅੱਜ ਤਾਂ ਅਜੇ ਮੰਗਲਵਾਰ ਹੀ ਹੋਇਆ। ਬਾਕੀ ਵਾਸੂ ਜੀ, ਇੱਦਾਂ ਹੈਗਾ ਕਿ ਇੱਦਾਂ ਲੱਗਦਾ ਵੀ ਜਿਹੜਾ ਹੁਣ ਸਿਸਟਮ ਹੈਗਾ ਆਪਣਾ ਇੱਥੇ ਲੋਕਲੀ ਹਰਕਤ ਦੇ ਵਿੱਚ ਆਇਆ ਲੱਗਦਾ, ਹੁਣ ਇਹਦੇ ਪਿੱਛੇ ਰੀਜ਼ਨ ਕੀ ਇਹ ਆ ਕਿ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਜਾਂ ਐਮਰਜੈਂਸੀ ਡਿਕਲੇਅਰ ਕਰਨ ਦੀ ਮੰਗ ਰੱਖੀ ਗਈ ਸੀ ਸਿਟੀ ਵੱਲੋਂ, ਉਹ ਗੱਲ ਆ, ਜਾਂ ਫਿਰ ਜਿਹੜੀ ਹੁਣ ਕਮਿਊਨਿਟੀ ਦੇ ਕੁਝ ਮੈਂਬਰਸ ਨੇ ਉਹ ਵੀ ਇਸ ਵੇਲੇ ਐਕਟੀਵੇਟ ਜ਼ਿਆਦਾ ਹੋਏ ਨੇ, ਕੁਝ ਰੈਲੀਜ਼ ਹੋਈਆਂ, ਕੁਝ ਹੋਰ ਇਕੱਠ ਜਿਹੇ ਹੋਏ ਨੇ। ਇਕੱਠ ਵੈਸੇ ਪਹਿਲਾਂ ਵੀ ਹੁੰਦੇ ਰਹੇ ਸੀ, ਪਰ ਜਿਸ ਤਰ੍ਹਾਂ ਨੰਬਰ ਆਫ ਕੇਸਿਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਧਾ ਹੋਇਆ, ਆਲਰੇਡੀ ਇਸ ਸਾਲ ਦੇ ਅੰਦਰ ਅੰਦਰ ਹੀ ਜਿਹੜੀ ਗਿਣਤੀ ਆ ਉਹ ਇਟਸ ਬੀਨ ਮੋਰ ਦੈਨ ਵਨ ਇੰਸੀਡੈਂਟ ਆਫ ਐਕਸਟੋਰਸ਼ਨ ਜਿਹੜੀ ਰਿਪੋਰਟ ਹੋਈਆਂ ਨੇ, ਰੋਜ਼ਾਨਾ ਇੱਕ ਤੋਂ ਵੱਧ ਐਕਸਟੋਰਸ਼ਨ ਔਨ ਐਵਰੇਜ ਰਿਪੋਰਟ ਹੋ ਰਹੀਆਂ ਨੇ। ਸੋ ਕੇਸਿਸ ਦੀ ਗਿਣਤੀ ਵੱਧਦੀ ਪਈ ਆ, ਲੋਕਾਂ ਦਾ ਜਿਹੜਾ ਸਬਰ ਦਾ ਬੰਨ ਆ ਉਹ ਟੁੱਟਦਾ ਪਿਆ। ਅਤੇ ਇਸ ਸਭ ਦੇ ਵਿੱਚ ਅਸੀਂ ਹੁਣ ਇਹ ਦੇਖਿਆ ਵੀ ਪਿਛਲੇ ਦਿਨਾਂ ਜਦੋਂ ਕਿਤੇ ਕੋਈ ਗੋਲੀ ਚੱਲਦੀ ਆ ਤਾਂ ਜਿਹੜਾ ਸਰੀ ਪੁਲਿਸ ਸਰਵਿਸ ਦਾ ਪ੍ਰੋਜੈਕਟ ਅਸ਼ੋਰੈਂਸ ਆ, ਉਹਦੇ ਮੈਂਬਰ ਆਲਰੇਡੀ ਉਸ ਇਲਾਕੇ ਦੇ ਵਿੱਚ ਆਲੇ ਦੁਆਲੇ ਕਿਤੇ ਮੌਜੂਦ ਹੁੰਦੇ ਨੇ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਨੱਪ ਲਿਆ ਜਾਂਦਾ। ਅਜਿਹੀ ਘਟਨਾ ਜਾਂ ਅਜਿਹੀ ਜਿਹੜੀ ਡਿਵੈਲਪਮੈਂਟ ਆ, ਇਸ ਹਫ਼ਤੇ ਦੂਜੀ ਵਾਰੀ ਹੋਈ ਇਸ ਵੀਕਐਂਡ 'ਤੇ, ਜਦੋਂ ਸਾਊਥ ਸਰੀ ਦੇ ਵਿੱਚ ਕ੍ਰੈਸੈਂਟ ਬੀਚ ਜਾਂ ਕ੍ਰੈਸੈਂਟ ਬੀਚ ਦੇ ਏਰੀਆ ਦੇ ਵਿੱਚ ਲੋਕੇਟਡ ਘਰ 'ਤੇ ਗੋਲੀਆਂ ਚੱਲਦੀਆਂ ਨੇ, ਤਿੰਨ ਬੰਦੇ ਅਰੈਸਟ ਹੋਏ। ਇਹ ਵੀ ਬੜਾ ਨਾਟਕੀ ਤਰੀਕਾ ਸੀ ਜਿਸ ਤਰੀਕੇ 'ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ, ਕਿ ਪਹਿਲਾਂ ਉਹਨਾਂ ਨੇ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਫਿਰ ਆਪਣੀ ਗੱਡੀ ਛੱਡੀ, ਫਿਰ ਰਾਈਡ ਸ਼ੇਅਰ ਵਾਲੀ ਗੱਡੀ ਦੇ ਵਿੱਚ ਸਵਾਰ ਹੋ ਗਏ। ਸੋ ਇੱਦਾਂ ਉਹਨਾਂ ਨੂੰ ਤਿੰਨਾਂ ਨੂੰ ਕਾਬੂ ਕੀਤਾ ਗਿਆ। ਕੱਲ੍ਹ ਅਲਟੀਮੇਟਲੀ ਪੁਲਿਸ ਨੇ ਤਿੰਨਾਂ ਦੇ ਨਾਮ ਵੀ ਜਾਰੀ ਕੀਤੇ ਨੇ ਅਤੇ ਤਿੰਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਨੇ, ਅਤੇ ਤਸਵੀਰਾਂ ਵੇਖ ਕੇ ਇੰਝ ਲੱਗਦਾ ਕਿ ਉਹਨਾਂ ਦੇ ਵਿੱਚੋਂ ਘੱਟੋ ਘੱਟ ਇੱਕ ਔਰ ਮੇ ਬੀ ਅਪ ਟੂ ਟੂ ਦੋ ਜਣਿਆਂ ਨੂੰ ਅਰੈਸਟ ਕਰਨ ਦੇ ਵਿੱਚ ਕੁਝ ਸਟਰਗਲ ਵੀ ਹੋਈ ਆ।
ਹਾਂ, ਸੋ ਪੁਲਿਸ ਨੇ ਕਿਹਾ, ਕਹਿੰਦੇ ਵੀ ਜਦੋਂ ਅਰੈਸਟ ਕਰ ਰਹੇ ਸੀ ਉਦੋਂ ਇਹ ਕੰਪਲਾਈ ਨਹੀਂ ਸੀ ਕਰ ਰਹੇ, ਸੋ ਅਰੈਸਟ ਦੌਰਾਨ ਥੋੜੀ ਕੋਈ ਮੁੱਠਭੇੜ ਹੋਈ ਆਪਸ ਵਿੱਚ, ਤੇ ਜਿਹਦੇ ਕਰਕੇ ਉਹਨਾਂ ਦੀਆਂ ਅੱਖਾਂ ਵਗੈਰਾ ਸੁੱਜੀਆਂ ਹੋਈਆਂ ਨੇ, ਤਸਵੀਰਾਂ 'ਚ ਦੇਖਿਆ ਜਾ ਸਕਦਾ। ਸੋ ਇਹ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਪਰਸੋਂ, ਤੇ ਕੱਲ੍ਹ ਇਹਨਾਂ ਦੇ ਉੱਤੇ ਚਾਰਜਸ ਵੀ ਲਗਾ ਦਿੱਤੇ ਗਏ। ਸੋ ਜਿਹੜੀ ਤੁਸੀਂ ਵੀ ਇੰਟਰੋ ਦੇ ਵਿੱਚ ਗੱਲ ਕਰ ਰਹੇ ਸੀ ਕਿ ਪੁਲਿਸ ਦੀ ਕਾਰਵਾਈ ਤੇ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੀ ਜੋ ਕਾਰਵਾਈ ਆ, ਉਹ ਹੁਣ ਪਹਿਲਾਂ ਨਾਲੋਂ ਤੇਜ਼ ਹੋਈ ਆ, ਥੋੜ੍ਹੀ ਜ਼ਿਆਦਾ ਸਟ੍ਰੀਮਲਾਈਨ ਹੋਈ ਪ੍ਰਤੀਤ ਹੁੰਦੀ ਆ, ਵੀ ਇੱਕ ਦਿਨ ਦੇ ਅੰਦਰ ਅੰਦਰ ਅਰੈਸਟ ਕੀਤੇ ਜਾਣ ਤੋਂ ਇੱਕ ਦਿਨ ਦੇ ਅੰਦਰ ਚਾਰਜਸ ਜਿਹੜੇ ਨੇ ਉਹ ਅਪਰੂਵ ਵੀ ਹੋ ਰਹੇ ਨੇ
ਜੀ।
ਸੋ ਕੱਲ੍ਹ ਕਿਉਂਕਿ
ਸੋਰੀ ਇੱਥੇ ਮੈਂ ਇੱਕ ਗੱਲ ਕਰ ਦਵਾਂ, ਇੱਕ ਦਿਨ ਦੇ ਅੰਦਰ ਅੰਦਰ ਚਾਰਜਿਸ ਅਪਰੂਵ ਹੋਣਾ ਇੰਪੋਰਟੈਂਟ ਇਸ ਕਰਕੇ ਆ, ਜ਼ਰੂਰੀ ਇਸ ਕਰਕੇ ਆ ਕਿ ਜਦੋਂ ਕਿਸੇ ਵਿਅਕਤੀ ਨੂੰ ਪੁਲਿਸ ਅਰੈਸਟ ਕਰਦੀ ਆ, ਜੇ ਉਹਨਾਂ ਦੇ ਉੱਪਰ ਚਾਰਜਿਸ ਅਪਰੂਵ ਨਹੀਂ ਹੁੰਦੇ ਤਾਂ 24 ਘੰਟਿਆਂ ਬਾਅਦ ਉਸ ਬੰਦੇ ਨੂੰ ਫਿਰ ਤੁਹਾਨੂੰ ਛੱਡਣਾ ਪੈਂਦਾ,
ਕਿਉਂਕਿ ਹੁਣ ਇਹ ਚਾਰਜਿਸ ਅਪਰੂਵ ਹੋ ਗਏ ਨੇ, ਇਸ ਕਰਕੇ ਇਹਨਾਂ ਨੂੰ ਰਿਮਾਂਡ ਤੇ ਰੱਖਿਆ ਗਿਆ। ਸੋ 5 ਫਰਵਰੀ ਤੱਕ ਇਹ ਜਿਹੜੇ ਤਿੰਨੋਂ ਵਿਅਕਤੀ ਨੇ ਇਹ ਰਿਮਾਂਡ ਤੇ ਰਹਿਣਗੇ, ਤੇ ਇਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ, ਤੇ ਨਾਲ ਫਿਰ ਪੁਲਿਸ ਇਹ ਵੀ ਦੱਸਦੀ ਹੈ ਕਿ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਆ, ਤੇ ਉਮੀਦ ਕੀਤੀ ਜਾਂਦੀ ਹੈ ਕਿ ਹੋਰ ਚਾਰਜਿਸ ਵੀ ਪੋਸੀਬਲ ਹੋ ਸਕਣਗੇ। ਸੋ ਇਹ ਜਿਹੜੇ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ, ਪਹਿਲਾਂ ਦੇਖੋ ਪਰਸੋਂ ਜਦੋਂ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਸਨ ਉਦੋਂ ਉਹਨਾਂ ਨੇ ਕਿਹਾ ਸੀ ਕਿ ਜਾਂਚ ਅਜੇ ਬੜੇ ਮੁੱਢਲੇ ਪੜਾਅ ਤੇ ਹੈ ਤੇ ਕੋਈ ਚਾਰਜਿਸ ਜਿਹੜੇ ਨੇ ਅਜੇ ਸੁਝਾਏ ਨਹੀਂ ਜਾ ਸਕਦੇ। ਸੋ ਉਹਨੇ ਦੇਖਣ ਦੀ ਜਾਂ ਪਤਾ ਕਰਾਉਣ ਦੀ ਕੋਸ਼ਿਸ਼ ਕਰਨਗੇ ਵੀ ਜਿਹੜੀ ਗੋਲੀ ਚੱਲੀ ਆ ਤੇ ਇਹ ਜਿਹੜੇ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਸਿੱਧਾ ਸਿੱਧਾ ਕੋਈ ਸੰਬੰਧ ਹੈ ਵੀ ਕਿ ਨਹੀਂ। ਸੋ ਉਹ ਜਦੋਂ ਚੀਜ਼ ਅਸਟੈਬਲਿਸ਼ ਹੋ ਸਕੀ ਫਿਰ ਇਹ ਚਾਰਜਿਸ ਲੱਗੇ ਨੇ, ਤਿੰਨਾਂ ਦੇ ਉੱਤੇ ਇੱਕ ਇੱਕ ਚਾਰਜ ਲਗਾਇਆ ਗਿਆ ਡਿਸਚਾਰਜਿੰਗ ਆਫ ਅ ਫਾਇਰ ਆਰਮ। ਸੋ ਗੋਲੀ ਚਲਾਉਣ ਦਾ, ਹਥਿਆਰ ਵਰਤਣ ਦਾ ਇਹਨਾਂ ਦੇ ਉੱਤੇ ਚਾਰਜ ਲੱਗਿਆ ਤਿੰਨਾਂ ਉੱਤੇ, 1 count each। ਤੇ ਇਹਨਾਂ ਨੂੰ ਹੁਣ 5 ਫਰਵਰੀ ਤੱਕ ਰਿਮਾਂਡ ਵਿੱਚ ਰੱਖਿਆ ਜਾਏਗਾ, ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਣਾ। ਤੇ ਨਾਲ ਪੁਲਿਸ ਨੇ ਪਰਸੋਂ ਇਹ ਦੱਸਿਆ ਸੀ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਸਾਥੀ ਏਜੰਸੀਆਂ ਨੇ ਉਹਨਾਂ ਨੂੰ ਵੀ ਇੰਗੇਜ ਕੀਤਾ, ਇੰਕਲੂਡਿੰਗ ਦ CBSA,
ਕਿਉਂਕਿ ਤਿੰਨੋਂ ਫੋਰਨ ਨੈਸ਼ਨਲਸ ਨੇ।
ਸੋ ਉਹ ਪਰਸੋਂ ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਇਹ ਫੋਰਨ ਨੈਸ਼ਨਲ ਨੇ, ਉਹਨਾਂ ਨੇ ਕਿਹਾ CBSA ਹੈਜ਼ ਬੀਨ ਇੰਗੇਜਡ। ਕੱਲ੍ਹ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ, ਕਹਿੰਦੇ CBSA ਨੇ ਇਸ ਗੱਲ ਦੀ ਕਨਫਰਮੇਸ਼ਨ ਦਿੱਤੀ ਹੈ ਕਿ ਇਹ ਤਿੰਨੋਂ ਫੋਰਨ ਨੈਸ਼ਨਲਸ ਨੇ। ਸੋ ਤਿੰਨੋਂ ਫੋਰਨ ਨੈਸ਼ਨਲਸ ਨੇ ਚਾਰਜਿਸ ਲੱਗ ਗਏ ਨੇ, ਇਸ ਕਰਕੇ ਇਹਨਾਂ ਦੀ ਆਈਡੈਂਟੀ ਵੀ ਕੱਲ੍ਹ ਜਨਤਕ ਕੀਤੀ ਗਈ
ਜੀ। ਅਤੇ ਬਸ ਜੀ, ਇਹ ਆਈਡੈਂਟੀ ਜਨਤਕ ਕਰਨ ਦਾ ਰੀਜ਼ਨ ਇਹੀ ਹੈ ਕਿ ਇਹਨਾਂ ਦੀਆਂ ਤਸਵੀਰਾਂ ਅਤੇ ਇਹਨਾਂ ਦੇ ਨਾਮ ਜਦੋਂ ਜਨਤਕ ਹੋਏ ਉਹਦੇ ਨਾਲ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਮਦਦ ਮਿਲੇਗੀ, ਅਤੇ ਜੇ ਕੋਈ ਨਵੇਂ ਕੋਈ ਸਬੂਤ ਸਾਹਮਣੇ ਆਉਂਦੇ ਨੇ ਤਾਂ ਉਹਦੇ ਆਧਾਰ 'ਤੇ ਜਿਹੜੀ ਪੁਲਿਸ ਗੱਲ ਕਰਦੀ ਹੈ ਨਾ ਵੀ ਹੋਰ ਚਾਰਜਿਸ ਵੀ ਲੱਗ ਸਕਦੇ ਨੇ। ਇਹਨਾਂ ਦੇ ਵਿੱਚੋਂ ਵਾਸੂ ਜੀ ਕਈਆਂ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਆਲਰੇਡੀ ਕੁਝ ਹੋਰ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਆਉਣੀ ਸ਼ੁਰੂ ਹੋ ਚੁੱਕੀ ਆ ਕਿ ਕਿਵੇਂ ਇੱਕ ਜਿਹੜਾ ਇਹਨਾਂ ਦੇ ਵਿੱਚੋਂ ਵਿਅਕਤੀ ਹੈਗਾ ਉਹਦੇ ਕੋਲ ਰੇਂਜ ਰੋਵਰ ਸੀ, ਕਿਉਂਕਿ ਜਦੋਂ ਪਰਸੋਂ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹੜੀ ਗੱਡੀ ਦੇ ਵਿੱਚ ਉਦੋਂ ਵੀ ਸਵਾਰ ਸੀ, ਹਾਲਾਂਕਿ ਪੁਲਿਸ ਨੇ ਇਹ ਗੱਲ ਨਹੀਂ ਦੱਸੀ ਆਪਣੇ ਸਟੇਟਮੈਂਟ 'ਚ, ਉਦੋਂ ਵੀ ਰੇਂਜ ਰੋਵਰ ਦੇ ਵਿੱਚ ਹੀ ਇਹ ਸਵਾਰ ਸਨ ਅਤੇ ਰੇਂਜ ਰੋਵਰ ਛੱਡ ਕੇ ਜਦੋਂ ਉੱਥੋਂ ਭੱਜੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਊਬਰ ਸੱਦੀ ਆ, ਰਾਈਡ ਹੇਲਿੰਗ ਗੱਡੀ ਸੱਦੀ, ਉਹਦੇ ਵਿੱਚੋਂ ਫਿਰ ਇਹਨਾਂ ਨੂੰ ਉਹ ਗੱਡੀ ਰੋਕ ਕੇ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ। ਕਾਫ਼ੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਐਟਲੀਸਟ ਅਬਾਊਟ ਵਨ ਆਫ ਦ ਇੰਡੀਵਿਜੁਅਲ ਉਹ ਸਾਹਮਣੇ ਆਉਂਦੀ ਪਈ ਆ ਕਿ ਇਸ 21 ਵਰਿਆਂ ਦੇ ਵਿਅਕਤੀ ਕੋਲ ਜਿਹੜੀ ਇਹਦੇ ਕੋਲ ਰੇਂਜ ਰੋਵਰ ਸੀ, ਜਿਹੜੇ ਇਹਦੇ ਆਲੇ ਦੁਆਲੇ ਦੇ ਵਿਅਕਤੀ ਸੀ ਕਹਿੰਦੇ ਉਹ ਵੀ ਇਸ ਗੱਲ ਤੋਂ ਹੈਰਾਨ ਹੁੰਦੇ ਸੀ ਵੀ ਰੇਂਜ ਰੋਵਰ ਅਫੋਰਡ ਕਿਵੇਂ ਕਰਦਾ, ਰੱਖੀ ਕਿਵੇਂ।
ਪਹਿਲਾਂ ਤਿੰਨਾਂ ਦੇ ਨਾਮ ਦੱਸ ਦਈਏ।
ਜੀ ਜੀ ਜੀ।
ਸੋ 21 ਸਾਲਾ ਹਰਜੋਤ ਸਿੰਘ
ਜੀ,
ਇੱਕ ਤਰਨਵੀਰ ਸਿੰਘ ਆ ਜਿਹਦੀ ਉਮਰ 19 ਸਾਲ ਦੱਸੀ ਗਈ ਹੈ,
ਮੁੱਛ ਵੀ ਨਹੀਂ ਫੁੱਟੀ ਉਹਦੇ ਯਾਰ, ਮਤਲਬ ਤੁਸੀਂ ਦੇਖਦੇ ਹੋ 19 ਸਾਲ ਦਾ ਟੀਨੇਜਰ ਉਹ ਇਨ ਕਿਸ ਤਰ੍ਹਾਂ ਦੇ ਸੰਗੀਨ ਅਪਰਾਧ ਦੇ ਵਿੱਚ ਵਸ ਰਹੀ ਉਸਨੂੰ ਕਾਬੂ ਕੀਤਾ ਗਿਆ। ਤੁਸੀਂ ਦੇਖੋ ਵੀ ਇੰਨੀ ਘੱਟ ਉਮਰ ਦੇ ਵਿੱਚ ਇਹ ਜਿਹੜੇ ਬੱਚੇ ਨੇ ਕਿਵੇਂ ਵਰਗਲਾਏ ਜਾ ਰਹੇ ਨੇ ਟੂਵਰਡਸ ਦਿਸ ਵਰਲਡ ਆਫ ਕ੍ਰਾਈਮ।
ਜਿਹੜਾ ਤੀਸਰਾ ਵਿਅਕਤੀ ਆ ਦਯਾਜੀਤ ਸਿੰਘ ਬਿਲਿੰਗ, ਇਹਦੀ ਉਮਰ ਵੀ 21 ਸਾਲ ਦੱਸੀ ਗਈ ਹੈ ਅਤੇ ਤਿੰਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਅਤੇ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਪੁਲਿਸ ਨੂੰ ਉਮੀਦ ਹੈ ਕਿ ਵੀ ਤਸਵੀਰਾਂ ਜਾਰੀ ਕਰਨ ਕਰਕੇ ਵੀ ਜਿਹੜੇ ਕੁਝ ਹੋਰ ਚਸ਼ਮਦੀਦ ਨੇ ਜਾਂ ਹੋਰ ਕੋਈ ਵਿਕਟਮਸ ਨੇ ਜਾਂ ਫਿਰ ਇਹਨਾਂ ਦੇ ਐਸੋਸੀਏਟਸ ਵੀ ਉਹ ਸਾਹਮਣੇ ਆਉਣਗੇ ਅਤੇ ਇਹਨਾਂ ਸੰਬੰਧੀ ਕੋਈ ਹੋਰ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨਗੇ ਜਿਹਦੇ ਨਾਲ ਇਹ ਤਫਤੀਸ਼ ਅੱਗੇ ਵੱਧ ਸਕੇਗੀ। ਅਤੇ ਪੁਲਿਸ ਨਾਲ ਦੇ ਨਾਲ ਇਹ ਵੀ ਯਾਦ ਕਰਾ ਦਿੰਦੀ ਹੈ ਕਿ ਅਸੀਂ $2,50,000 ਦਾ ਇੱਕ ਜਿਹੜਾ ਇਨਾਮ ਵਾਲਾ ਫੰਡ ਵੀ ਰੱਖਿਆ ਹੋਇਆ ਵੀ ਉਹਦੇ 'ਚੋਂ ਜੇ ਤੁਸੀਂ ਕੋਈ ਪੁਖਤਾ ਜਾਣਕਾਰੀ ਸਾਨੂੰ ਦਿੰਦੇ ਹੋ ਤੁਹਾਨੂੰ ਇਨਾਮ ਵੀ ਮਿਲ ਸਕਦਾ ਫਿਰ,
ਕਿਉਂਕਿ ਜਿਹੜੇ 3 ਬੰਦਿਆਂ ਦੇ ਚਾਰਜਿਸ ਲੱਗ ਚੁੱਕੇ ਨੇ ਜੇ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਸਹਾਈ ਹੁੰਦੀ ਹੈ ਫਰਦਰ, ਅਤੇ ਉਹ $2,50,000 ਦੀ ਇਨਾਮ ਰਾਸ਼ੀ ਇੱਕ ਤਰ੍ਹਾਂ ਪੁਲਿਸ ਵੱਲੋਂ ਇਹ ਇਨਕਰੇਜ ਕਰਨ ਦੀ ਕਵਾਇਦ ਆ ਕਿ ਜਿਹੜੇ ਵੀ ਕੋਈ ਵਿਅਕਤੀ ਇਹਨਾਂ ਬਾਰੇ ਕੁਝ ਵੀ ਜਾਣਦੇ ਨੇ ਉਹ ਸਾਹਮਣੇ ਆ ਕੇ ਕੁਝ ਹੋਰ ਇਨਫੋਰਮੇਸ਼ਨ ਸ਼ੇਅਰ ਕਰਨ। ਅਤੇ ਵਾਸੂ ਜੀ, ਐਟਲੀਸਟ ਇਨ ਦੀ ਕੇਸ ਆਫ ਵਨ ਆਫ ਦੀਜ਼ ਇੰਡੀਵਿਜੁਅਲਸ ਦਯਾਜੀਤ ਸਿੰਘ ਬਿਲਿੰਗ ਜਿਹਦੀ ਉਹ ਗੱਡੀ ਆ, ਇੰਝ ਪ੍ਰਤੀਤ ਹੁੰਦਾ ਵੀ ਉਹਨੂੰ ਜਾਣਨ ਵਾਲੇ ਕਾਫ਼ੀ ਨੇ, ਕਿਉਂਕਿ ਉਹਦਾ ਪਿਛਲਾ ਪਿੰਡ ਕਿਹੜਾ ਹੈ ਨਾ ਪਾਉਂਟਾ ਸਾਹਿਬ ਦੇ ਪਾਉਂਟਾ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਉੱਥੋਂ ਬਿਲੋਂਗ ਕਰਦਾ। ਕਾਫ਼ੀ ਸਾਰੀ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਕਈਆਂ ਨੇ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਆ, ਈਵਨ ਟੂ ਦ ਪੁਆਇੰਟ ਸੋਸ਼ਲ ਮੀਡੀਆ 'ਤੇ ਇਹ ਤੱਕ ਕਿਹਾ ਜਾ ਰਿਹਾ ਕਿ ਉਸਦੇ ਫੈਮਿਲੀ ਮੈਂਬਰਸ ਵੀ ਕੈਨੇਡਾ ਦੇ ਵਿੱਚ ਕੁਝ ਪਹਿਲਾਂ ਆਏ, ਕੁਝ ਬਾਅਦ ਦੇ ਵਿੱਚ ਬਤੌਰ ਵਿਜ਼ਟਰ ਇੱਥੇ ਮੌਜੂਦ ਸਨ। ਸੋ ਇੱਦਾਂ ਦੀ ਜਿਹੜੀ ਕਾਫ਼ੀ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਆ ਗਈ ਆ, ਪੁਲਿਸ ਨੂੰ ਉਮੀਦ ਇਹ ਹੋਏਗੀ ਕਿ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਪਬਲਿਕਲੀ ਪੋਸਟ ਕੀਤੀ ਜਾਣਕਾਰੀ ਨੂੰ ਕੋਈ ਅਧਿਕਾਰਤ ਤੌਰ 'ਤੇ ਜਾਂ ਫਿਰ ਮੂਹਰੇ ਆ ਕੇ ਪੁਲਿਸ ਦੇ ਨਾਲ ਵੀ ਸਾਂਝਾ ਕਰੇ, ਕਿਉਂਕਿ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇਨਫੋਰਮੇਸ਼ਨ ਪੁਲਿਸ ਵਾਸਤੇ ਇੱਕ ਸੰਕੇਤ ਤਾਂ ਬਣ ਸਕਦੀ ਆ ਪਰ ਉਹ ਕੋਈ ਮਜ਼ਬੂਤ ਐਵੀਡੈਂਸ ਦਾ ਆਧਾਰ ਨਹੀਂ ਬਣ ਸਕਦੀ।
ਅਤੇ ਨਾਲ ਵਿਜੇ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਗੋਲੀ ਚੱਲਣ ਦੇ ਨਾਲ ਨਾਲ ਹੀ ਕੁਝ ਹੀ ਮਿੰਟਾਂ ਦੇ ਅੰਦਰ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ ਨੇ, ਦਿਸ ਵਿਲ ਸਰਵ ਐਜ਼ ਅ ਬਿਗ ਡੈਟਰੈਂਟ ਕਿ ਇੱਕ ਥੋੜ੍ਹਾ ਡਰ ਤਾਂ ਹੋਏਗਾ ਪੁਲਿਸ ਦਾ। ਪਹਿਲਾਂ ਇੱਦਾਂ ਲੱਗਦਾ ਸੀ ਵੀ ਕਿਸੇ ਨੂੰ ਕੋਈ ਡਰ ਭੋਏ ਨਹੀਂ ਰਹਿ ਗਿਆ ਪੁਲਿਸ ਦਾ, ਇੱਥੇ ਜੋ ਮਰਜ਼ੀ ਕੀਤਾ ਜਾ ਸਕਦਾ ਵੀ ਕੋਈ ਉਹਦੇ ਕੋਈ ਕੋਨਸੀਕੁਐਂਸਿਸ ਨਹੀਂ ਹੋਣਗੇ।
ਵਾਸੂ ਜੀ, ਜਿਹੜੇ ਐਕਸਟੋਰਸ਼ਨਿਸਟ ਸੀਗੇ ਕਈ ਵਿਕਟਮਸ ਨੇ ਇਹ ਗੱਲਾਂ ਦੱਸੀਆਂ ਮੀਡੀਆ ਦੇ ਵਿੱਚ ਕਿ ਜਦੋਂ ਉਹਨਾਂ ਨੂੰ ਫੋਨ ਆਉਂਦਾ ਜਾਂ ਕੋਈ ਵੀਡੀਓ ਕਾਲ ਕਰਦਾ ਐਕਸਟੋਰਸ਼ਨ ਫਿਰੌਤੀ ਮੰਗਣ ਵਾਲਾ, ਉਹ ਕਹਿੰਦਾ ਤੁਹਾਡੀ ਪੁਲਿਸ ਨੇ ਕੁਛ ਨਹੀਂ ਕਰਨਾ। ਇੱਕ ਕੇਸ ਇਹੋ ਜਿਹਾ ਵੀ ਸੀ ਜਿਹਦੇ ਵਿੱਚ ਪੁਲਿਸ ਆਫਿਸਰ ਉੱਥੇ ਮੌਜੂਦ ਵੀ ਸੀ ਅਤੇ ਪੁਲਿਸ ਆਫਿਸਰ ਦੀ ਮੌਜੂਦਗੀ ਦੇ ਵਿੱਚ ਫਿਰੌਤੀ ਮੰਗਣ ਵਾਲੇ ਨੇ ਕਿਹਾ ਸੀ ਕਿ ਪੁਲਿਸ ਤੋਂ ਕੁਛ ਨਹੀਂ ਕਰ ਹੋਣਾ ਵੀ ਤੁਹਾਨੂੰ ਸਾਡੀ ਗੱਲ ਮੰਨਣੀ ਹੀ ਪੈਣੀ ਆ। ਸੋ ਇਸ ਵੇਲੇ ਜਿਹੜੀ ਇਹ ਪੁਲਿਸ ਦੀ ਐਫੀਸ਼ੀਐਂਸੀ ਆ ਇਹਦੀ ਵਾਸੋ ਜੀ ਇਹਦਾ ਸਮਰਥਨ ਕਰਨਾ ਬਣਦਾ, ਸ਼ਲਾਘਾ ਕਰਨੀ ਬਣਦੀ ਆ, ਕਿਉਂਕਿ ਸਾਨੂੰ ਇਹ ਪਤਾ ਕਿ ਜਦੋਂ ਕਦੇ ਪੁਲਿਸ ਦੀ ਕਿਤੇ ਵੀ ਇਫੈਕਟਿਵਨੈਸ ਦੇ ਵਿੱਚ ਕੋਈ ਘਾਟ ਰੜਕਦੀ ਆ ਤਾਂ ਉਹਨੂੰ ਬਹੁਤ ਛੇਤੀ ਹਾਈਲਾਈਟ ਕੀਤਾ ਜਾਂਦਾ। ਇਸ ਵੇਲੇ ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਕੀ ਇਹ ਐਮਰਜੈਂਸੀ ਮਤੇ ਵਾਲੀ ਗੱਲ ਆ, ਉਹਦੇ ਕਰਕੇ ਦਬਾਅ ਵਧਿਆ, ਲੋਕਾਂ ਦਾ ਸਟਰੀਟ ਦੇ ਉੱਪਰ ਆਉਣਾ ਉਹਦੇ ਕਰਕੇ ਦਬਾਅ ਵਧਿਆ, ਜੋ ਵੀ ਰੀਜ਼ਨ ਹੈਗਾ, ਇਸ ਵੇਲੇ ਭਾਵੇਂ ਸਾਡੀ ਉਹ ਪੋਲੀਟੀਕਲ ਐਸਟੈਬਲਿਸ਼ਮੈਂਟ ਹੋਵੇ ਭਾਵੇਂ ਸਾਡੀ ਲਾਅ ਇਨਫੋਰਸਮੈਂਟ ਹੋਵੇ, ਉਹ ਇਸ ਵੇਲੇ ਹਰਕਤ ਦੇ ਵਿੱਚ ਆਈ ਮਹਿਸੂਸ ਹੁੰਦੀ ਆ, ਦਿਖਦੀ ਆ। ਕਈ ਸਾਡੇ ਸੁਣਨ ਵਾਲੇ ਇਸ ਗੱਲ ਨੂੰ ਵੀ ਤਸਦੀਕ ਕਰਦੇ ਨੇ ਜਿਹੜੇ ਓਵਰਨਾਈਟ ਕੰਮ ਕਰਦੇ ਨੇ ਕਿ ਹੁਣ ਰਾਤਾਂ ਨੂੰ ਸਰੀ ਦੀਆਂ ਸੜਕਾਂ 'ਤੇ ਪੁਲਿਸ ਦੀਆਂ ਗੱਡੀਆਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲਦੀ ਆ ਅਤੇ ਪੁਲਿਸ ਵੱਲੋਂ ਸਟੋਪਸ ਕਰਕੇ ਕੁਝ ਗੱਡੀਆਂ ਨੂੰ ਰੋਕ ਕੇ ਕੁਝ ਸਵਾਲ ਜਵਾਬ ਕੀਤੇ ਜਾਣੇ, ਉਹ ਵੀ ਸਿਲਸਿਲਾ ਵੱਧ ਚੁੱਕਿਆ ਹੋਇਆ ਹੁਣ।
ਜੀ ਬਿਲਕੁਲ, ਅਤੇ ਇੱਕ ਕੰਸਰਨ ਜ਼ਰੂਰ ਕਮਿਊਨਿਟੀ ਦਾ ਅਜੇ ਵੀ ਹੈਗਾ ਕਿ ਵੀ ਜਿਹੜੇ ਗੋਲੀਆਂ ਚਲਾ ਰਹੇ ਨੇ ਇਹ ਤਾਂ ਗਨਸ ਫੋਰ ਹਾਇਰ ਨੇ, ਇਹ ਤਾਂ ਪਹਾੜੇ ਦੇ ਲੋਕ ਨੇ, ਸੁਣਨ 'ਚ ਆਉਂਦਾ ਵੀ $2,000-2,500 ਪਿੱਛੇ ਇਸ ਤਰ੍ਹਾਂ ਦੀਆਂ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਅਸਲ ਦੇ ਵਿੱਚ ਜਿਹੜੇ ਹਿੱਟਸ ਆਰਡਰ ਕਰ ਰਹੇ ਨੇ ਜੋ ਪਿੱਛੇ ਜਿਹੜੇ ਵੱਡੇ ਲੋਕ ਨੇ ਉਹ ਕੌਣ ਨੇ, ਅਤੇ ਜਿਹੜਾ ਇਹ ਕਿਹਾ ਜਾਂਦਾ ਵੀ ਇਹ ਟਰਾਂਸਨੈਸ਼ਨਲ ਕ੍ਰਾਈਮ ਦਾ ਹਿੱਸਾ ਹੈ, ਵੀ ਇਹਦੀਆਂ ਜੜ੍ਹਾਂ ਹੋਰ ਕਈ ਮੁਲਕਾਂ ਦੇ ਵਿੱਚ ਨੇ, ਭਾਰਤ ਵਿੱਚ ਵੀ ਹੋ ਸਕਦੀਆਂ, ਸੋ ਉਹਦਾ ਪਰਦਾਫਾਸ਼ ਕਿਵੇਂ ਹੋਏਗਾ ਕਿ ਜੋ ਪਿੱਛੇ ਜਿਹੜੇ ਯੂ ਆਰ ਪੁਲਿੰਗ ਦ ਸਟ੍ਰਿੰਗਸ, ਉਹਨਾਂ ਲੋਕਾਂ ਤੱਕ ਕਿਵੇਂ ਪਹੁੰਚੇਗੀ ਪੁਲਿਸ? ਸੋ ਉਹ ਅਜੇ ਵੀ ਇੱਕ ਪੇਚੀਦਾ ਸਵਾਲ।
ਅਤੇ ਵਾਸੂ ਜੀ, ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਆ, ਅਮਰੀਕਾ ਦੇ ਵਿੱਚ 1970s ਦੇ ਵਿੱਚ ਲਿਆਂਦਾ ਗਿਆ ਸੀ ਰੀਕੋ ਐਕਟ, ਜਿਹੜਾ ਰੈਕਟੀਰਿੰਗ ਦੇ ਖਿਲਾਫ ਐਕਟ ਆ। ਉਹਦੇ ਵਿੱਚ ਸਪੈਸੀਫਿਕਲੀ ਇਹੀ ਮੱਦਾ ਨੇ ਕਿ ਇੱਕ ਤਾਂ ਹੈਗਾ ਜਿਹਨੇ ਟਰਿਗਰ ਪੁੱਲ ਕੀਤਾ, ਪਰ ਜੇ ਕੋਈ ਇੱਦਾਂ ਦਾ ਮਾਫੀਆ ਬੌਸ ਹੈ ਜਿਹਦੇ ਕਹਿਣ 'ਤੇ ਟਰਿਗਰ ਪੁੱਲ ਹੋ ਰਹੇ ਨੇ, ਕਿਉਂਕਿ ਅਕਸਰ ਅਮਰੀਕਾ ਦੇ ਵਿੱਚ ਵੀ ਕੀ ਹੋਣ ਲੱਗ ਪਿਆ ਸੀ ਅੰਡਰਵਰਲਡ ਦੇ ਵਿੱਚ, ਕਿ ਜਿਹੜੇ ਕੋਈ ਅਪਰਾਧ ਕਰਵਾਉਣ ਵਾਲੇ ਸੀ, ਜਿਹੜੇ ਕੋਈ ਕਿੰਗ ਪਿੰਨ ਸੀਗੇ, ਉਹ ਆਪਣੇ ਆਪ ਨੂੰ ਇੱਥੋਂ ਬਾਹਰ ਰੱਖਦੇ ਸੀ, ਦੂਜਿਆਂ ਤੋਂ ਕੰਮ ਕਰਵਾਉਂਦੇ ਸੀ, ਅਤੇ ਕਾਨੂੰਨ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਰਾਹ ਨਹੀਂ ਸੀ ਦਿੰਦਾ ਕਿ ਜੇ ਸੰਕੇਤਕ ਤੌਰ 'ਤੇ ਸਾਰਾ ਕੁਝ ਸਿੱਧ ਹੁੰਦਾ ਹੋਵੇ ਵੀ ਇਹ ਬੰਦਾ ਇਨਵੋਲਵਡ ਆ, ਉਹਨੂੰ ਤੁਸੀਂ ਇੰਪਲੀਕੇਟ ਨਹੀਂ ਸੀ ਕਰ ਸਕਦੇ ਕਿਸੇ ਕੇਸ ਦੇ ਵਿੱਚ। ਰੀਕੋ ਐਕਟ ਲਿਆਂਦਾ ਗਿਆ, ਰੀਕੋ ਐਕਟ ਦੇ ਨਾਲ ਇਹ ਮੰਨਿਆ ਜਾਂਦਾ ਜਿਹੜੇ ਲੀਗਲ ਐਕਸਪਰਟਸ ਨੇ ਉਹਨਾਂ ਵੱਲੋਂ ਕਿ ਅਮਰੀਕਾ ਦੇ ਵਿੱਚ ਮਾਫੀਆ ਨੂੰ, ਰੈਕਟੀਅਰਿੰਗ ਨੂੰ ਕਾਬੂ ਕਰਨਾ ਆਸਾਨ ਹੋਇਆ। ਆਫਕੋਰਸ ਇਲੀਮੀਨੇਟ ਅਜੇ ਵੀ ਨਹੀਂ ਹੋਇਆ, ਉੱਥੇ ਪ੍ਰੋਬਲਮ ਹੈਗੀ ਆ। ਮੰਗ ਜਿੱਥੇ ਦੇਖੋ ਇੱਥੇ ਚੱਲਦੀ ਆ ਵੀ ਕੈਸਲ ਲਾਅ ਹੋਵੇ, ਸਟੈਂਡ ਯੂਅਰ ਗਰਾਊਂਡ ਲਾਅ ਹੋਵੇ। ਕੈਨੇਡਾ ਦੇ ਵਿੱਚ ਵਾਸੂ ਜੀ, ਆਈ ਥਿੰਕ ਸਮਾਂ ਇਟਸ ਆਲਰੇਡੀ ਹਾਈ ਟਾਈਮ ਕਿ ਰੀਕੋ ਐਕਟ ਵਰਗਾ ਕੋਈ ਐਕਟ ਇੱਥੇ ਕੈਨੇਡਾ ਦੇ ਵਿੱਚ ਵੀ ਚਾਹੀਦਾ ਹੈ।
ਔਨ ਦਿਸ ਕੇਸ ਵਿਜੇ ਜੀ, ਮੰਨਿਆ ਜਾਂਦਾ ਕਿ ਇਹਦੇ ਪਿੱਛੇ ਸੰਭਾਵੀ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋ ਸਕਦਾ। ਪੁਲਿਸ ਐਨਫੋਰਸਮੈਂਟ ਵੀ ਆਪਣੇ ਬਿਆਨਾਂ ਦੇ ਵਿੱਚ, ਅਤੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਵੀ ਆਪਣੇ ਬਿਆਨਾਂ ਦੇ ਵਿੱਚ ਇਸ ਗਰੁੱਪ ਦਾ ਨਾਮ ਇਸਤੇਮਾਲ ਕਰਦੇ ਨੇ। ਹੁਣ ਇਸ ਗਰੁੱਪ ਨੂੰ ਅਸੀਂ ਇੱਥੇ ਟੈਰਰ ਐਂਟੀ ਦਾ ਦਰਜਾ ਵੀ ਦੇ ਦਿੱਤਾ, ਉਹਦੇ ਨਾਲ ਫਿਰ ਕੀ ਹਾਸਲ ਹੋਇਆ? ਕਿ ਅਸੀਂ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਸਕਾਂਗੇ? ਉਹ ਤਾਂ ਭਾਰਤ
ਗ੍ਰਿਫਤਾਰ,
ਉਹ ਤਾਂ ਜੇਲ੍ਹ 'ਚ ਬੈਠਾ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਲਾਅ ਜਾਂ ਕੋਈ ਕਾਨੂੰਨ ਦੇ ਵਿੱਚ ਤਬਦੀਲੀ ਕਰਕੇ ਇਹ ਜੇ ਲਾਰੈਂਸ ਬਿਸ਼ਨੋਈ ਗੈਂਗ ਹੀ ਇਹਦੇ ਪਿੱਛੇ ਹੈ।
ਪਰ ਜੇ ਕੋਈ ਕਾਪੀ ਕੈਟ ਗੈਂਗਸ ਨੇ, ਕਿਉਂਕਿ ਇਹ ਵੀ ਤਾਂ ਹੁਣ ਕੰਸਰਨ ਹੈ ਨਾ ਕਿ ਲੋਕਲ ਲੈਵਲ 'ਤੇ ਕਾਪੀ ਕੈਟ ਗੈਂਗਸ ਵੀ ਹੁਣ ਬਣ ਗਏ ਹੋਏ ਨੇ, ਅਤੇ ਜੇ ਕਿਸੇ ਦੇ ਕਹੇ 'ਤੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ, ਐਂਡ ਇਫ ਦੈਟ ਪਰਸਨ ਇਜ਼ ਹੀਅਰ, ਤਾਂ ਜਿਹੜਾ ਰੀਕੋ ਐਕਟ ਹੈਗਾ ਫਿਰ ਉਹਦੇ ਤੱਕ ਪਹੁੰਚਣ ਦੇ ਵਾਸਤੇ ਉਹ ਰੀਕੋ ਐਕਟ ਮਦਦਗਾਰ ਸਿੱਧ ਹੋ ਸਕਦਾ।
ਐਂਡ ਪਲੱਸ ਜਿਹੜੇ ਕੋਈ ਇਸ ਤਰ੍ਹਾਂ ਦੇ ਗਨਸ ਫੋਰ ਹਾਇਰ ਜਿਹੜੇ ਆਸਾਨੀ ਨਾਲ ਮਿਲ ਜਾਂਦੇ ਆ
ਜੀ,
ਉਹਨਾਂ ਵਾਸਤੇ ਇੱਕ ਵੱਡਾ ਡੈਟਰੈਂਟ ਆ ਵੀ ਹੁਣ ਗ੍ਰਿਫਤਾਰੀਆਂ ਹੋ ਰਹੀਆਂ ਨੇ,
ਅਤੇ
ਇੱਥੋਂ ਆਪਾਂ ਰਿਪੋਰਟ ਹੋ ਜਾਣਾ, ਅਤੇ ਹੋ ਸਕਦਾ ਕਿ ਕੋਈ ਜੇਲ੍ਹ ਦੇ ਵਿੱਚ ਵੀ ਸਮਾਂ ਕੱਟਣਾ
ਪਵੇ। ਐਂਡ ਉਸ ਤੋਂ ਵੀ ਵੱਡੀ ਗੱਲ ਇਹ ਹੈ ਨਾ ਕਿ ਵਾਸੂ ਜੀ, ਜਿਹੜੀ ਹੁਣ ਤਸਵੀਰਾਂ ਨਸ਼ਰ ਕਰ ਦਿੱਤੀਆਂ ਜਾਂਦੀਆਂ ਨੇ, ਰਿਪੋਰਟ ਤਾਂ ਪਹਿਲਾਂ ਵੀ ਹੋਏ, ਜਿਹੜੇ ਪਹਿਲਾਂ 11 ਜਣੇ ਹੋ ਚੁੱਕੇ ਰਿਪੋਰਟ ਹੁਣ
ਜੀ, ਕਲੋਜ਼ ਟੂ ਦੈਟ
11 ਆਖੀ ਸੀ ਕਿ 9 ਸੀ, ਕਿਉਂਕਿ ਪਹਿਲਾਂ 3 ਜਣੇ ਹੋਏ, ਫਿਰ 5 ਹੋਏ, ਫਿਰ 5 ਦੇ 9 ਹੋਏ ਆ, ਫਿਰ ਵੱਧ ਕੇ ਜਿੰਨਾ ਵੀ ਨੰਬਰ ਆ, ਉਹ 9 ਕਿਹੜੇ ਸੀ ਪਤਾ ਨਹੀਂ,
ਆਈਡੈਂਟੀ ਨਹੀਂ ਦੱਸੀ,
ਠੀਕ ਹੈ, ਆਈਡੈਂਟੀ ਦੱਸੀ ਨਹੀਂ ਗਈ। ਹੁਣ ਜਦੋਂ ਅਗਲਾ ਉੱਥੇ ਵਾਪਸ ਪਹੁੰਚਿਆ, ਉਹ ਜੋ ਮਰਜ਼ੀ ਕਹਿ ਦੇਵੇ ਕਿ ਜੀ ਮੈਨੂੰ ਤਾਂ ਪਸੰਦ ਹੀ ਨਹੀਂ ਆਇਆ ਕੈਨੇਡਾ, ਮੈਨੂੰ ਤਾਂ ਜੀ ਆਪਣਾ ਇੱਥੇ ਪਿੰਡ ਹੀ ਚੰਗਾ ਲੱਗਦਾ, ਉਹ ਤਾਂ ਉੱਥੇ ਸਨ ਆਫ ਸੋਇਲ ਬਣ ਕੇ ਉੱਥੇ ਵਿਚਰੂ। ਪਰ ਜੇ ਆਹ ਗੱਲ ਨਸ਼ਰ ਹੋ ਜਾਂਦੀ ਆ ਕਿ ਆਹ ਦੇਖੋ ਇਹੋ ਜਿਹਾ ਕਾਰਾ ਕੀਤਾ, ਉਹ ਵੀ ਇੱਕ ਸਭ ਤੋਂ ਵੱਡਾ ਡਿਟਰੈਂਟ ਆ।
ਬਿਲਕੁਲ।
ਸੋ ਬਾਕੀ ਵੇਖਦੇ ਹਾਂ ਕਿ ਹੁਣ ਵਾਸੂ ਜੀ, ਜਿਹੜੀ ਉਹ ਮੀਟਿੰਗ ਹੋਣੀ ਆ ਜਿਹਦੇ ਵਿੱਚ ਐਲਬਰਟਾ, ਮੈਨੀਟੋਬਾ, ਓਨਟੈਰੀਓ ਅਤੇ ਇੱਥੇ BC ਦੇ ਸੀਨੀਅਰ ਪੁਲਿਸ ਅਧਿਕਾਰੀ ਮਿਲਣਗੇ, ਉਹ ਪ੍ਰੀਮੀਅਰ ਨੇ ਓਟਵਾ ਦੇ ਵਿੱਚ ਕਿਹਾ ਸੀ ਵੀ ਅਗਲੇ 2 ਹਫ਼ਤਿਆਂ ਦੇ ਅੰਦਰ ਅੰਦਰ ਮੀਟਿੰਗ ਅਸੀਂ ਕਰਦੇ ਹਾਂ। ਅੱਜ 3 ਤਰੀਕ ਹੋ ਗਈ ਆ, ਐਂਡ ਆਈ ਥਿੰਕ ਦੈਟ ਵਾਜ਼ ਲਾਸਟ ਵੀਕ ਜਦੋਂ ਇਹ ਗੱਲ ਕੀਤੀ ਗਈ ਸੀ। ਸੋ ਉਹ 2 ਹਫ਼ਤਿਆਂ ਦੇ ਅੰਦਰ ਅੰਦਰ ਮੀਟਿੰਗ ਕਦੋਂ ਹੁੰਦੀ ਆ ਉਹਦੇ ਬਾਰੇ ਵੀ ਹੋ ਸਕਦਾ ਜਾਣਕਾਰੀ ਕੁਝ ਦਿਨਾਂ ਦੇ ਅੰਦਰ ਅੰਦਰ, ਵਿਦਇਨ ਮੇ ਬੀ ਦਿਸ ਵੀਕ, ਉਹ ਵੀ ਸਾਹਮਣੇ ਆਵੇ। ਵਾਸੂ ਜੀ, BC ਕੰਜ਼ਰਵੇਟਿਵਸ ਦੀ ਲੀਡਰਸ਼ਿਪ ਰੇਸ ਇਸ ਵੇਲੇ ਚੱਲਦੀ ਪਈ ਆ, ਅਤੇ ਉਸ ਲੀਡਰਸ਼ਿਪ ਰੇਸ ਦੇ ਵਿੱਚ 9 ਜਣੇ ਹੋ ਗਏ ਨੇ ਹੁਣ। ਅਜੇ ਤੱਕ ਬਰੂਸ ਬੈਨਮੈਨ ਨੇ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਕੋਈ,
ਜੋ ਜੇ ਫਿਰ ਬਰੂਸ ਬੈਨਮੈਨ ਨੂੰ ਨਹੀਂ ਗਿਣਦੇ, ਫਿਰ 8 ਨੇ,
ਫਿਰ 8 ਨੇ
ਬੈਨਮੈਨ ਨੂੰ ਗਿਣ ਕੇ, ਫਿਰ 9 ਨੇ,
ਫਿਰ 9 ਨੇ, ਪਰ 8 ਜਣੇ ਚਲੋ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਹੋਇਆ। ਆਫੀਸ਼ੀਅਲ ਅਨਾਊਂਸਮੈਂਟ ਕਰਨ ਵਾਲਿਆਂ ਦੇ ਵਿੱਚੋਂ ਇੱਕ ਕੈਂਡੀਡੇਟ ਨੇ ਈਅਨ ਬਲੈਕ, ਜਿਹੜੇ ਕਿ ਪਹਿਲਾਂ BC ਲਿਬਰਲਸ ਵੱਲੋਂ MLA ਰਹਿ ਚੁੱਕੇ ਨੇ, ਕੈਬਨਿਟ ਮੰਤਰੀ ਵੀ ਰਹੇ ਨੇ, ਅਤੇ ਉਹਨਾਂ ਨੇ ਵਾਸੂ ਜੀ ਹੁਣ ਗੱਲ ਆਖੀ ਹੈ ਵੀ ਜੇ ਉਹ BC ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣ ਜਾਂਦੇ ਨੇ, ਉਹ ਤੋਂ ਬਾਅਦ ਫਿਰ ਜੇ ਉਹ BC ਦੇ ਪ੍ਰੀਮੀਅਰ ਬਣ ਜਾਂਦੇ ਨੇ, ਤਾਂ ਜਿਹੜਾ ਫਰੇਜ਼ਰ ਦਰਿਆ ਨੂੰ ਕ੍ਰੋਸ ਕਰਨ ਵਾਲੀ ਇੱਕ ਜਿਹੜੀ ਕ੍ਰੋਸਿੰਗ ਆਪਣੀ ਮੈਸੀ ਟਨਲ, ਕਹਿੰਦੇ ਮੈਸੀ ਟਨਲ ਦੀ ਥਾਂ 'ਤੇ ਦੁਬਾਰਾ ਤੋਂ ਕਹਿੰਦੇ ਬ੍ਰਿਜ ਬਣੇਗਾ, ਕਿਉਂਕਿ ਸੁਣਨ ਵਾਲਿਆਂ ਨੂੰ ਯਾਦ ਹੋਏਗਾ ਕਿ 2012 ਦੇ ਵਿੱਚ ਜਦੋਂ ਕ੍ਰਿਸਟੀ ਕਲਾਰਕ ਪ੍ਰੀਮੀਅਰ ਸੀਗੇ, ਉਦੋਂ ਤੋਂ ਦੇਖੋ ਮੈਸੀ ਟਨਲ ਦੀ ਇਸ ਕ੍ਰੋਸਿੰਗ ਨੂੰ ਰਿਪਲੇਸ ਕਰਨ ਦੀ ਗੱਲ ਚੱਲਦੀ ਪਈ ਆ। BC ਲਿਬਰਲ ਸਰਕਾਰ ਨੇ ਇੱਥੇ 10 ਲੇਨਸ ਦਾ ਇੱਕ ਬ੍ਰਿਜ ਬਣਾਉਣ ਦਾ ਜਿਹੜਾ ਪਲਾਨ ਸੀ ਉਹ ਲਿਆਂਦਾ ਸੀ, ਉੱਥੇ ਕੰਮ ਵੀ ਸ਼ੁਰੂ ਹੋ ਗਿਆ ਸੀ। ਫਿਰ 2017 ਦੇ ਵਿੱਚ ਸਰਕਾਰ ਬਣ ਗਈ NDP ਦੀ, NDP ਵਾਲੇ ਕਹਿੰਦੇ ਨਾ ਨਾ ਨਾ, ਅਸੀਂ ਬ੍ਰਿਜ ਨਹੀਂ ਕੋਈ ਬਣਾਉਣਾ, ਅਸੀਂ ਇਹਦੀ ਥਾਂ 'ਤੇ ਕੋਈ ਵੱਖਰਾ ਪ੍ਰੋਜੈਕਟ ਬਣਾਉਂਦੇ ਹਾਂ, ਕਿਉਂਕਿ ਫਿਰ 2-3 ਅਲੱਗ ਅਲੱਗ ਪ੍ਰੋਜੈਕਟਸ ਦੀ ਸਟੱਡੀ ਵਗੈਰਾ ਕੀਤੀ ਗਈ। ਅਲਟੀਮੇਟਲੀ ਇਹੀ ਹੋਇਆ ਵੀ ਟਨਲ ਦੀ ਥਾਂ 'ਤੇ ਟਨਲ ਹੀ ਬਣੇਗੀ, ਅਤੇ ਵਾਸੂ ਜੀ ਹੁਣ 2026 ਦੇ ਦੂਜੇ ਮਹੀਨੇ ਦੇ ਦੂਜੇ ਦਿਨ 'ਤੇ ਅਸੀਂ ਬੈਠੇ ਗੱਲ ਕਰ ਰਹੇ ਹਾਂ। 2012 ਦੇ ਵਿੱਚ ਗੱਲ ਸ਼ੁਰੂ ਹੋਈ ਸੀ,
ਤੀਜਾ ਦਿਨ
ਵਰਕਿੰਗ ਡੇ ਦੂਜਾ ਹੀ ਹੈ ਨਾ, ਗੁੱਡ ਕਵਰ ਆਫ ਹੈ, ਵਰਕਿੰਗ ਡੇ ਦੂਜਾ ਹੀ ਹੈ। ਆਹੋ 2026 ਦੇ ਦੂਜੇ ਮਹੀਨੇ ਦੇ ਤੀਜੇ ਦਿਨ ਬੈਠੇ ਅਸੀਂ ਗੱਲ ਕਰ ਰਹੇ ਹਾਂ ਉਸ ਕ੍ਰੋਸਿੰਗ ਦੀ ਰਿਪਲੇਸਮੈਂਟ ਬਾਰੇ ਜਿਹਦੀ ਗੱਲ ਤੁਰੀ ਸੀ 2012 ਦੇ ਵਿੱਚ। ਅਤੇ ਵਾਸੂ ਜੀ, ਈਅਨ ਬਲੈਕ ਦਾ ਕਹਿਣਾ ਇਹ ਹੈ ਕਿ ਫਿਰ ਟਨਲ ਛੱਡੋ, ਕਹਿੰਦੇ ਬ੍ਰਿਜ ਹੀ ਬਣਾਵਾਂਗੇ, ਉਹੀ 10 ਲੇਨ ਵਾਲਾ ਬ੍ਰਿਜ ਜਿਹਦਾ ਪਹਿਲਾਂ ਕਦੇ ਸੁਪਨਾ ਸਜਾਇਆ ਸੀ ਅਤੇ ਉਹਦੇ ਵਾਸਤੇ ਕੰਮ ਵੀ ਮਾੜਾ ਮੋਟਾ ਸ਼ੁਰੂ ਕਰਤਾ ਸੀ।
ਹਾਂ, ਸੋ ਇਹ ਜਿਹੜਾ ਬ੍ਰਿਜ ਸੀ 10 ਲੇਨ ਵਾਲਾ ਬ੍ਰਿਜ, ਇਹ ਪ੍ਰਪੋਜ਼ ਕੀਤਾ ਸੀ ਬੀ ਸੀ ਲਿਬਰਲਸ ਨੇ 2021 ਦੇ ਵਿੱਚ, ਇਹ ਦੱਸਿਆ ਗਿਆ ਸੀ। ਸੋ 2017 ਦੇ ਵਿੱਚ ਜਦੋਂ ਇਹ ਕਿਹਾ ਗਿਆ ਵੀ ਇਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਏਗੀ, ਸੋ 2017 ਦੇ ਵਿੱਚ ਇਹਦੀ ਕੰਸਟਰਕਸ਼ਨ ਸ਼ੁਰੂ ਹੋਣੀ ਸੀ। ਉਸ ਤੋਂ ਪਹਿਲਾਂ ਪ੍ਰੀ ਕੰਸਟਰਕਸ਼ਨ ਵਰਕ ਥੋੜ੍ਹਾ ਬਹੁਤ ਹੋ ਚੁੱਕਿਆ ਸੀ। 2017 ਤੋਂ ਕੰਸਟਰਕਸ਼ਨ ਸ਼ੁਰੂ ਹੋ ਕੇ 2022 ਤੱਕ ਇਹ ਮੁਕੰਮਲ ਹੋ ਜਾਣਾ ਸੀ। ਸੋ 2022 ਦੇ ਵਿੱਚ ਬਣ ਕੇ ਤਿਆਰ ਹੋਣਾ, $3.5 billion ਉਦੋਂ ਇਹ ਕਹਿੰਦੇ ਸੀ ਇਹਦਾ ਜਿਹੜਾ ਖਰਚਾ ਹੋਣਾ ਸੀ। ਕੁਝ ਕੰਪੈਰੀਟਿਵ ਬਿਡਸ ਆਈਆਂ ਸੀ, ਉਹ $2.6-2.8 billion ਦੀਆਂ ਵੀ ਸਨ, ਪਰ $3.5 billion ਦੇ ਵਿੱਚ ਇੱਕ ਦੱਸਿਆ ਗਿਆ ਸੀ ਵੀ ਇਹ ਬ੍ਰਿਜ ਬਣ ਕੇ ਤਿਆਰ ਹੋ ਜਾਣਾ ਸੀ 2022 ਦੇ ਵਿੱਚ। ਪਰ ਉਸ ਤੋਂ ਬਾਅਦ ਹੋਇਆ ਕਿ 2017 ਜਿਹਦਾ ਕੰਮ ਸ਼ੁਰੂ ਹੋਣਾ ਸੀ, 2017 ਦੇ ਵਿੱਚ ਇਲੈਕਸ਼ਨ ਹੋ ਗਿਆ, ਸਰਕਾਰ ਚੇਂਜ ਹੋ ਗਈ, ਅਤੇ BC NDP ਸਰਕਾਰ ਨੇ 4 ਮਹੀਨਿਆਂ ਦੇ ਅੰਦਰ ਅੰਦਰ, ਸਰਕਾਰ ਬਣਨ ਦੇ 4 ਮਹੀਨਿਆਂ ਦੇ ਅੰਦਰ, ਸਤੰਬਰ ਦੇ ਵਿੱਚ 2017 ਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਇਸ ਬ੍ਰਿਜ ਨੂੰ ਰੋਕ ਰਹੇ ਹਾਂ
ਅਤੇ
ਇਹਦੀ ਥਾਂ 'ਤੇ ਅਸੀਂ ਇੱਕ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ। ਅਸੀਂ ਟਾਸਕ ਫੋਰਸ ਦਾ ਗਠਨ ਕੀਤਾ, ਸੋ ਰੀਜਨਲ ਟਾਸਕ ਫੋਰਸ ਬਣਾਈ ਗਈ ਵੀ ਉਹ ਦੱਸਣਗੇ ਵਿਚਾਰ ਕਰਕੇ ਵੀ ਇਹਦੀ ਥਾਂ 'ਤੇ ਬ੍ਰਿਜ ਹੋਵੇ ਜਾਂ ਫਿਰ ਕੋਈ ਹੋਰ ਟਨਲ ਹੋਵੇ ਜਾਂ ਕੀ ਕੀਤਾ ਜਾਵੇ। ਸੋ ਜਿਹੜੀ ਉਹ ਰੀਜਨਲ ਟਾਸਕ ਫੋਰਸ ਸੀ, ਉਹਨਾਂ ਨੇ ਅਗਸਤ 2021 ਦੇ ਵਿੱਚ ਦੱਸਿਆ ਕਿ ਵੀ ਉਹਨਾਂ ਦੀ ਉਹਨਾਂ ਦਾ ਮੰਨਣਾ ਕਿ ਇਮਰਸ ਟਿਊਬ ਟਨਲ ਹੋਣੀ ਚਾਹੀਦੀ ਹੈ, ਅਤੇ BC NDP ਨੇ ਕਿਹਾ ਹਾਂ ਸਾਨੂੰ ਵੀ ਇਹ ਪਸੰਦ ਆ ਵੀ ਇਮਰਸ ਟਿਊਬ ਟਨਲ ਇਹਦੀ ਜਗ੍ਹਾ 'ਤੇ ਬਣੇ। ਉਹਦੀਆਂ 8 ਹੀ ਲੇਨਸ ਹੋਣਗੀਆਂ, ਪਰ ਕਹਿੰਦੇ ਉਹਦੇ ਨਾਲ ਕੀ ਆ ਕਿ ਪਾਣੀ ਦੇ ਉੱਤੇ ਬ੍ਰਿਜ ਦਾ ਪਰਛਾਵਾਂ ਨਹੀਂ ਪਏਗਾ, ਜਿਹਦੇ ਨਾਲ ਜੋ ਸੈਮਨ ਹੈਬੀਟੈਟ ਆ ਕਹਿੰਦੇ ਉਹ ਪ੍ਰਭਾਵਿਤ ਨਹੀਂ ਹੋਏਗਾ।
ਕਿਉਂਕਿ ਹਾਂ ਇਹ ਇੱਕ ਕੰਸਰਨ ਸੀ ਕਿ ਜਦੋਂ ਬ੍ਰਿਜ ਦੇ ਜਿਹੜੇ ਉਹ ਉਹਦੇ ਪਿਲਰਸ ਜੇ ਹੋਣਗੇ, ਕਿਉਂਕਿ ਇਹ ਸਸਪੈਂਸ਼ਨ ਬ੍ਰਿਜ ਟਾਈਪ ਬਣਨਾ ਸੀ,
ਬ੍ਰਿਜ ਦਾ ਆਪਣਾ ਵੀ ਤਾਂ ਪਰਛਾਵਾਂ ਹੋਏਗਾ,
ਆਪਣਾ ਵੀ ਪਰਛਾਵਾਂ ਹੋਏਗਾ ਵੀ ਹਾਂ ਉਹਦੇ ਪਰਛਾਵੇਂ ਕਰਕੇ ਜਿਹੜਾ ਸੈਮਨ ਹੈਬੀਟੈਟ ਆ ਉਹ ਇੰਪੈਕਟ ਹੋਣਾ। ਯਾਰ ਸਮਝ ਮੈਨੂੰ ਇਹ ਨਹੀਂ ਆਉਂਦੀ,
ਇਮਰਸ ਟਿਊਬ ਟਨਲ ਵਿੱਚੋਂ ਕੱਢ ਲੈਣੀ,
ਉਹ ਵੀ ਤਾਂ ਉਹਦੇ ਵਿੱਚੋਂ ਹੀ ਨਿਕਲਣੀ ਆ। ਸੋ ਜਿੱਥੋਂ ਕਿਤੋਂ ਜਿਹੜੀ ਉਹ ਮੱਛੀ ਆ ਸੈਮਨ ਆ ਉਹ ਆਰਾਮ ਨਾਲ ਨਿਕਲ ਜਾਣੀ ਸਿੱਧੀ, ਹੁਣ ਉਹਦੇ ਰਾਹ ਦੇ ਵਿੱਚ ਆ ਟਿਊਬ ਆ ਗਈ,
ਉਹਨੇ ਬਸ ਰਾਹ 'ਚ ਇਹੀ ਕਹਿਣਾ ਉਹ ਛਾਂ ਆ ਗਈ
ਉਹਨੇ ਕਹਿਣਾ ਵਾਪਸ ਲੱਗ ਗਈ
ਯਾ, ਹੁਣ ਉਹਦੇ ਰਾਹ 'ਚ ਤੁਸੀਂ ਡਿੱਕਾ ਡਾ
ਕੀ ਪਤਾ ਉਹਨੂੰ ਛਾਂ 'ਚ ਚੰਗੀ ਲੱਗੇ। ਚਲੋ ਐਨੀਵੇ,
ਸੋ ਇਹ ਹੁਣ ਜਿਹੜਾ ਬ੍ਰਿਜ ਆ, ਚੱਕਰ ਇਹ ਹੈ ਕਿ ਇਹ $4.15 billion ਦਾ ਕਹਿੰਦੇ ਬਣੇਗਾ। ਇਹ 2021 ਦਾ
5 ਸਾਲ ਪੁਰਾਣਾ,
ਹਾਂਜੀ, ਤੇ 2021 'ਚ ਦੱਸਿਆ ਗਿਆ ਕਿ ਇਹ $4.15 billion ਦਾ ਬਣਨਾ, 8 ਲੇਨਸ ਹੋਣਗੀਆਂ, ਪਰ ਚੱਕਰ ਇਹ ਅਜੇ ਬਣਨਾ ਸ਼ੁਰੂ ਨਹੀਂ ਹੋਇਆ, ਅਜੇ ਤੱਕ ਇਹਦੀ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਚੱਲ ਰਹੀ ਹੈ।
ਸਰਟੀਫਿਕੇਟ ਇਸ ਸਾਲ ਮਿਲਣਾ,
ਹਾਂਜੀ, ਸੋ ਉਹ ਇਸ ਸਾਲ ਜੇ ਮਿਲਿਆ ਤਾਂ ਫਿਰ ਕੰਸਟਰਕਸ਼ਨ ਸ਼ੁਰੂ ਹੋਏਗੀ। ਕੰਸਟਰਕਸ਼ਨ ਜੇ ਸ਼ੁਰੂ ਹੋਏਗੀ ਤਾਂ ਕਹਿੰਦੇ 2030 ਜਾਂ 2031 ਜਾ ਕੇ ਪੂਰੀ ਹੋਏਗੀ, ਤੇ ਉਦੋਂ ਤੱਕ ਤੁਹਾਨੂੰ ਪਤਾ ਕਿ ਜਿਹੜੀ ਇਹ $4.15 billion ਦੀ ਕੋਸਟ 2021 'ਚ ਦੱਸੀ ਗਈ ਸੀ, ਇਹ ਜੇ 2031 ਤੱਕ ਜਾ ਕੇ ਬ੍ਰਿਜ ਬਣਦਾ, 2030 'ਚ ਵੀ ਬਣ ਜਾਵੇ, ਤਾਂ ਫਿਰ ਦੁੱਗਣੀ ਹੋ ਜਾਣੀ ਇਹ ਕੋਸਟ। ਜਿਹੜਾ ਕੰਮ $3.5 billion 'ਚ ਹੋ ਸਕਦਾ ਸੀ, ਉਹ ਹੁਣ ਕਿਹਾ ਜਾਂਦਾ ਵੀ ਘੱਟੋ ਘੱਟ $4.15 billion ਐਂਡ ਮੈਕਸੀਮਮ ਸਕਾਈ ਇਜ਼ ਦ ਲਿਮਿਟ, ਵੀ ਉਹ ਮਹਿੰਗਾ ਸੌਦਾ ਹੈ। ਹੁਣ ENBlack ਕਹਿ ਰਹੇ ਨੇ ਵੀ ਜੇ ਉਹ ਪ੍ਰੀਮੀਅਰ ਬਣ ਗਏ ਤੇ ਉਹ ਦੁਬਾਰਾ ਇਹਨੂੰ ਰਿਵਰਸ ਕਰਨਗੇ ਪ੍ਰੋਜੈਕਟ ਨੂੰ, ਤੇ ਉਹ ਇਹਦੀ ਥਾਂ ਤੇ ਬ੍ਰਿਜ ਹੀ ਬਣਾਉਣਗੇ।
ਕਹਿੰਦੇ ਬ੍ਰਿਜ ਦੀ ਫੀਜ਼ੀਬਿਲਿਟੀ ਸਟੱਡੀ, ਉਹਦੇ ਨਾਲ ਰਿਲੇਟਡ ਹੋਰ ਜਿਹੜਾ ਬਾਕੀ ਦਾ ਕੁਝ ਪੇਪਰ ਵਰਕ ਆ, ਕਿਉਂਕਿ ਗਰਾਊਂਡ ਵਰਕ ਸੀ ਉਹਦਾ ਹੋ ਚੁੱਕਾ ਹੋਇਆ,
ਪਹਿਲਾਂ ਹੋ ਚੁੱਕਾ,
ਵੀ ਤੁਸੀਂ ਉਹ ਪਲਾਨ ਐਜ਼ ਇਟ ਇਜ਼ ਚੱਕਣੇ ਨੇ ਤੇ ਉਹ ਪਲਾਨ ਨੂੰ ਤੁਸੀਂ ਇੰਪਲੀਮੈਂਟ ਕਰਕੇ ਬ੍ਰਿਜ ਬਣਾ ਦੇਣਾ। ਦੇਖੋ ਇੱਥੇ ਇੱਕ ਦੋ ਚੀਜ਼ਾਂ ਮੈਂਸ਼ਨ ਕਰਨੀਆਂ ਇਹ ਵੀ ਜ਼ਰੂਰੀ ਨੇ ਕਿ ਜਦੋਂ ਇਸ ਬ੍ਰਿਜ ਨੂੰ ਬਣਾਉਣ ਦੀ ਗੱਲ ਜਦੋਂ BC ਲਿਬਰਲਸ ਕਰਦੇ ਸੀ, ਇਹ ਬ੍ਰਿਜ ਟੋਲ ਵਾਲਾ ਬ੍ਰਿਜ ਹੋਣਾ ਸੀ, ਤੇ ਉਹਦੀ ਥਾਂ ਤੇ ਹੁਣ ਜਦੋਂ ਆਫਕੋਰਸ NDP ਦਾ 2017 ਦੇ ਵਿੱਚ ਜਿੱਤਣ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਸੀ, ਉਹਨਾਂ ਨੇ ਕਿਹਾ ਸੀ ਸਾਰੇ ਬ੍ਰਿਜਿਸ ਤੋਂ ਟੋਲ ਅਸੀਂ ਮੁਆਫ਼ ਕਰ ਦੇਵਾਂਗੇ, ਜੋ ਕਿ ਉਹਨਾਂ ਨੇ ਕਰ ਵੀ ਦਿੱਤੇ। ਸੋ ਜਦੋਂ ਕਦੇ ਪਿਛਲੇ ਸਾਲਾਂ ਦੇ ਵਿੱਚ ਨਾ 2017 ਆਨਵਰਡਸ ਜਦੋਂ ਕਦੇ ਵੀ ਸਰਕਾਰ ਨੂੰ ਇਹ ਸਵਾਲ ਪੁੱਛਿਆ ਜਾਂਦਾ ਵੀ ਚੰਗਾ ਭਲਾ ਬ੍ਰਿਜ ਬਣ ਜਾਣਾ ਸੀ ਤੁਸੀਂ ਇਹਨੂੰ ਰੋਕਤਾ, ਉਹ ਕਹਿੰਦੇ ਨਾ ਭੁੱਲੋ ਟੋਲ ਵਾਲਾ ਬ੍ਰਿਜ ਹੋਣਾ ਸੀ, ਤੁਸੀਂ ਲੋਕਾਂ ਨੂੰ ਉੱਥੋਂ ਨਿਕਲਣ ਦੇ ਪੈਸੇ ਦੇਣੇ ਪੈਣੇ ਸੀ, ਅਸੀਂ ਜੋ ਵੀ ਕੁਝ ਲਿਆਵਾਂਗੇ ਉਹ ਮੁਫ਼ਤ ਹੋਏਗਾ, ਉਹਦੀ ਕਰੋਸਿੰਗ ਦੇ ਕੋਈ ਪੈਸੇ ਨਹੀਂ ਦੇਣੇ ਪੈਣੇ। ਅਲਟੀਮੇਟਲੀ ਗੱਲ ਫਿਰ ਉਹ ਟਨਲ 'ਤੇ ਹੀ ਆ ਗਈ, ਹੁਣ ਤੁਸੀਂ ਸਾਰਾ ਦੱਸ ਕੇ ਹੀ ਹਟੇ ਹੋ ਵੀ ਟਨਲ ਨਾਲ ਜੇ ਬਣਨੀ ਸ਼ੁਰੂ ਹੋਈ, ਜਿਹੜਾ ਉਹਦੇ ਆਲੇ ਦੁਆਲੇ ਦਾ ਜੇ ਔਨ ਆਈਦਰ ਸਾਈਡ ਜਿਹੜਾ ਕੰਮ ਹੋ ਵੀ ਰਿਹਾ, ਰੋਡ ਵਰਕ ਹੋ ਰਿਹਾ, ਉਹ ਵਸੋ ਜੀ ਕਿਉਂਕਿ ਉਹ ਇਨਵਾਇਰਮੈਂਟਲ ਅਸੈਸਮੈਂਟ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ, ਇਸ ਕਰਕੇ ਉਹ ਮਾੜਾ ਮੋਟਾ ਕੰਮ ਉੱਥੇ ਹੋ ਹੀ ਜਾਂਦਾ। ਪਰ ਜੇ ਹੁਣ ENBlack ਕਹਿੰਦੇ ਨੇ ਕਿ ਅਸੀਂ ਵਾਪਸ ਦੁਬਾਰਾ ਬ੍ਰਿਜ ਹੀ ਬਣਾ ਦੇਣਾ, ਤੁਸੀਂ ਸੋਚੋ ਇਸ ਵੇਲੇ ਜਿਹੜਾ ਬੰਦਾ ਮੈਸੀ ਟਨਲ ਦੇ ਵਿੱਚੋਂ ਗੁਜ਼ਰਦਾ ਹੋਇਆ ਇਹ ਗੱਲ ਸੁਣਦਾ ਹੋਏਗਾ, ਅਤੇ ਜਿਹੜੇ ਰੈਗੂਲਰਲੀ ਉਸ ਕਰੋਸਿੰਗ ਉੱਪਰ ਡਿਪੈਂਡ ਕਰਦੇ ਆ, ਉਹਨਾਂ ਦਾ ਲੈਵਲ ਆਫ ਫਰਸਟ੍ਰੇਸ਼ਨ ਸੋਚ ਕੇ ਵੇਖੋ ਕੀ ਹੋਣਾ।
ਹਾਂ, ਅਤੇ ਫਿਰ ਉਹ ਦੇਖੋ ਇਹਦੇ ਨਾਲ ਨਾਲ, ਸੋ ਪਹਿਲਾਂ ਜਦੋਂ ਬ੍ਰਿਜ ਸਕ੍ਰੈਪ ਕੀਤਾ ਗਿਆ
ਜੀ,
ਉਹਨੂੰ ਵੀ ਕਿਹਾ ਜਾਂਦਾ ਵੀ ਇੱਕ ਆਈਡੀਓਲੋਜੀ ਬੇਸਡ ਇਹ ਫੈਸਲਾ ਸੀ, ਆਈਡੀਓਲੋਜੀ ਬੇਸਡ, ਅਤੇ ਹੁਣ ਵੀ ਜੋ ENBlack ਗੱਲ ਕਰ ਰਹੇ ਨੇ ਉਹਦੇ ਵਿੱਚ ਵੀ ਆਈਡੀਓਲੋਜੀ ਥੋੜ੍ਹੀ ਜਿਹੀ ਆ ਗਈ, ਕਿਉਂਕਿ ਉਹ ਕਹਿੰਦੇ ਵੀ ਜਦੋਂ ਆਪਾਂ ਬ੍ਰਿਜ ਬਣਾ ਲਵਾਂਗੇ, ਨਾਲ ਕਹਿੰਦੇ ਇਹਦਾ ਨਾਮ ਰੱਖਣ ਵਾਸਤੇ ਅਸੀਂ ਕੰਸਲਟੇਸ਼ਨ ਕਰਨੀ ਹੈ, ਅਤੇ ਨਾਮ ਕਹਿੰਦੇ ਮੈਂ ਇਹ ਸੁਝਾਵਾਂਗਾ ਕਿ ਜੌਨ ਏ ਮੈਕਡੋਨਲਡ ਗੇਟਵੇ ਇਸ ਬ੍ਰਿਜ ਦਾ ਨਾਮ ਰੱਖਿਆ ਜਾਵੇ, ਪਹਿਲੇ ਪ੍ਰਧਾਨ ਮੰਤਰੀ ਦੇ ਨਾਮ,
ਜਿਹੜੇ ਕੈਨੇਡਾ ਦੇ ਵੈਰੀ ਫਸਟ ਪ੍ਰਾਈਮ ਮਿਨਿਸਟਰ ਸੀ, ਅੱਛਾ
ਉਹ ਤਾਂ ਕਰਕੇ ਇੱਦਾਂ ਕਹਿ ਰਹੇ ਨੇ ਉਹ ਸਿੱਧਾ ਸਿੱਧਾ ਅਟੈਕ ਹੈ ਬੀਸੀ ਐਨਡੀਪੀ ਦੀ ਪਾਲਿਸੀ ਤੇ ਕਿਉਂਕਿ ਹੁਣੇ ਹੁਣੇ ਅਸੀਂ ਪਟਾਲੂ ਬ੍ਰਿਜ ਦਾ ਨਾਮ ਬਦਲਿਆ ਸਟਾਲਾਸਮ ਬ੍ਰਿਜ ਰੱਖਿਆ ਜੋ ਕਿ ਇੱਕ ਇੰਡੀਜਨਸ ਨਾਮ ਹੈ ਸੋ ਉਹ ਕਹਿੰਦੇ ਵੀ ਇੰਡੀਜਨਸ ਨਹੀਂ ਵੀ ਜੋ ਸਾਡਾ ਕਹਿ ਲਓ ਕਿ ਜੋ
ਕੈਨੇਡਾ ਨੂੰ ਕਨਫੈਡਰੇਟ ਕਰਨ ਦੇ ਵਿੱਚ
ਜੋ ਸੋ ਉਹਦੀ ਜੋ ਹਿਸਟਰੀ ਹੈ ਕਹਿੰਦੇ ਵੀ ਪਹਿਲੇ ਪ੍ਰਧਾਨ ਮੰਤਰੀ ਦੇ ਨਾਮ ਤੇ ਹੋਵੇ
ਸੋ ਚਲੋ ਪਹਿਲਾਂ ਤਾਂ ਦੇਖੋ ਈਅਨ ਬਲੈਕ ਵਾਸਤੇ ਪਹਿਲਾਂ ਲੀਡਰ ਬਣਨਾ ਪੈਣਾ ਉਹਨਾਂ ਨੂੰ ਪਾਰਟੀ ਦਾ ਫਿਰ ਇਲੈਕਸ਼ਨ ਜਿੱਤ ਕੇ ਉਹਨਾਂ ਨੂੰ ਪ੍ਰੀਮੀਅਰ ਬਣਨਾ ਪੈਣਾ ਪਰ ਐਟਲੀਸਟ ਇੱਕ ਗੱਲ ਇਹ ਜ਼ਰੂਰ ਆ ਉਹਨਾਂ ਨੇ ਦੁਬਾਰਾ ਚਰਚਾ ਇਹ ਜ਼ਰੂਰ ਛੇੜ ਦਿੱਤੀ ਆ ਤੁਸੀਂ ਦੇਖੋ ਹੁਣ ਅਸੀਂ ਕਿੰਨੀ ਵਸਰੀ ਇਹ ਗੱਲ ਹੁੰਦੀ ਆ ਵੀ ਕੈਨੇਡਾ ਨੂੰ ਆਪਣੇ ਪੈਰਾਂ 'ਤੇ ਹੋਣਾ ਚਾਹੀਦਾ ਸਾਨੂੰ ਆਪਣਾ ਬਿਹਤਰ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਪੈਣਾ ਕਿਉਂਕਿ ਅਮਰੀਕਾ ਦੀ ਜਿਸ ਤਰ੍ਹਾਂ ਦੀ ਹੁਣ ਇਸ ਵੇਲੇ ਨੀਤੀ ਆ ਸਾਨੂੰ ਵੈਸੇ ਵੀ ਆਪਣੇ ਆਪ ਨੂੰ ਬਿਹਤਰ ਬਣਾਉਣਾ ਪੈਣਾ ਇਨ ਐਵਰੀ ਰਿਗਾਰਡ ਅੱਗੇ ਚੱਲ ਕੇ ਉਹਦੇ ਬਾਰੇ ਹੋਰ ਗੱਲ ਕਰਦੇ ਹਾਂ ਵੀ ਕਿਹੋ ਜਿਹੀਆਂ ਟਿੱਪਣੀਆਂ ਹੋਰ ਹੋਈਆਂ ਨੇ
ਪਰ ਟੇਸੀ ਜੀ ਦਾ ਮੈਸੇਜ ਆਇਆ ਵਿਜੇਦੀਪ ਜੀ ਦਾ ਮੈਸੇਜ ਆਇਆ ਕਹਿੰਦੇ ਜਿਹੜੇ ਬਾਕੀ ਬ੍ਰਿਜ ਨੂੰ ਉਹਦੇ ਪਰਛਾਵੇਂ ਨਹੀਂ ਹੁੰਦੇ
ਆਹੋ ਸਹੀ ਗੱਲ ਆ ਅਤੇ ਆ ਉੱਥੇ ਮੱਛੀਆਂ ਨਹੀਂ ਤੈਰਦੀਆਂ ਉੱਥੋਂ ਉੱਡ ਕੇ ਨਿਕਲ ਜਾਂਦੀਆਂ ਬ੍ਰਿਜ ਦੇ ਉੱਪਰੋਂ ਦੀ ਪਰ
ਬ੍ਰਿਜ ਉੱਤੋਂ ਉੱਡਣ ਫਲਾਈ ਕਰਕੇ
ਹਾਂ ਬਿਲਕੁਲ ਅਤੇ ਵਾਸੂ ਜੀ ਮੈਂ ਗੱਲ ਇਹ ਕਰਨੀ ਜਾ ਰਿਹਾ ਸੀ ਜਿਹੜਾ ਇਹ ਹਾਈਵੇ 99 ਆ ਅੱਗੇ ਵੈਨਕੂਵਰ ਨੂੰ ਕਨੈਕਟ ਕਰਦਾ
ਜੀ
ਅਤੇ ਵੈਨਕੂਵਰ ਦੇ ਵਿੱਚ ਵਨ ਆਫ ਦਾ ਲਾਰਜੈਸਟ ਪੋਰਟਸ ਇਨ ਨੌਰਥ ਅਮੈਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਪੋਰਟ ਵੈਨਕੂਵਰ ਦੇ ਵਿੱਚ ਆ ਅਤੇ ਜੇ ਤੁਹਾਡਾ ਇੱਕ ਹੋਰ ਅਜਿਹਾ ਕਨੈਕਟਿੰਗ ਰਾਊਟ ਆ ਕਿ ਤੁਸੀਂ ਸਿੱਧਾ ਉੱਧਰੋਂ ਜਿਹੜਾ ਕਿਉਂਕਿ ਉਹਦੇ ਵਿੱਚੋਂ ਜਿਹੜੇ ਕੋਈ ਡੇਂਜਰਸ ਗੁੱਡਸ ਵਾਲੇ ਟਰੱਕ ਨੇ ਉਹ ਨਿਕਲ ਨਹੀਂ ਸਕਦੇ ਕਿਉਂਕਿ ਟਨਲ ਹੋਣ ਕਰਕੇ ਸੋ ਤੁਸੀਂ ਆਪਣੀ ਆਵਾਜਾਈ ਦੇ ਪੂਰੇ ਇੱਕ ਸਿਸਟਮ ਦੇ ਵਿੱਚ ਇਹੋ ਜਿਹਾ ਰੋਡ ਬਲੋਕ ਆਪੇ ਕ੍ਰੀਏਟ ਕੀਤਾ ਹੋਇਆ ਅਤੇ ਹੁਣ ਅਸੀਂ ਗੱਲ ਕਰ ਰਹੇ ਹਾਂ 2026 ਦੇ ਵਿੱਚ ਬੈਠੇ ਨਵੀਂ ਦੁਨੀਆ ਦੀ ਨਿਊ ਵਰਲਡ ਆਰਡਰ ਦੀ ਨਵੀਂ ਟੈਕਨੋਲੋਜੀ ਦੀ ਆ ਟਨਲ ਕਦੀ ਬਣੀ ਆ 1953 ਦੀ 1950 ਦੀ ਬਣੀ ਹੋਈ ਟਨਲ ਆ ਸੋ ਹੁਣ ਕੀ ਇਹਦੀ ਥਾਂ 'ਤੇ ਟਨਲ ਹੀ ਬਣੂਗੀ ਕਿ ਇਹਦੀ ਥਾਂ 'ਤੇ ਬ੍ਰਿਜ ਹੀ ਬਣੂਗਾ ਜਾਂ ਜਦੋਂ ਕਦੇ ਅਗਲਾ ਪ੍ਰੋਵਿੰਸ਼ੀਅਲ ਇਲੈਕਸ਼ਨ ਹੁੰਦਾ ਕਿ ਬ੍ਰਿਜ ਵਰਸਿਸ ਟਨਲ ਵਾਲਾ ਜਿਹੜਾ ਟੋਪਿਕ ਆ ਇਹ ਦੁਬਾਰਾ ਤੋਂ ਭਾਰੂ ਹੋਜੂ
ਯਾਰ ਲੱਗਦਾ ਤਾਂ ਹੈ ਜਾਂ ਫਿਰ ਮਾਰਕ ਕਾਰਨੀ ਜੀ ਆਉਣ ਅਤੇ ਮੇਜਰ ਪ੍ਰੋਜੈਕਟਸ ਆਫਿਸ ਵਾਲੀ ਸੂਚੀ ਦੇ ਵਿੱਚ ਇਹਨੂੰ ਵੀ ਸ਼ਾਮਲ ਕਰ ਲੈਣ
ਕੁਆਲੀਫਾਈ ਹੋਣਾ ਬਣਦਾ ਇਹਦਾ
ਕਿਉਂਕਿ ਦੇਖੋ ਨਾ ਜਿਹੜੇ ਵੀ ਅਮੈਰੀਕਾ ਤੋਂ ਟੂਰਿਸਟ ਆ ਰਹੇ ਨੇ ਜਿਵੇਂ ਵੈਨਕੂਵਰ ਜਾਣਾ ਸਾਡੇ ਸਕੀਇੰਗ ਰਿਜ਼ੋਰਟਸ ਤੱਕ ਜਾਣਾ ਦਿਸ ਇਜ਼ ਦਾ ਰਾਊਟ ਦੇ ਟੇਕ ਅਤੇ ਜੇ ਪੋਰਟ ਤੱਕ ਪੋਰਟ ਦਾ ਤਾਂ ਗੇਟਵੇ ਆ ਸੋ ਇਹਨੂੰ ਗੇਟਵੇ ਟੂ ਕੈਨੇਡਾ ਵੀ ਕਿਹਾ ਜਾਂਦਾ ਇਸ ਟਨਲ ਨੂੰ
ਇਸ ਟਨਲ ਨੂੰ
ਹਾਂ ਇੱਕ ਤਰੀਕੇ ਹਾਂ ਦੇਖ ਲਓ ਟਨਲ
ਚਲੋ ਖੈਰ ਦੇਖਦੇ ਹਾਂ ਕੀ ਬਣਦਾ ਵਾਸੂ ਜੀ ਪਰ ਜਿਹੜੇ ਵੀ ਇਸ ਵੇਲੇ ਅੱਗੇ ਚੱਲ ਕੇ ਇਸ ਬਾਰੇ ਗੱਲ ਕਰਾਂਗੇ ਸਾਡੇ ਸੁਣਨ ਵਾਲੇ ਇਹਦੇ ਬਾਰੇ ਕੀ ਸੋਚਦੇ
ਆ ਮੈਸੇਜ ਆ ਰਹੇ ਨੇ
ਜੀ ਕਈਆਂ ਨੇ ਤਾਂ ਵਾਸੂ ਜੀ ਇਹ ਸੋਚ ਹੋਣੇ ਕੁਛ ਵੀ ਬਣਾ ਦਿਓ ਬਣਾ ਤੇ ਦਿਓ ਗੱਲਾਂ ਦਾ ਕੜਾਹ ਨਾ ਬਣੇ ਸਿਆਸਤ ਦੇ ਵਿੱਚ ਅਸਲ ਇਸ ਟਨਲ ਦੀ ਰਿਪਲੇਸਮੈਂਟ ਚਾਹੀਦੀ ਆ ਅਤੇ ਉਹ ਬੜੀ ਜ਼ਰੂਰੀ ਆ ਅੱਛਾ ਹੁਣ ਇੱਕ ਨਾ ਪਹਿਲਾਂ ਇਹ ਗੱਲ ਹੋ ਜਾਂਦੀ ਸੀ ਕਿ ਜੀ ਕਾਊਂਟਰ ਫਲੋਰ ਲੇਨ ਖੁੱਲ ਜਾਂਦੀ ਆ ਤਿੰਨ ਲੇਨਾਂ ਹੋ ਜਾਂਦੀਆਂ ਹੁਣ ਵਾਸੂ ਜੀ ਲੋਕਾਂ ਦੀ ਆਵਾਜਾਈ ਇੰਨੀ ਹੋ ਗਈ ਇਧਰ ਵੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਰਸ਼ ਆਵਰ ਦੇ ਵਿੱਚ ਇੱਕ ਪਾਸਿਓਂ ਟ੍ਰੈਫਿਕ ਜ਼ਿਆਦਾ ਕਿਉਂਕਿ ਪਹਿਲਾਂ ਇੱਦਾਂ ਹੁੰਦਾ ਸੀ ਵੀ ਲੋਕ ਰਹਿੰਦੇ ਸਰੀ 'ਚ ਨੇ ਕੰਮ ਕਰਨ ਰਿਚਮੰਡ ਵੈਨਕੂਵਰ ਜਾ ਰਹੇ ਆ ਅਤੇ ਇਸ ਕਰਕੇ ਇੱਧਰ ਨੂੰ ਸਵੇਰੇ ਉੱਧਰ ਨੂੰ ਜਾਣ ਵਾਲਾ ਟ੍ਰੈਫਿਕ ਜ਼ਿਆਦਾ ਹੋਏਗਾ ਹੁਣ ਤਾਂ ਜਿਹੜਾ ਕ੍ਰਿਸ ਕ੍ਰੋਸ ਆ ਉਹ ਪ੍ਰੀਟੀ ਮੱਚ ਆਲ ਟਾਈਮਸ ਆਫ ਡੇ ਉਹ ਚੱਲਦਾ ਰਹਿੰਦਾ
ਬਿਲਕੁਲ ਤੁਸੀਂ ਦੇਖੋ ਨਾ ਸਾਡੇ ਕੈਨੇਡਾ ਦੀ ਇਸ ਵੇਲੇ ਹਾਲਤ ਕੀ ਹੈ ਕਿ ਅਸੀਂ ਜੀ ਐਸ ਟੀ ਕ੍ਰੈਡਿਟਸ ਵਧਾਉਣ ਵਾਸਤੇ $12 billion ਖਰਚ ਕਰਨ ਲਈ ਤਿਆਰ ਹਾਂ
ਯੈਸ
ਉਹ ਬਸ ਇੱਕ ਆਰਡਰ ਪਾਸ ਕੀਤਾ ਸਰਕਾਰ ਨੇ ਚਲੋ ਜੀ $12 billion ਅਤੇ ਅਸੀਂ ਹੁਣ ਉਹਨੂੰ ਫਾਸਟ ਟਰੈਕ ਆ ਰਹੀਆਂ ਸਾਰੀਆਂ ਪਾਰਟੀਆਂ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ ਅਤੇ ਇੱਕ ਮੇਜਰ ਜਿਹਨੂੰ ਤੁਸੀਂ ਕਹਿ ਰਹੇ ਹੋ ਗੇਟਵੇ ਟੂ ਕੈਨੇਡਾ ਉਹਦੇ ਵਾਸਤੇ ਜੇ $4 billion ਚਾਹੀਦੇ ਨੇ ਜਿਹੜਾ ਕੰਮ ਵੈਸੇ 3.5 billion ਚ ਵੀ ਹੋ ਜਾਣਾ ਸੀ ਉਹਦੇ ਵਾਸਤੇ ਅਸੀਂ ਇੰਨਾ ਕਿੰਤੂ ਪਰੰਤੂ ਕਰ ਰਹੇ ਹਾਂ
ਸਹੀ ਗੱਲ
ਤੇ ਬੀ ਸੀ ਸਰਕਾਰ ਕਹਿੰਦੀ ਹੈ ਜੀ ਹੁਣ ਫੈਡਰਲ ਸਰਕਾਰ ਵੀ ਇਹਦੇ 'ਚ ਆਪਣੇ ਪੈਸੇ ਦੇਵੇ ਸਾਡੀ ਮਦਦ ਕਰੇ ਪਰ ਅਸੀਂ ਪਹਿਲਾਂ ਆਪਣੇ ਪੱਧਰ 'ਤੇ ਡਿਸਾਈਡ ਹੀ ਨਹੀਂ ਕਰ ਪਾ ਰਹੇ ਸਾਨੂੰ ਬ੍ਰਿਜ ਚਾਹੀਦਾ ਕਿ ਟਨਲ ਚਾਹੀਦੀ ਹੈ ਨਿਰੀ ਸਿਆਸਤ ਹੋ ਰਹੀ
ਇੱਕ ਤੁਸੀਂ ਹੋਰ ਇੰਟਰਸਟਿੰਗ ਗੱਲ ਦੇਖੋ ਜਿਹੜਾ ਇਹ ਬ੍ਰਿਜ ਜਦੋਂ ਵੀ ਕਦੀ ਕ੍ਰੋਸਿੰਗ ਬਣਨੀ ਆ ਇਹਦੇ 'ਚ ਮੈਜੋਰਿਟੀ ਇਨਵੈਸਟਮੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਹੋਣੀ ਆ ਕੁਝ ਜਿਹੜਾ ਹਿੱਸਾ ਉਹ ਫੈਡਰਲ ਗਵਰਨਮੈਂਟ ਤੋਂ ਆਏਗਾ ਜਿਹੜੇ ਮੇਅਰਸ ਦੀ ਕਾਉਂਸਲ ਆ ਉਹਨਾਂ ਨੇ ਮੁਖਾਲਫਤ ਕੀਤੀ ਸੀ ਬ੍ਰਿਜ ਦੀ ਉਹ ਕਹਿੰਦੇ ਸੀ ਬ੍ਰਿਜ ਨਹੀਂ ਟਨਲ ਠੀਕ ਆ ਕੁਝ ਹੋਰ ਬਣਾਓ ਮੇਅਰਸ ਨੇ ਲੋਕਲ ਮਿਊਨਿਸਪੈਲਿਟੀਜ਼ ਨੇ ਤਾਂ ਇਹ 'ਚ ਕੋਈ ਪੈਸਾ ਨਹੀਂ ਦੇਣਾ
ਚੱਕਰ ਇਹ ਸੀ ਜਿਹੜਾ 10 lane ਦਾ ਬ੍ਰਿਜ ਸੀ ਉਹਨੂੰ ਲੈ ਕੇ ਮੇਅਰਸ ਬੜੇ ਕੰਸਰਨ ਸੀਗੇ ਵੀ ਸਾਡੇ ਦੋਨੋਂ ਪਾਸੇ ਕਹਿੰਦੇ ਬੋਟਲ ਨੈਕਸ ਹੋ ਜਾਣੀਆਂ ਵੀ ਜਿਹੜੀਆਂ ਸਾਡੇ ਹਾਈਵੇ ਨੇ ਜਿਹੜੀਆਂ ਸੜਕਾਂ ਨੇ ਵੀ ਉਹ ਇੰਨੀਆਂ ਚੌੜੀਆਂ ਹੈ ਨਹੀਂ ਉਹਨਾਂ ਦੇ ਵਿੱਚ ਇੰਨੀਆਂ ਲੇਨਸ ਹੈ ਨਹੀਂ ਬ੍ਰਿਜ ਤੁਸੀਂ 10 lanes ਦਾ ਬਣਾ ਕੇ ਟ੍ਰੈਫਿਕ ਲੈ ਆਓਗੇ ਅਤੇ ਅੱਗੇ ਜਾ ਕੇ ਫਿਰ ਬੋਟਲ ਨੈਕਸ ਦੋਨੋਂ ਪਾਸੇ ਹੋਣਗੀਆਂ ਇਸ ਤਰ੍ਹਾਂ ਦੇ ਕੰਸਰਨ ਸੀਗੇ ਵਿਜੇ ਜੀ ਪਰ ਇੱਕ ਗੱਲ ਇਹਦੇ 'ਚ ਵੀ ਹੈ ਕਮਿਊਨਿਟੀ ਨੂੰ ਇੱਕ ਵਾਰੀ ਫਿਰ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਚੀਜ਼ ਤੁਸੀਂ ਮੰਗੋਗੇ ਤੁਹਾਨੂੰ ਮਿਲ ਜਾਏ
ਉਹੀ ਮਿਲੇਗੀ ਬਿਲਕੁਲ ਸਹੀ
ਕਿ ਅਸੀਂ ਬ੍ਰਿਜ ਮੰਗਿਆ ਕਦੀ ਇਲੈਕਸ਼ਨ ਦੇ ਵਿੱਚ
ਜੀ ਜੀ
ਸੋ ਅਸੀਂ ਜੋ ਮੰਗਾਂਗੇ ਉਹੀ ਜੇ ਅਸੀਂ ਚਾਹੁੰਦੇ ਹਾਂ ਕਿ ਪੋਲੀਟੀਸ਼ੀਅਨਸ ਆ ਕੇ ਉਹ ਪੰਜਾਬੀ ਅਟਾਇਰ ਜਾਂ ਕੁੜਤਾ ਪਜਾਮਾ ਜਾਂ ਸੋਹਣਾ ਜਾਂ ਪੰਜਾਬੀ ਸੂਟ ਪਾ ਕੇ ਸਾਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿ ਦੇਣ ਪੰਜਾਬੀ ਦੇ ਵਿੱਚ ਜੇ ਅਸੀਂ ਉਹ ਮੰਗਾਂਗੇ ਸਾਨੂੰ ਸਤਿ ਸ੍ਰੀ ਅਕਾਲ ਹੀ ਮਿਲਣੀ ਆ
ਬਿਲਕੁਲ ਬਿਲਕੁਲ
ਜੇ ਅਸੀਂ ਬ੍ਰਿਜ ਮੰਗਾਂਗੇ ਹਸਪੀਟਲ ਮੰਗਾਂਗੇ ਸੜਕਾਂ ਮੰਗਾਂਗੇ
ਸਕੂਲ ਮੰਗਾਂਗੇ ਫਿਰ ਉਹ ਚੀਜ਼ਾਂ ਮਿਲਣਗੀਆਂ ਵਾਸੂ ਜੀ ਬਾਕੀ ਇਹ ਵੀ ਹੋ ਸਕਦਾ ਵੀ ਸਾਡੀ ਸਰਕਾਰਾਂ ਦਾ ਵਿਜ਼ਨ ਇੰਨਾ ਤਕੜਾ ਹੋਵੇ ਵੀ ਤੁਸੀਂ ਲੋਕਾਂ ਨੂੰ ਜੇ ਹੁਣ ਦੇਖੋ 10 ਸਾਲ ਪਹਿਲਾਂ ਗੱਲ ਕਹਿੰਦੇ ਲੋਕਾਂ ਨੇ ਹੱਸਣਾ ਸੀ, ਹੋ ਸਕਦਾ ਅਗਲਾ ਇਲੈਕਸ਼ਨ ਆਉਣ ਤਾਂ ਗੱਲ ਇਹ ਕਹਿਣ ਲੱਗ ਜਾਣ ਵੀ ਫਲਾਇੰਗ ਟੈਕਸੀ ਆ ਰਹੀ ਆ, ਤੁਹਾਡੇ ਕੋਲ ਉੱਡਣੀਆਂ ਗੱਡੀਆਂ ਆਉਣਗੀਆਂ, ਤੁਹਾਨੂੰ ਬ੍ਰਿਜ ਦੀ ਲੋੜ ਹੀ ਨਹੀਂ,
ਇਹ ਦੂਰਦਰਸ਼ਨ ਹੈ।
ਠੀਕ ਹੈ, ਸੋ ਹੋ ਸਕਦਾ ਕਿ ਅਸੀਂ ਗੱਲ ਕਰਦੇ ਨਾ ਵੀ ਵਿਜ਼ਨ ਦੀ ਘਾਟ ਹੈ ਸਿਆਸਤ ਦੇ ਵਿੱਚ, ਕੀ ਪਤਾ ਵਿਜ਼ਨ ਇਹੋ ਜਿਹਾ ਤਕੜਾ ਹੋਵੇ,
ਦੂਰਦਰਸ਼ਨ,
ਦੂਰਦਰਸ਼ਨ ਵੀ ਤੁਹਾਨੂੰ
ਤੁਹਾਨੂੰ ਦਿਸਦਾ ਹੀ ਨਹੀਂ ਇੰਨਾ ਦੂਰ,
ਇੰਨਾ ਦੂਰ ਹੈ ਵੀ ਤੁਸੀਂ ਉੱਡ ਕੇ ਨਿਕਲ ਜਾਓਗੇ, ਜਾਂ ਫਿਰ ਕੋਈ ਉੱਦਾਂ ਦੇ ਜਿਹੜੇ ਹੁੰਦੇ ਆ ਸਵਿਮ ਜਿਹੜੇ ਹੁੰਦੇ ਨੀ ਉਹ ਵੈਟ ਸੂਟ ਜੇ, ਵੀ ਤੁਸੀਂ ਮੱਛੀਆਂ ਦੇ ਨਾਲ ਤੈਰਦੇ ਤੈਰਦੇ ਜਾਓਗੇ, ਏਦਾਂ ਦੀ ਵੀ ਟੈਕਨੋਲੋਜੀ ਬੜੀ ਆ ਰਹੀ ਵਾਸੂ ਜੀ, ਬਹੁਤ ਪੁਲਾਂਘਾ ਪੁੱਟ ਰਹੀ ਟੈਕਨੋਲੋਜੀ,
ਦਿਵਯ ਦ੍ਰਿਸ਼ਟੀ ਚਾਹੀਦੀ ਹੈ ਦੇਖਣ
ਜੀ। ਵਾਸੂ ਜੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਵਾਲੇ ਸਪੋਂਸਰ ਕਰ ਰਹੇ ਨੇ। ਇਹ ਜਾਣੇ ਜਾਂਦੇ ਨੇ BC ਵਿੱਚ ਸਭ ਤੋਂ ਸਸਤੇ ਫੋਨ ਅਤੇ ਪਲਾਨ ਦੇਣ ਵਾਲੇ ਸਟੋਰ ਦੇ ਨਾਂ ਤੋਂ, ਕਿਤੋਂ ਵੀ ਫੋਨ ਜਾਂ ਪਲਾਨ ਲੈਣ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਦੀਆਂ ਪ੍ਰਾਈਸਿਸ ਬਾਰੇ ਜ਼ਰੂਰ ਪਤਾ ਕਰੋ। 2 ਲੋਕੇਸ਼ਨਸ ਨੇ, ਇੱਕ 72 ਐਵਨਿਊ 'ਤੇ ਨਿਊਟਨ ਐਕਸਚੇਂਜ ਦੇ ਸਾਹਮਣੇ ਵਾਲੇ ਪਲਾਜ਼ਾ 'ਚ, ਦੂਜੀ 76 ਐਵਨਿਊ 'ਤੇ 128 ਸਟਰੀਟ 'ਤੇ। ਕਾਲ 236-3134000, 236-3134000, ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ। ਪ੍ਰੋਗਰਾਮ 'ਚ ਇੱਥੇ ਕਾਫ਼ੀ ਰਿਐਕਸ਼ਨ ਆ ਰਿਹਾ ਵਾਸੂ ਜੀ, ਕਈ ਸੁਣਨ ਵਾਲਿਆਂ
ਦਾ, ਪਾਣੀ ਵਾਲੀਆਂ ਬੱਸਾਂ ਚਲਾਓ,
ਪਾਣੀ ਵਾਲੀ
ਕਹਿੰਦੇ ਡਿਮਾਂਡ ਆ।
ਹਾਂ,
ਪੰਕਜ ਵਰਮਾ ਜੀ ਦਾ ਮੈਸੇਜ ਆ,
ਰਹਿਣ ਦਿਓ ਇਹੋ ਜਿਹੀ ਡਿਮਾਂਡ ਨਾ ਰੱਖੋ,
ਮੰਨ ਵੀ ਜਾਣੀ
ਹੋਣੀ ਨਹੀਂ, ਫਿਰ ਮੱਛੀਆਂ ਨੂੰ ਬੱਸ ਨਹੀਂ ਪਸੰਦ ਆਉਣੀ।
ਫਿਰ ਉਹ ਸਵਾਲ ਹੀ ਹੋਣਾ ਪਾਣੀ ਵਾਲੀ ਬੱਸ ਮਤਲਬ ਫੈਰੀ, ਫੈਰੀ ਕਿੱਥੇ ਬਣੇਗੀ, ਫੈਰੀ ਸਾਊਥ ਕੋਰੀਆ 'ਚ ਬਣਨੀ ਹੈ, ਫੈਰੀ
ਕੈਨੇਡਾ 'ਚ ਬਣੇਗੀ, ਚਾਈਨਾ 'ਤੇ ਆਏਗੀ।
ਹਾਂ, ਸੋ ਇਹ ਪੰਗਾ ਪੈ ਜਾਣਾ
ਜੀ ਜੀ ਜੀ। ਫਿਰ ਬਸ ਵੀ ਉੱਡਣੀਆਂ ਕਾਰਾਂ ਹੀ ਠੀਕ ਆ,
ਅਤੇ ਫਿਰ ਉੱਥੇ ਤੁਸੀਂ 10 ਸਾਲ ਹੋਰ ਜੋੜ ਲਓ, ਉਹਨੇ ਕਹਿਣਾ ਜੀ ਪਹਿਲਾਂ ਅਸੀਂ 5 ਸਾਲ ਕੰਸਲਟੇਸ਼ਨ ਕੀਤੀ ਹੈ, ਫਿਰ 2 ਸਾਲ ਅਸੀਂ ਆਰਡਰ ਫਾਈਨਲਾਈਜ਼ ਕੀਤਾ, ਫਿਰ ਉਹਨੂੰ ਕੰਸਟਰਕਸ਼ਨ ਦੇ ਵਿੱਚ ਉਹਦੇ 10 ਸਾਲ ਹੋਰ ਲੱਗ ਗਏ, ਫਿਰ ਤੁਹਾਡੇ ਜਿਹੜੇ ਬੱਚੇ ਹੋਣਗੇ ਫਿਰ ਉਹ ਸਕੂਲ ਜਾਇਆ ਕਰਨਗੇ ਫੈਰੀ 'ਚ ਬਹਿ ਕੇ।
ਜਾਂ ਫਿਰ ਇਹਨੇ ਕਹਿਣਾ ਅਸੀਂ ਬ੍ਰਿਜ ਦੇ ਦੋਹਾਂ ਪਾਸੇ ਵੱਡੀ ਸਾਰੀ ਗੁਲੇਲ ਲਾ ਦਿੰਦੇ ਹਾਂ, ਇੱਕ ਬੰਦੇ ਨੂੰ ਉਹ 'ਚ ਪਾਇਆ, ਖਿੱਚਿਆ ਤੇ ਲਾਂਚ ਕਰਤਾ, ਉੱਥੇ ਦੂਜਾ
ਐਂਗਰੀ ਬਰਡਸ, ਉਸੇ ਤਾਂ ਹੈਗੇ ਹੀ ਨੇ ਸਾਰੇ,
ਐਂਗਰੀ ਬਰਡ ਤਾਂ ਬਣੇ ਹੋਏ ਲੋਕ
ਹੈਗੇ ਹੀ ਨੇ
ਜੀ ਜੀ। ਬਸ ਜੀ ਛੋਟੀ ਜਿਹੀ ਬ੍ਰੇਕ ਲਈਏ ਇੱਕ,
ਠੀਕ ਹੈ,
ਤੇ ਬ੍ਰੇਕ ਤੋਂ ਬਾਅਦ ਵੈਸੇ ਬਸ ਫਿਰ ਖਬਰਾਂ ਦੇ ਬੁਲੇਟਿਨ ਦਾ ਹੀ ਟਾਈਮ ਹੋਣਾ। ਵਾਸੂ ਜੀ ਫੈਡਰਲ ਸਰਕਾਰ ਇਸ ਵੇਲੇ ਲਿਬਰਲ ਸਰਕਾਰ ਦੀਆਂ ਮੈਜੋਰਿਟੀ ਤੋਂ 2 ਸੀਟਾਂ ਘੱਟਦੀਆਂ ਨੇ, ਪਰ ਹੁਣ ਉਹ ਸੀਟਾਂ ਮੈਜੋਰਿਟੀ ਤੋਂ 3 ਘੱਟ ਗਈਆਂ, ਕਿਉਂਕਿ ਕ੍ਰਿਸਟੀਆ ਫਰੀਲੈਂਡ ਤਾਂ ਪਹਿਲਾਂ ਅਸਤੀਫਾ ਦੇ ਗਏ, ਕੱਲ੍ਹ ਸਰਕਾਰ ਨੇ ਉਹਨਾਂ ਦੀ ਥਾਂ 'ਤੇ, ਲਿਬਰਲ ਪਾਰਟੀ ਨੇ ਰਾਦਰ ਸੋਰੀ, ਕ੍ਰਿਸਟੀਆ ਫਰੀਲੈਂਡ ਦੀ ਥਾਂ 'ਤੇ ਉਹਨਾਂ ਦੀ ਰਾਈਡਿੰਗ ਦੇ ਵਿੱਚ ਇੱਕ ਨਵੇਂ ਕੈਂਡੀਡੇਟ ਨੂੰ ਵੀ ਨਾਮਜ਼ਦ ਕਰ ਦਿੱਤਾ। ਕੱਲ੍ਹ ਹੁਣ ਖਬਰ ਇਹ ਆਈ ਹੈ ਜਿਹਦਾ ਕਿ ਪਹਿਲਾਂ ਤੋਂ ਵੀ ਕੁਝ ਕਨਸੋਆਂ ਸੀਗੀਆਂ ਕਿ ਬਿਲ ਬਲੇਅਰ ਜਿਹੜੇ ਸਾਬਕਾ ਕੈਬਨਿਟ ਮੰਤਰੀ ਰਹੇ ਟਰੂਡੋ ਗਵਰਨਮੈਂਟ ਦੇ ਵਿੱਚ, ਪਹਿਲਾਂ ਟੋਰੋਂਟੋ ਪੁਲਿਸ ਦੇ ਚੀਫ ਹੁੰਦੇ ਸੀ ਸਿਆਸਤ 'ਚ ਆਉਣ ਤੋਂ ਪਹਿਲਾਂ, ਉਹਨਾਂ ਨੂੰ ਯੂਕੇ ਦੇ ਵਿੱਚ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਵਜੋਂ ਥਾਪਿਆ ਜਾ ਰਿਹਾ ਹੈ।
ਅਤੇ ਇਸ ਅਨਾਊਂਸਮੈਂਟ ਤੋਂ ਬਾਅਦ ਉਹਨਾਂ ਨੇ ਬਤੌਰ MP ਅਸਤੀਫਾ ਦੇ ਦਿੱਤਾ ਹੈ, ਅਤੇ ਨਾਲ ਇਹ ਵੀ ਦੱਸਿਆ ਗਿਆ ਕਿ ਜਿਹੜੇ ਸਾਡੇ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਟੂ ਦਾ ਪ੍ਰਾਈਮ ਮਿਨਿਸਟਰ ਅਤੇ ਪ੍ਰੀਵੀ ਕਾਉਂਸਲ ਦੇ ਡੈਪਟੀ ਕਲਰਕ ਸੀਗੇ ਨੈਟਲੀ ਡਰੂਨ,
ਹਾਂਜੀ,
ਜਿਹੜੇ ਇੰਡੀਆ ਵੀ ਜਾ ਕੇ ਆਏ ਸੀ, ਜੋ ਡਿਪਲੋਮੈਟਿਕ ਟੈਨਸ਼ਨ ਬਹੁਤ ਵਧੀ ਹੋਈ ਸੀ ਬਿਟਵੀਨ ਇੰਡੀਆ ਐਂਡ ਕੈਨੇਡਾ, ਸੋ ਉਹ ਨੈਟਲੀ ਡਰੂਨ ਹੁਣ ਸਾਡੇ ਅੰਬੈਸਡਰ ਹੋਣਗੇ ਫਰਾਂਸ ਅਤੇ ਮੋਨਾਕੋ ਦੇ
ਜੀ।
ਸੋ ਕੱਲ੍ਹ ਇਹ ਵੀ ਅਨਾਊਂਸਮੈਂਟ ਕੀਤੀ ਗਈ, ਸੋ ਕਿਉਂਕਿ MP ਨਹੀਂ ਹੈਗੇ, ਸੋ ਇਹਨਾਂ ਦੇ ਕੋਈ ਅਸਤੀਫੇ ਦੀ ਕੋਈ ਗੁੰਜਾਇਸ਼ ਨਹੀਂ ਸੀ, ਕੋਈ ਲੋੜ ਨਹੀਂ ਸੀ,
ਪਰ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ।
ਹਾਂਜੀ
ਵਾਸੂ ਜੀ, ਇਹ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸੀਗੇ, ਆਫਕੋਰਸ
MP ਨਹੀਂ ਹੈਗੇ, ਸੋ ਇਹਨਾਂ ਦੇ ਕੋਈ ਅਸਤੀਫੇ ਦੀ ਕੋਈ ਗੁੰਜਾਇਸ਼ ਨਹੀਂ ਸੀ, ਕੋਈ ਲੋੜ ਨਹੀਂ ਸੀ,
ਪਰ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ।
ਹਾਂਜੀ
ਵਾਸੂ ਜੀ, ਇਹ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸੀਗੇ, ਆਫਕੋਰਸ ਉਦੋਂ ਵੀ ਇੰਡੀਆ ਦੇ ਦੌਰੇ ਤੇ ਗਏ, ਪਿਛਲੇ ਸਾਲ ਮਾਰਕ ਕਾਰਨੀ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਉਦੋਂ ਵੀ ਇਹ ਇੰਡੀਆ ਦੇ ਦੌਰੇ ਤੇ ਗਏ ਸੀ, ਜਦੋਂ ਇਹ ਕਿਹਾ ਗਿਆ ਕਿ ਕੈਨੇਡਾ ਦੀ ਇੰਟੈਲੀਜੈਂਸ ਤੇ ਇੰਡੀਆ ਦੀ ਇੰਟੈਲੀਜੈਂਸ ਵਿਚਕਾਰ ਹੁਣ ਇੱਕ ਅਜਿਹੀ ਇੱਕ ਕਹਿ ਲਓ ਇੱਕ ਸਹਿਮਤੀ ਬਣ ਗਈ ਹੈ ਕਿ ਜਿਹੜੀ ਜਾਣਕਾਰੀ ਦਾ ਆਦਾਨ ਪ੍ਰਦਾਨ ਹੁਣ ਥੋੜ੍ਹਾ ਬਿਹਤਰ ਹੋਇਆ
ਜੀ
ਜੀ।
ਸੋ ਹੁਣ ਇਹਦਾ ਮਤਲਬ ਇਹ ਹੋਏਗਾ ਕਿ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਨਾਲ ਅਤੇ ਬਿਲ ਬਲੇਅਰ ਦੇ ਅਸਤੀਫੇ ਨਾਲ ਹੁਣ 2 ਸੀਟਾਂ ਖਾਲੀ ਨੇ ਜਿੱਥੇ ਬਾਈ ਇਲੈਕਸ਼ਨ ਹੋਣਗੇ
ਜੀ।
ਅਤੇ ਬਾਈ ਇਲੈਕਸ਼ਨ ਦੀ ਜਿਹੜੀ ਡੇਟ ਹੈ, ਜਦੋਂ ਸੀਟ ਖਾਲੀ ਹੁੰਦੀ ਹੈ ਉਸ ਤੋਂ 11 ਤੋਂ 180 ਦਿਨਾਂ ਦੇ ਅੰਦਰ ਅੰਦਰ ਪ੍ਰਾਈਮ ਮਿਨਿਸਟਰ ਨੇ ਐਲਾਨਣੀ ਹੁੰਦੀ ਹੈ, ਤੇ ਜਦੋਂ ਐਲਾਨ ਹੋਏਗਾ ਫਿਰ ਕੈਂਪੇਨ ਘੱਟੋ ਘੱਟ 36 ਦਿਨਾਂ ਦੀ ਚੱਲਣੀ ਹੈ। ਸੋ ਇਹਦਾ ਮਤਲਬ ਇਹ ਹੈ ਵੀ ਹੁਣ ਆਉਣ ਵਾਲੇ ਕਾਫੀ ਸਮੇਂ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀਆਂ ਸੀਟਾਂ ਨੇ ਲਿਬਰਲ ਪਾਰਟੀ ਦੀਆਂ ਉਹ 169 ਹੀ ਰਹਿਣਗੀਆਂ।
ਤੇ ਕੀ ਜੋਨਾਥਨ ਵਿਲਕਿਨਸਨ ਨੂੰ ਵੀ ਬ੍ਰਸਲਸ ਭੇਜਿਆ ਜਾਏਗਾ ਯੂਰੋਪੀਅਨ ਯੂਨੀਅਨ ਦੇ ਵਿੱਚ ਕੈਨੇਡਾ ਦੇ ਰਿਪ੍ਰੈਜੈਂਟੇਟਿਵ ਵਜੋਂ?
ਗੱਲ ਚੱਲਦੀ ਸੀ ਉਹਦੀ ਵੀ,
ਗੱਲ ਚੱਲਦੀ ਸੀ, ਅਜੇ ਉਹਦੀ ਅਨਾਊਂਸਮੈਂਟ ਨਹੀਂ ਹੋਈ। ਪਰ ਜਦੋਂ ਸਾਨੂੰ ਪਤਾ ਵੀ ਪੋਲੀਟੀਕਲ ਵਿਲਿੰਗਨੈਸ ਹੁੰਦੀ ਹੈ, ਪੋਲੀਟੀਕਲ ਵਿਲ ਹੁੰਦੀ ਹੈ, ਤਾਂ ਕਈ ਕੰਮ ਬੜੇ ਤੇਜ਼ੀ ਨਾਲ ਅੱਗੇ ਵੱਧਦੇ ਨੇ। GST ਦੇ ਵਿੱਚ ਕ੍ਰੈਡਿਟ ਦਾ ਜਿਹੜਾ ਵਾਧਾ 26 ਜਨਵਰੀ ਨੂੰ ਅਨਾਊਂਸਮੈਂਟ ਕੀਤੀ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿ ਲਗਭਗ 12 ਮਿਲੀਅਨ ਕੈਨੇਡੀਅਨਸ ਨੂੰ ਬੈਨੀਫਿਟ ਹੋਏਗਾ GST ਕ੍ਰੈਡਿਟ ਦੇ ਵਿੱਚ ਇਸ ਸਾਲ। ਇੱਕ ਤਾਂ ਉਹਨੂੰ ਇਸੇ ਸਾਲ ਵਾਸਤੇ 1.5 ਗੁਣਾ ਕੀਤਾ ਜਾ ਰਿਹਾ, ਫਿਰ ਉਸ ਤੋਂ ਬਾਅਦ ਅਗਲੇ 4 ਸਾਲਾਂ ਵਾਸਤੇ ਜਿਹੜਾ ਉਹ ਕ੍ਰੈਡਿਟ ਆ ਉਹਦੇ ਵਿੱਚ ਬੇਸ ਅਮਾਊਂਟ ਤੋਂ 25% ਵਾਧਾ ਕੀਤਾ ਜਾਏਗਾ ਹਰ ਸਾਲ। ਸੋ ਅਤੇ ਇਹਦੇ ਬਾਰੇ ਕੱਲ੍ਹ ਪੀ ਬੀ ਓ ਨੇ ਰਿਪੋਰਟ ਨਸ਼ਰ ਕੀਤੀ ਕਿ ਇਹਦੇ ਨਾਲ ਜੀ ਟੋਟਲ ਖਰਚਾ 12.4 billion dollars ਦਾ ਹੋਏਗਾ। ਸਰਕਾਰ ਦੇ ਆਪਣੇ ਅੰਕੜੇ ਕਹਿੰਦੇ ਨੇ ਵੀ 11.7 billion ਦਾ ਖਰਚਾ ਹੋਣਾ। ਚਲੋ 12.4, 11.7 ਤੁਸੀਂ ਐਵਰੇਜ ਕਹਿ ਲਓ ਵੀ 12 billion ਦਾ ਖਰਚਾ ਵੱਟ 'ਤੇ ਪਿਆ ਜੀ ਐੱਸ ਟੀ ਕ੍ਰੈਡਿਟ ਕਰਕੇ। ਸਰਕਾਰ ਵੱਲੋਂ ਕੀਤੇ ਜਾਂਦੇ ਖਰਚਿਆਂ ਦੀ ਆਲੋਚਨਾ ਪਿਛਲੇ ਸਮੇਂ ਦੇ ਵਿੱਚ ਬੜੇ ਕੜੇ ਸ਼ਬਦਾਂ ਦੇ ਵਿੱਚ ਪੀਅਰ ਪੋਲੀਐਵ ਨੇ, ਕੰਜ਼ਰਵੇਟਿਵਸ ਨੇ ਕੀਤੀ ਆ। ਉਹ ਇਹ ਕਹਿੰਦੇ ਨੇ ਵੀ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਖਰਚੇ ਕੀਤੇ ਜਾਂਦੇ ਨੇ, ਹੈਂਡਆਊਟਸ ਨੇ, ਉਹਨਾਂ ਕਰਕੇ ਸਗੋਂ ਮਹਿੰਗਾਈ ਵੱਧਦੀ ਪਈ ਆ ਅਤੇ ਮਹਿੰਗਾਈ ਅਫੋਰਡੇਬਿਲਿਟੀ ਦੇ ਇਸ਼ੂ 'ਤੇ ਸਰਕਾਰ ਨੂੰ ਘੇਰਦੇ ਵੀ ਨੇ। ਹੁਣ ਜਿਹੜਾ ਇਹ ਖਰਚਾ ਸਰਕਾਰ ਨੇ ਸਹੇੜਿਆ ਜੀ ਐੱਸ ਟੀ ਦਾ ਕ੍ਰੈਡਿਟ ਦਿੱਤਾ, ਇਹਨੂੰ ਕਿਹਾ ਜਾ ਰਿਹਾ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲਸ ਬੈਨੀਫਿਟ। ਇਸ ਨੂੰ ਫਾਸਟ ਟਰੈਕ ਕਰਨ ਦੇ ਲਈ ਇੰਟਰਸਟਿੰਗ ਗੱਲ ਇਹ ਹੋਈ ਕਿ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਵਨ ਆਫ ਦ ਡੈਪਟੀ ਲੀਡਰਸ ਨੇ ਮਲਿਸਾ ਲੈਂਸਮੈਨ, ਉਹਨਾਂ ਨੇ ਕੱਲ੍ਹ ਇੱਕ ਮਤਾ ਪੇਸ਼ ਕੀਤਾ ਕਿ ਇਹਨੂੰ ਜੀ ਤੇਜ਼ੀ ਨਾਲ ਪਾਸ ਕਰਕੇ ਲੋਕਾਂ ਤੱਕ ਪੈਸੇ ਪਹੁੰਚਦੇ ਕਰੀਏ। ਅਤੇ ਸਾਰੀਆਂ ਪਾਰਟੀਆਂ ਇੱਥੇ ਸਹਿਮਤ ਹੋ ਗਈਆਂ। ਬਲੋਕ ਕਿਊਬੈਕਵਾ ਅਤੇ ਐੱਨ ਡੀ ਪੀ ਤਾਂ ਪਹਿਲਾਂ ਹੀ ਇਹਦਾ ਸਮਰਥਨ ਕਰਦੇ ਸੀ, ਲਿਬਰਲ ਸਰਕਾਰ ਦਾ ਆਪਣਾ ਇਹ ਪ੍ਰੋਗਰਾਮ ਆ, ਉਹਨਾਂ ਨੇ ਤਾਂ ਸਮਰਥਨ ਕਰਨਾ ਹੀ ਆ। ਲੱਗਦਾ ਸੀ ਵੀ ਕੰਜ਼ਰਵੇਟਿਵ ਜਦੀ ਕਿਤੇ ਮੁਖਾਲਫਤ ਕਰਨਗੇ ਵੀ ਤੁਸੀਂ ਫਾਲਤੂ ਦਾ ਖਰਚਾ ਕਰਦੇ ਪਏ ਹੋ। ਕੱਲ੍ਹ ਮਲਿਸਾ ਲੈਂਡਸਮੈਨ ਨੇ ਆਲੋਚਨਾ ਤਾਂ ਕੀਤੀ, ਕਹਿੰਦੇ ਨਵੰਬਰ 'ਚ ਬਜਟ ਆਇਆ, ਜੇ ਇਹ ਇੰਨਾ ਹੀ ਤੁਹਾਨੂੰ ਲੋੜ ਸੀਗੀ ਤਾਂ ਨਵੰਬਰ ਦੇ ਬਜਟ ਦੇ ਵਿੱਚ ਤੁਸੀਂ ਇਹ ਪੈਸੇ ਸ਼ਾਮਿਲ ਕਰ ਲੈਂਦੇ। ਉਹਦੀ ਸਹੀ ਨਹੀਂ ਸੁੱਕੀ,
ਸਹੀ ਨਹੀਂ ਸੁੱਕੀ
ਹੈ ਨਾ, ਉਹਦੀ ਸਹੀ ਨਹੀਂ ਸੁੱਕੀ ਹੋਈ ਤੱਕ ਕਿ ਤੁਸੀਂ ਇਹ ਨਵਾਂ ਬੈਨੀਫਿਟ ਲੈਂਦੇ ਪਏ ਹੋ। ਪਰ ਉਹਨਾਂ ਨੇ ਵਾਸਤੂ ਜੀ ਬਿੱਲ ਲੈ ਕੇ ਆਉਂਦਾ ਵੀ ਇਹਨੂੰ ਫਾਸਟ ਟਰੈਕ ਕਰੀਏ, ਇਹਦੇ ਪਿੱਛੇ ਰੀਜ਼ਨ ਕੀ ਆ?
ਪਤਾ ਨਹੀਂ ਜੀ। ਸੋ ਦੇਖੋ ਇਹਦੇ ਪਿੱਛੇ ਉਹਨਾਂ ਨੇ ਕਿਹਾ ਕੀ ਹੈ ਕਿ ਆਪਾਂ ਕਹਿੰਦੇ ਇਹਨੂੰ ਫਾਸਟ ਟਰੈਕ ਕਰਨਾ ਵੀ ਜਿਹੜੇ ਲੋਕ ਇਸ ਵੇਲੇ ਕੋਸਟ ਆਫ ਲਿਵਿੰਗ ਨਾਲ ਕਹਿੰਦੇ ਜੂਝ ਰਹੇ ਨੇ, ਖਰਚੇ ਬਹੁਤ ਵਧੇ ਹੋਏ ਨੇ, ਅਸੀਂ ਚਾਹੁੰਦੇ ਉਹਨਾਂ ਤੱਕ ਤੁਰੰਤ ਕਹਿੰਦੇ ਇਹਦੀ ਮਦਦ ਪਹੁੰਚ ਸਕੇ। ਸੋ ਹੁਣ ਇਹਦੀ ਸੈਕਿੰਡ ਰੀਡਿੰਗ ਕੱਲ੍ਹ ਹੀ ਹਾਊਸ ਆਫ ਕਾਮਨਸ ਵਿੱਚੋਂ ਪਾਸ ਕਰਾ ਕੇ ਇਹਨੂੰ ਫਾਈਨੈਂਸ ਕਮੇਟੀ ਦੇ ਵਿੱਚ ਭੇਜ ਦਿੱਤਾ ਗਿਆ। ਫਾਈਨੈਂਸ ਕਮੇਟੀ ਦੇ ਵਿੱਚ ਅੱਜ ਕਹਿੰਦੇ ਨੇ ਅਸੀਂ ਪੁਣਛਾਣ ਕਰਾਂਗੇ, ਅਤੇ ਇਹ ਕਿਉਂਕਿ ਮਹਿੰਗਾ ਬਹੁਤ ਹੈ, ਕਹਿੰਦੇ ਵੀ 12 billion dollars ਬਹੁਤ ਜ਼ਿਆਦਾ ਨੇ, ਅਸੀਂ ਦੇਖਦੇ ਹਾਂ, ਕਹਿੰਦੇ ਉਹ ਪੁਣਛਾਣ ਕਰਾਂਗੇ। ਫਿਰ ਕੱਲ੍ਹ ਨੂੰ ਬੁੱਧਵਾਰ ਇਹਨੂੰ ਕਹਿੰਦੇ ਹਾਊਸ ਦੇ ਵਿੱਚ ਵਾਪਸ ਲਿਆ ਕੇ ਥਰਡ ਰੀਡਿੰਗ ਪਾਸ ਕਰਕੇ ਹਾਊਸ ਆਫ ਕਾਮਨਸ ਦੇ ਵਿੱਚੋਂ ਅਸੀਂ ਲੰਘਾ ਦੇਵਾਂਗੇ
ਤੇ ਫਿਰ ਸੈਨੇਟ ਜਾਏਗਾ,
ਸੈਨੇਟ ਦੇ ਵਿੱਚ ਆਏਗਾ ਤੇ ਇਹਨੂੰ ਜਲਦ ਤੋਂ ਜਲਦ, ਸੋ ਇਸ ਹਫਤੇ ਮੋਸਟ ਲਾਈਕਲੀ ਇਹਨੂੰ ਲਾਗੂ ਕਰ ਦਿੱਤਾ ਜਾਏਗਾ।
ਤੇ ਜਿਹੜਾ ਮਲਿਸਾ ਲੈਂਡਸਮੈਨ ਨੇ ਮਤਾ ਰੱਖਿਆ ਉਹਦੇ ਵਿੱਚ ਇਹ ਗੱਲ ਬੜੀ ਕਲੀਅਰ ਲਿਖੀ ਹੋਈ ਹੈ ਕਿ ਜਦੋਂ ਇਹ 'ਤੇ ਵੋਟਿੰਗ ਵੀ ਹੋਣੀ ਹੈ ਫਾਈਨਲ, ਵੀ ਉਹ ਔਨ ਡਿਵੀਜ਼ਨ ਵੋਟ ਹੋਏਗੀ
ਤੇ ਵਿਦਆਊਟ ਐਨੀ ਅਮੈਂਡਮੈਂਟ,
ਵਿਦਆਊਟ ਐਨੀ ਅਮੈਂਡਮੈਂਟ। ਹਾਂ, ਇਹ ਨਹੀਂ ਹੋਏਗਾ ਕਿ ਤੁਸੀਂ ਬਾਅਦ ਦੇ ਵਿੱਚ ਆਏ ਬਿੱਲ 'ਚ ਕਹੋ ਵੀ ਅਛਲਾਨੀ ਤਰਮੀਮ ਕਰੋ। ਸੋ ਉਹਨੂੰ ਤੇਜ਼ੀ ਨਾਲ ਪਾਸ ਕੀਤਾ ਜਾਏ। ਮਲਿਸਾ ਲੈਂਡਸਮੈਨ ਨੇ ਇਹ ਕਿਹਾ, ਕਹਿੰਦੇ ਦੇਖੋ ਅਸੀਂ ਤਾਂ ਮੰਗ ਹਜੇ ਵੀ ਇਹ ਕਰ ਰਹੇ ਹਾਂ ਕਿ ਭੋਜਨ ਨੂੰ ਮਹਿੰਗੀਆਂ ਕਰਨ ਵਾਲੀਆਂ ਸਰਕਾਰ ਦੀਆਂ ਕੁਝ ਆਪਣੀਆਂ ਨੀਤੀਆਂ ਨੇ, ਜਿਹੜਾ ਕਿ ਕਲੀਨ ਫਿਊਲ ਸਟੈਂਡਰਡ ਹੈ ਜਾਂ ਫਿਰ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਆ, ਤੁਸੀਂ ਉਹ ਚੀਜ਼ਾਂ ਹਟਾ ਦਿਓ ਅਤੇ ਭੋਜਨ ਸਸਤਾ ਹੋਣਾ ਸ਼ੁਰੂ ਹੋ ਜਾਏਗਾ। ਗੱਲ ਉਹਨਾਂ ਨੇ ਵੀ ਕੋਸਟ ਆਫ ਪ੍ਰੋਡਕਸ਼ਨ ਘਟੇਗੀ ਐਂਡ ਐਜ਼ ਅ ਰਿਜ਼ਲਟ ਵੀ ਫੂਡ ਪ੍ਰਾਈਸਿਸ ਥੋੜ੍ਹੀਆਂ ਜਿਹੀਆਂ ਸਵੱਲੀਆਂ ਹੋਣਗੀਆਂ। ਦੂਜੀ ਗੱਲ ਉਹਨੇ ਇਹ ਕਹੀ ਹੈ, ਕਹਿੰਦੇ ਜਿੰਨੇ ਕੁ ਪੈਸੇ ਇਹਨਾਂ ਨੇ ਦੇਣੇ ਨੇ, ਕਹਿੰਦੇ ਜਿੰਨੇ ਪੈਸੇ ਲੋਕਾਂ ਤੱਕ ਪਹੁੰਚਣੇ ਨੇ ਐਕਸਟਰਾ ਜੀ ਐੱਸ ਟੀ ਕ੍ਰੈਡਿਟ ਰਾਹੀਂ, ਕਹਿੰਦੇ ਜਦੋਂ ਬੰਦਾ ਇੱਕ ਵਾਰੀ ਗਰੋਸਰੀ ਖਰੀਦਣ ਜਾਂਦਾ, ਜੇ ਤੁਸੀਂ ਉਹਨੂੰ ਸਪਰੈਡ ਓਵਰ ਕਰੋ ਨਾ ਪੂਰੇ ਸਾਲ 'ਤੇ, ਕਹਿੰਦੇ $10 ਦਾ ਫਰਕ ਪੈਣਾ ਤੁਹਾਨੂੰ ਆਪਣੇ ਬਿੱਲ ਦੇ ਵਿੱਚ। ਉਹਨਾਂ ਨੇ ਇੱਦਾਂ ਦੀ ਗੱਲ ਕੀਤੀ ਆ। ਪੀਅਰ ਪੋਲੀਐਵ ਨੇ ਇਹ ਕਿਹਾ, ਕਹਿੰਦੇ ਵੀ ਦੇਖੋ ਇਨਫਲੇਸ਼ਨਰੀ ਸਪੈਂਡਿੰਗ ਤਾਂ ਹੈ, ਪਰ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਪੈਸੇ ਜਦੋਂ ਲੋਕਾਂ ਕੋਲ ਜਾਣਗੇ, ਕੁਝ ਲੋਕ ਅਜਿਹੇ ਹੋਣਗੇ ਜਿਹੜੇ ਕਿ ਇਸ ਐਕਸਟਰਾ ਕ੍ਰੈਡਿਟ ਕਰਕੇ ਆਪਣਾ ਢਿੱਡ ਭਰਨ ਜੋਗੇ ਹੋ ਜਾਣਗੇ।
ਸਟਿਲ ਵੈਰੀ ਅਨਲਾਈਕ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ। ਸੋ ਇੱਦਾਂ ਦੇ ਕੰਮ ਤਾਂ ਜਗਮੀਤ ਸਿੰਘ ਕਰਿਆ ਕਰਦੇ ਸੀ।
ਯੈਸ,
ਸੋ ਇਹ ਐਨ ਡੀ ਪੀ ਦੀ ਕਹਿ ਲਓ ਵੀ ਪੋਲੀਟਿਕਸ ਦੇ ਅਲਾਈਨਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਹੋਇਆ ਕਰਦੇ ਨੇ, ਪਰ ਕੰਜ਼ਰਵੇਟਿਵਸ ਵੱਲੋਂ ਇੱਦਾਂ ਕਿਉਂ ਕੀਤਾ ਜਾ ਰਿਹਾ ਇਹਨੂੰ ਲੈ ਕੇ? ਕੱਲ੍ਹ ਫਰਾਂਸਾ ਫਿਲਿਪ ਸ਼ੈਂਪੇਨ ਵੀ ਥੋੜ੍ਹੇ ਜਿਹੇ ਹੈਰਾਨ ਪਰੇਸ਼ਾਨ ਨਜ਼ਰ ਆਏ। ਕਹਿੰਦੇ ਜਦੋਂ ਅਸੀਂ ਬਿੱਲ ਬਾਰੇ ਗੱਲ ਕਰਦੇ ਸੀ, ਜਦੋਂ ਅਸੀਂ ਇਹਨੂੰ ਪੇਸ਼ ਕੀਤਾ, ਜਦੋਂ ਇਹਦੀ ਅਨਾਊਂਸਮੈਂਟ ਹੋਈ, ਉਦੋਂ ਕਹਿੰਦੇ ਬੜਾ ਕ੍ਰਿਟੀਸਾਈਜ਼ ਕਰਦੇ ਸੀ, ਅਸੀਂ ਇਹਨੂੰ ਡਿਫੈਂਡ ਕਰਦੇ ਸੀ, ਇਹ ਕ੍ਰਿਟੀਸਾਈਜ਼ ਕਰਦੇ ਸੀ। ਹੁਣ ਆਪ ਹੀ ਕਹਿੰਦੇ ਇਹਨੂੰ ਫਾਸਟ ਟਰੈਕ ਕਰਨ ਲਈ ਬਿੱਲ ਲੈ ਕੇ ਆਏ ਨੇ, ਕਹਿੰਦੇ ਚਲੋ ਕੋਈ ਨਹੀਂ, ਸਾਨੂੰ ਤਾਂ ਵਧੀਆ, ਅਸੀਂ ਇਹਨੂੰ ਪਾਸ ਕਰਾਵਾਂਗੇ। ਹੁਣ ਵਿਜੇ ਜੀ, ਕੱਲ੍ਹ ਐਕਚੁਅਲੀ ਪੀਅਰ ਪੋਲੀਐਵ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਣਾ ਕੇ ਵੀ ਪਾਈ ਹੈ। ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਮੈਂ ਚਾਹੁੰਦਾ ਵੀ ਮੇਰੇ ਨਾਲ ਮਾਰਕਾਰਨੀ ਇੱਕ ਅਰਜੈਂਟ ਮੀਟਿੰਗ ਕਰਨ, ਤੇ ਉਸ ਮੀਟਿੰਗ ਦੇ ਵਿੱਚ ਕਹਿੰਦੇ ਮੈਂ ਉਹਨਾਂ ਨੂੰ ਕੁਝ ਪ੍ਰੈਕਟੀਕਲ ਸੋਲਿਊਸ਼ਨਸ ਸੁਝਾਉਣਾ ਚਾਹੁੰਦਾ ਕਿ ਵੀ ਜਿਹੜੀਆਂ ਦਿੱਕਤਾਂ ਨੇ ਇਸ ਵੇਲੇ, ਕਹਿੰਦੇ ਉਹਨਾਂ ਨਾਲ ਕਿਵੇਂ ਉਹਨਾਂ ਨੂੰ ਡੀਲ ਕੀਤਾ ਜਾਵੇ, ਅਮਰੀਕਾ ਦੇ ਨਾਲ ਕਹਿੰਦੇ ਜੋ ਟੈਰਿਫ ਦੀ ਇਸ ਵੇਲੇ ਪ੍ਰੋਬਲਮ ਚੱਲ ਰਹੀ ਆ, ਉਹਨਾਂ ਨਾਲ ਕਿਵੇਂ ਡੀਲ ਕਰਨਾ, ਪਲੱਸ ਅਮਰੀਕਾ ਦੇ ਨਾਲ ਟੈਰਿਫ ਫਰੀ ਡੀਲ ਕਿਵੇਂ ਹਾਸਲ ਕਰਨੀ ਆ। ਮੇਰੇ ਕੋਲ ਕਹਿੰਦੇ ਕੁਝ ਪ੍ਰੈਕਟੀਕਲ ਸੁਝਾਅ ਨੇ, ਮੈਂ ਪ੍ਰਾਈਮ ਮਿਨਿਸਟਰ ਨਾਲ ਸਾਂਝੇ ਕਰਨਾ ਚਾਹੁੰਦਾ, ਤੇ ਮੇਰੇ ਨਾਲ ਉਹ ਤੁਰੰਤ ਅਰਜੈਂਟ ਮੀਟਿੰਗ ਕਰਨ।
ਸੋ ਇਸ ਹਫਤੇ ਮੀਟਿੰਗ ਹੋਣ ਦੇ ਚਾਂਸਿਸ ਹੈਗੇ ਨੇ।
ਸੋ ਇਹਦੇ ਬਾਰੇ ਇੰਟਰਸਟਿੰਗ ਵਿਜੇ ਜੀ ਇਹ ਆ ਕਿ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਜਿਹੜੀ ਸਟੇਟਮੈਂਟ ਆਈ, ਉਹ ਕਹਿੰਦੇ ਕਿ ਪ੍ਰਾਈਮ ਮਿਨਿਸਟਰ ਮਾਰਕਾਰਨੀ ਬੜੇ ਉਤਸ਼ਾਹਤ ਨੇ, ਹੀ ਇਜ਼ ਵੈਰੀ ਐਕਸਾਈਟਿਡ, ਨਹੀਂ ਉਹਨਾਂ ਨੇ ਵਰਡ ਦਾ ਉਹਨਾਂ ਨੇ ਯੂਜ਼ ਕੀਤਾ ਸੀ, ਇੰਟਰਸਟਿਡ, ਈਗਰ, ਇੱਦਾਂ ਦਾ ਕੋਈ ਸ਼ਬਦ ਸੀ, ਵੀ ਉਹ ਸਾਰੇ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੇ ਉਹਨਾਂ ਨਾਲ ਮੁਲਾਕਾਤ ਕਰਨ ਲਈ ਬੜੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਮੀਟਿੰਗ ਮਾਰਕ ਕਾਰਨੀ ਪਿਛਲੇ ਹਫ਼ਤੇ ਕਰ ਹੀ ਚੁੱਕੇ ਨੇ।
ਅੱਛਾ ਜੀ।
ਅਤੇ ਇਸ ਹਫ਼ਤੇ ਪੀਅਰ ਪੋਲੀਅਵ ਨਾਲ ਐਜ਼ ਇਟ ਇਜ਼ ਮੀਟਿੰਗ ਹੋਣੀ ਹੀ ਸੀ ਮਾਰਕ ਕਾਰਨੀ ਦੀ, ਕਿਉਂਕਿ ਉਹ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨਾਲ ਮੀਟਿੰਗ ਕਰ ਰਹੇ ਨੇ, ਮੁਲਾਕਾਤਾਂ ਹੋ ਰਹੀਆਂ ਨੇ। ਸੋ ਇਹਨਾਂ ਨੇ ਪ੍ਰੀਐਮਪਟ ਕੀਤਾ ਬੇਸਿਕਲੀ, ਕੰਜ਼ਰਵੇਟਿਵ ਪਾਰਟੀ ਨੇ, ਇਹਨਾਂ ਨੂੰ ਪਤਾ ਸੀ ਕਿ ਵੀ ਉਹ ਇਸ ਹਫ਼ਤੇ ਮਾਰਕ ਕਾਰਨੀ ਵੱਲੋਂ ਸੱਦਾ ਆਏਗਾ ਅਤੇ ਉਹ ਮੀਟਿੰਗ ਹੋਣੀ ਆ। ਉਸ ਤੋਂ ਪਹਿਲਾਂ ਉਹਨਾਂ ਨੇ ਵੀਡੀਓ ਬਣਾ ਕੇ ਪਾ ਦਿੱਤੀ ਕਿ ਜੀ ਮੇਰੇ ਨਾਲ ਤੁਰੰਤ ਮੀਟਿੰਗ ਕਰੋ, ਮੇਰੇ ਕੋਲ ਬੜੇ ਵਧੀਆ ਕੋਈ ਸੁਝਾਅ ਦੇ ਅਤੇ ਮੈਂ ਤੁਹਾਨੂੰ ਸੁਝਾਅ ਦੇਵਾਂਗਾ ਅਤੇ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ। ਸੋ ਇਹਦੇ ਪਿੱਛੇ ਵੀ ਸਿਆਸਤ ਆ। ਉਸ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕਿਹਾ, ਕਹਿੰਦੇ ਸੀ ਤੁਹਾਡੇ ਨਾਲ ਕੋਆਪਰੇਟ ਕਰਨ ਲਈ ਤਿਆਰ ਹਾਂ, ਅਤੇ ਜਿਹੜਾ ਇਹ ਹੁਣ ਜੀ ਐਸ ਟੀ ਕ੍ਰੈਡਿਟਸ ਵਾਲਾ ਬਿੱਲ, ਇਹ ਕਹਿੰਦੇ ਫਾਸਟ ਟਰੈਕ ਕਰਾਉਣਾ, ਵਾਧੇ ਕਰਨ ਵਾਲਾ ਬਿੱਲ ਸੀ 19, ਇਹਦੇ ਉੱਤੇ ਕੱਲ੍ਹ ਪਹਿਲੀ ਵਾਰੀ ਡਿਬੇਟ ਹੋਈ ਹੈ ਅਤੇ ਇਹਨੂੰ ਨਾਲ ਦੇ ਨਾਲ ਕਹਿੰਦੇ ਪਾਸ ਕਰਾਉਣਾ। ਹੁਣ ਇਹ ਵੀ ਮੰਨਿਆ ਜਾਂਦਾ ਕਿ ਇਸੇ ਪੂਰੀ ਸਟਰੈਟਜੀ ਦਾ ਹਿੱਸਾ ਹੈ ਕਿ ਪੀਅਰ ਪੋਲੀਅਵ ਕੰਜ਼ਰਵੇਟਿਵ ਪਾਰਟੀ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਨਾ ਚਾਹੁੰਦੇ ਨੇ ਕਿ ਵੀ ਦੇਖੋ ਅਸੀਂ ਕਿੰਨੇ ਕੋਆਪਰੇਟਿਵ ਹਾਂ।
ਜਦੋਂ ਇਹ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਾਸੂ ਜੀ, ਪੀਅਰ ਪੋਲੀਅਵ ਨੇ ਚਿੱਠੀ ਵੀ ਲਿਖੀ ਸੀ
ਅਤੇ ਉਹਨਾਂ ਨੇ ਉਸੇ ਚਿੱਠੀ ਦੇ ਵਿੱਚ ਵੀ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਸੀ
ਜੀ।
ਉਸ ਵੀਡੀਓ ਵਿੱਚ ਉਹਨਾਂ ਨੇ ਕਿਹਾ ਵੀ ਉਸ ਚਿੱਠੀ ਦਾ ਜਵਾਬ ਮੈਨੂੰ ਅਜੇ ਤੱਕ ਆਇਆ ਨਹੀਂ, ਇਸ ਕਰਕੇ ਕਹਿੰਦੇ ਹੁਣ ਮੈਂ ਵੀਡੀਓ ਬਣਾ ਕੇ ਮੈਂ ਫਿਰ ਮੰਗ ਕਰ ਰਿਹਾ ਵੀ ਮੇਰੇ ਨਾਲ ਇੱਕ ਅਰਜੈਂਟ ਮੀਟਿੰਗ ਕੀਤੀ ਜਾਵੇ।
ਅਤੇ ਜਿਹੜੀ ਇਹ ਫਾਸਟ ਟਰੈਕ ਕਰਨ ਦੀ ਗੱਲ, ਕਿਉਂਕਿ ਇਹ ਸਰਕਾਰ ਦੀ ਆਪਣੀ ਅਨਾਊਂਸਮੈਂਟ ਹੈ ਜੀ ਐਸ ਟੀ ਕ੍ਰੈਡਿਟ ਦੇ ਵਿੱਚ ਵਾਧਾ, ਕਿ ਜੇ ਇੱਥੇ ਅਸੀਂ ਦੇਖੋ ਕੋਆਪਰੇਟ ਕਰ ਰਹੇ ਹਾਂ, ਕਿਉਂਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ ਮੀਟਿੰਗ ਦੇ ਵਿੱਚ, ਜਿਹੜੀ ਉਹ ਗੱਲਾਂ ਕਰਨੀਆਂ ਚਾਹੁੰਦੇ ਨੇ, ਇੱਕ ਤਾਂ ਟ੍ਰੇਡ ਵਾਲੀ ਗੱਲ ਉਹਨਾਂ ਨੇ ਕੀਤੀ ਆ, ਦੂਜੇ ਉਹਨਾਂ ਨੇ ਕਿਹਾ ਅਫੋਰਡੇਬਿਲਿਟੀ ਬਾਰੇ ਗੱਲ ਕਰਾਂਗੇ ਅਤੇ ਨਾਲ ਕ੍ਰਾਈਮ ਬਾਰੇ। ਅਤੇ ਇਸ ਵੇਲੇ ਕੰਜ਼ਰਵੇਟਿਵਸ ਨੂੰ ਜੇ ਕਿਸੇ ਪੁਆਇੰਟ 'ਤੇ ਲਿਬਰਲਸ ਦੇ ਉੱਪਰ ਕੋਈ ਐਜ ਪ੍ਰਾਪਤ ਹੈਗੀ ਆ, ਉਹ ਹੈਗਾ ਕ੍ਰਾਈਮ ਵਾਲਾ ਇਸ਼ੂ। ਅਤੇ ਕ੍ਰਾਈਮ ਨਾਲ ਨਜਿੱਠਣ ਲਈ ਜਿਹੜਾ ਜੇਲ ਨਾਟ ਬੇਲ ਐਕਟ, ਉਹ ਕੰਜ਼ਰਵੇਟਿਵ ਐਮ ਪੀ ਅਰਪਣ ਖੰਨਾ ਨੇ ਲਿਆਂਦਾ ਵੀ ਸੀ, ਉਹਨਾਂ ਦਾ ਪ੍ਰਾਈਵੇਟ ਮੈਂਬਰ ਬਿੱਲ ਸੀ ਜਿਹਨੂੰ ਕੰਜ਼ਰਵੇਟਿਵ ਕਹਿੰਦੇ ਵੀ ਇਹਨੂੰ ਪਾਸ ਕਰੋ, ਤੁਹਾਡਾ ਜਿਹੜਾ ਬਿੱਲ ਸੀ 14 ਆ ਉਹ ਤਾਂ ਇਹਦਾ ਕਿਤੇ ਹਲਕਾ ਵਰਜ਼ਨ ਆ, ਵੀ ਬਿੱਲ ਜਿਹੜਾ C-242 ਆ ਉਹਨੇ ਅਸਲ ਦੇ ਵਿੱਚ ਜਿਹੜੀ ਸਮੱਸਿਆ ਦਾ ਹੱਲ ਕਰਨਾ ਕ੍ਰਾਈਮ ਦੀ। ਸੋ ਹੋ ਸਕਦਾ ਕਿ ਇੱਕ ਵੈਦ ਇਹੋ ਜਿਹੀ ਹੋਵੇ, ਦੇਖੋ ਅਸੀਂ ਉਦੋਂ ਤੁਹਾਡੇ ਨਾਲ ਕੋਆਪਰੇਟ ਕੀਤਾ, ਆਪਣੀ ਫਿਲੋਸਫੀ ਦੇ ਅਗੇਂਸਟ ਜਾ ਕੇ ਅਸੀਂ ਤੁਹਾਡਾ ਜੀ ਐਸ ਟੀ ਕ੍ਰੈਡਿਟ ਵਾਲਾ ਬਿੱਲ ਪਾਸ ਕਰਾਇਆ ਕਿ ਨਹੀਂ ਕਰਾਇਆ, ਸਗੋਂ ਇਕੱਲਾ ਪਾਸ ਨਹੀਂ ਕਰਾਇਆ, ਉਹਨੂੰ ਫਾਸਟ ਟਰੈਕ ਵੀ ਕੀਤਾ, ਕਿਉਂਕਿ ਜਿਹੜੇ ਲੋਕਾਂ ਨੂੰ ਇਸ ਵੇਲੇ ਗਰੋਸਰੀ ਪ੍ਰਾਈਸਿਸ ਦੁਸ਼ਵਾਰ ਕਰ ਰਹੀਆਂ ਨੇ ਉਹਨਾਂ ਵਾਸਤੇ ਰੀਅਲ ਕ੍ਰਾਈਸਿਸ ਆ ਉਹ, ਅਤੇ ਫਾਸਟ ਸੋਲਿਊਸ਼ਨ ਚਾਹੀਦਾ। ਇਸੇ ਤਰ੍ਹਾਂ ਕ੍ਰਾਈਮ ਵੀ ਇੱਕ ਰੀਅਲ ਪ੍ਰੋਬਲਮ ਹੈ, ਉਹਦੇ ਲਈ ਫਾਸਟ ਸੋਲਿਊਸ਼ਨ ਚਾਹੀਦਾ, ਹੁਣ ਤੁਸੀਂ ਸਾਨੂੰ ਪੱਲਾ ਨਹੀਂ ਫੜਾਉਂਦੇ। ਸੋ ਇਹ ਸਟ੍ਰੈਟਜੀ ਇਸ ਤਰ੍ਹਾਂ ਦੀ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ।
ਜੇ ਤੇਰਾ ਬਿੱਲ ਜੇ ਮੇਰਾ ਬਿੱਲ, ਇਸ ਚੱਕਰ ਦੇ ਵਿੱਚ ਵਿਜੇ ਜੀ, ਜਿਹੜਾ ਸਾਡਾ ਬਜਟ ਆ, ਬਜਟ ਅਜੇ ਤੱਕ ਪਾਸ ਨਹੀਂ ਹੋਇਆ,
ਬਜਟ ਨਹੀਂ ਪਾਸ,
ਬਜਟ ਇੰਪਲੀਮੈਂਟੇਸ਼ਨ ਐਕਟ ਅਜੇ ਵੀ ਸੈਕਿੰਡ ਰੀਡਿੰਗ ਤੇ ਫਸਿਆ ਹੋਇਆ ਹਾਊਸ ਆਫ ਕਾਮਨਸ ਦੇ ਵਿੱਚ
ਜੀ।
ਸੋ ਸੈਕਿੰਡ ਰੀਡਿੰਗ ਹੀ, ਉਹ ਸੈਕਿੰਡ ਰੀਡਿੰਗ ਵਾਜ਼ ਦਾ ਲਾਸਟ ਸਟੇਜ ਵਿਚ ਵਾਜ਼ ਕਲੀਅਰਡ, ਇਹਦਾ ਮਤਲਬ ਉਹ ਜੇ ਕਮੇਟੀਆਂ ਦੇ ਵਿੱਚ ਹੋਏਗਾ ਬਿੱਲ, ਉੱਥੇ ਧੱਕੇ ਖਾ ਰਿਹਾ ਸਾਡਾ ਬਜਟ ਇੰਪਲੀਮੈਂਟੇਸ਼ਨ ਐਕਟ, ਅਜੇ ਤੱਕ ਉਹ ਪਾਸ ਨਹੀਂ ਹੋਇਆ।
ਬਿੱਲ C-14 ਨਹੀਂ ਪਾਸ ਹੋਇਆ, ਜਿਹਦੇ ਜਿਹੜਾ ਜਿਹਨੇ ਕਿ ਬੇਲ ਦੀਆਂ ਸ਼ਰਤਾਂ ਔਖੀਆਂ ਕਰਨੀਆਂ ਨੇ, ਜਿਹਨੇ ਕਿ ਕ੍ਰਾਈਮ ਨਾਲ ਨਜਿੱਠਣ ਲਈ, ਭਾਵੇਂ ਚਲੋ ਕੰਜ਼ਰਵੇਟਿਵ ਕਹਿੰਦੇ ਨੇ ਲਿਬਰਲ ਦਾ ਵਾਟਰ ਡਾਊਨ ਵਰਜ਼ਨ ਹੈ ਬਿੱਲ ਦਾ, ਪਰ ਉਹ ਕੁਝ ਤੇ ਕਾਨੂੰਨ ਛੋੜ ਸਖਤੀ ਕਰੇਗਾ, ਉਹ ਨਹੀਂ ਪਾਸ ਹੋਇਆ ਅਜੇ ਤੱਕ।
ਬਿਲਕੁਲ। ਸੋ ਦੇਖੋ, ਇੱਕ ਪਬਲਿਕ ਸੇਫਟੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ, ਫਿਰ ਜੇ ਤੁਸੀਂ ਅਫੋਰਡੇਬਿਲਿਟੀ ਨੂੰ ਲੈ ਕੇ ਇੰਨੇ ਚਿੰਤਤ ਹੋ, ਬਜਟ ਦੇ ਵਿੱਚ ਕਿੰਨੀਆਂ ਸਾਰੀਆਂ ਮਦਾਂ ਹੁੰਦੀਆਂ ਨੇ ਜਿਹਦੇ ਨਾਲ ਸੋਸ਼ਲ ਸਰਵਿਸਿਜ਼ ਚੱਲਦੀਆਂ ਰਹਿੰਦੀਆਂ ਨੇ,
ਜੀ
ਜਿਹੜੇ ਕੋਈ ਇਸ ਤਰ੍ਹਾਂ ਦੇ ਬੈਨੀਫਿਟਸ ਨੇ, ਕ੍ਰੈਡਿਟਸ ਨੇ, ਉਹ ਬਜਟ ਦੇ ਵਿੱਚ ਪਾਸ ਹੋਣਗੇ ਤਾਂ ਹੀ ਉਹ ਜਾਰੀ ਕੀਤੇ ਜਾਣਗੇ। ਸੋ ਫਿਰ ਜੇ ਤੁਸੀਂ ਇੰਨੇ ਕੰਸਰਨਡ ਅਫੋਰਡੇਬਿਲਿਟੀ ਨੂੰ ਲੈ ਕੇ ਬਜਟ ਪਾਸ ਕਰਾਓ, ਬਜਟ ਤਾਂ ਪਾਸ ਨਹੀਂ ਹੋਇਆ, ਪਿਛਲੀ ਸਿਟਿੰਗ ਪੂਰੀ ਲੰਘ ਗਈ, ਹੁਣ ਨਵੀਂ ਸਿਟਿੰਗ ਸ਼ੁਰੂ ਹੋ ਗਈ,
ਨਵੰਬਰ ਦਾ ਪ੍ਰੈਜ਼ੈਂਟ ਹੋਇਆ, 4 ਨਵੰਬਰ ਨੂੰ ਬਜਟ ਪੇਸ਼ ਹੋਇਆ ਸੀ, ਸੋ ਦਸੰਬਰ 3 ਮਹੀਨੇ ਹੋ ਗਏ।
ਤੇ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਉਹ ਬਜਟ ਬੜਾ ਮਹਿੰਗਾ ਸੀ, ਤੇ ਉਹਦੇ ਹੁਣ ਔਨ ਟਾਪ ਆਫ ਦੈਟ ਬਜਟ ਤੁਸੀਂ $12 billion ਹੋਰ ਅਨਾਊਂਸ ਕਰ ਰਹੇ ਹੋ, ਪਰ ਕੋਈ ਗੱਲ ਨਹੀਂ, ਅਸੀਂ ਅਫੋਰਡੇਬਿਲਿਟੀ ਨੂੰ ਲੈ ਕੇ ਬੜੇ ਚਿੰਤਤ ਆ,
12 billion ਪਾਸ ਕਰ ਦਿੰਦੇ,
ਅਸੀਂ ਪਾਸ ਕਰਾ ਦੇਵਾਂਗੇ, ਉਹ ਭਾਈ ਜਿਹੜਾ ਬਜਟ ਸੀ ਉਹ ਵੀ ਪਾਸ ਕਰਾ ਦਿਓ।
3 ਮਹੀਨੇ ਤੋਂ ਲਟਕਿਆ ਬਜਟ ਨਹੀਂ ਪਾਸ ਹੋਇਆ, ਪਿਛਲੇ ਹਫ਼ਤੇ ਐਲਾਨਿਆ ਗਿਆ ਜੀ ਐਸ ਟੀ ਕ੍ਰੈਡਿਟ ਵਾਲਾ ਇਹ ਬਿੱਲ 3 ਦਿਨਾਂ 'ਚ ਪਾਸ ਹੋ ਜਾਣਾ,
ਹੋ ਜਾਏਗਾ। ਯੈਸ, ਤੋ ਦੇਖੋ ਜਦੋਂ ਪੋਲੀਟੀਕਲ ਬਿੱਲ ਹੋਵੇ, ਜਦੋਂ ਤੁਹਾਡੀ ਸਿਆਸਤ ਨੂੰ ਕੋਈ ਚੀਜ਼ ਜੱਚਦੀ ਹੋਵੇ, ਫਿਰ ਉਹ ਪਾਸ ਹੋ ਜਾਂਦੀ ਆ
ਜੀ, ਬਸ ਮੁੱਖ ਦੀ ਗੱਲ ਇੱਥੇ ਆ। ਵਾਸੂ ਜੀ, ਕੱਲ੍ਹ ਰੋਇਲ ਕੈਨੇਡੀਅਨ ਜੀਓਗ੍ਰਾਫੀਕਲ ਸੁਸਾਇਟੀ ਦਾ ਇੱਕ ਇਵੈਂਟ ਸੀ ਓਟਵਾ ਦੇ ਵਿੱਚ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ, ਕੰਜ਼ਰਵੇਟਿਵ PM, ਅਤੇ ਸਾਬਕਾ ਪ੍ਰਧਾਨ ਮੰਤਰੀ, ਸਾਬਕਾ ਲਿਬਰਲ ਪ੍ਰਾਈਮ ਮਿਨਿਸਟਰ ਜੌਨ ਕ੍ਰਿਚੈਂ ਉਹ ਸਟੇਜ 'ਤੇ ਸਨ। ਉਹਨਾਂ ਨੇ ਕੁਝ ਵੱਖੋ ਵੱਖਰੇ ਪਹਿਲੂਆਂ ਬਾਰੇ ਟਿੱਪਣੀ ਕੀਤੀ, ਡਿਸਕਸ਼ਨ 'ਚ ਹਿੱਸਾ ਲਿਆ। ਜੌਨ ਕ੍ਰਿਚੈਂ ਇਜ਼ 92 years ਓਲਡ ਵਾਸੂ ਜੀ, ਅਤੇ ਜੌਨ ਕ੍ਰਿਚੈਂ ਦੀ ਜਿਹੜੀ ਪ੍ਰੈਜੈਂਸ ਆਫ ਮਾਇੰਡ ਆ, ਜਿਸ ਹਿਸਾਬ ਨਾਲ ਉਹ ਗੱਲ ਕਰਦੇ ਨੇ, ਕਮਾਲ ਆ ਯਾਰ,
ਬੇਬਾਕੀ ਜੋ ਹੈ,
ਬੇਬਾਕੀ ਵੀ
ਜਿਸ ਤਰੀਕੇ ਨਾਲ ਉਹ ਗੱਲ ਕਰਦੇ, ਜਿਸ ਰੌਂ ਦੇ ਵਿੱਚ ਗੱਲ ਕਰਦੇ,
ਜੀ ਜੀ ਜੀ, ਉਹ ਪਹਿਲਾਂ ਵੀ ਈਵਨ, ਹਾਂ ਜਦੋਂ ਉਹ ਐਕਟਿਵ ਪੋਲੀਟਿਕਸ ਦੇ ਵਿੱਚ ਸੀਗੇ, ਉਹਨਾਂ ਦਾ ਉਹ ਅੰਦਾਜ਼ ਉਦੋਂ ਵੀ ਬੜਾ ਚਰਚਿਤ ਸੀਗਾ। ਅਤੇ ਇੱਕ ਵਾਰ ਉਹੀ ਗੱਲ ਆ ਨਾ, ਵੀ ਜਦੋਂ ਇੱਕ ਬੰਦੇ ਨੇ ਕਿਸੇ ਉਹ ਅਤੇ ਕੱਲ੍ਹ ਵਸੂ ਜੀ ਜਿਹੜੀ ਸਾਰੀ ਗੱਲਬਾਤ ਹੋਈ ਆ ਉਹਦੇ ਵਿੱਚ ਵੱਖੋ ਵੱਖਰੇ ਟੋਪਿਕਸ ਦੇ ਉੱਪਰ ਗੱਲ ਹੋਈ, ਦੋਹੇ ਸਾਬਕਾ ਪ੍ਰਧਾਨ ਮੰਤਰੀ ਸਟੇਜ 'ਤੇ ਸੀਗੇ ਅਤੇ ਟਰੰਪ ਦੇ ਅਮੈਰੀਕਾ ਫਸਟ ਏਜੰਡਾ ਬਾਰੇ ਟਿੱਪਣੀਆਂ ਹੋਈਆਂ ਅਤੇ ਆਰਕਟਿਕ ਸੋਵਰਨਟੀ ਬਾਰੇ, ਨੌਰਦਰਨ ਰੀਜਨ ਦੇ ਵਿੱਚ ਕੈਨੇਡੀਅਨ ਸਿਕਿਉਰਿਟੀ ਬਾਰੇ ਗੱਲਬਾਤ ਹੋਈ, ਹੋਰ ਵੀ ਕਈ ਪਹਿਲੂ ਉੱਥੇ ਡਿਸਕਸ ਕੀਤੇ ਗਏ।
ਯਾ ਦਰਅਸਲ ਸਟੀਵਨ ਹਾਰਪਰ ਅੱਜ ਕੱਲ੍ਹ ਓਟਵਾ ਦੇ ਵਿੱਚ ਨੇ, ਕਿਉਂਕਿ ਉਹਨਾਂ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਉਹਨਾਂ ਦੇ ਕਹਿ ਲਓ ਵੀ ਸਹੁੰ ਚੁੱਕਣ ਦੇ 20 ਸਾਲ ਪੂਰੇ ਹੋ ਰਹੇ ਨੇ 6 ਫਰਵਰੀ ਨੂੰ
ਜੀ।
ਸੋ ਇਸ ਕਰਕੇ ਕਈ ਸਾਰੇ ਇਵੈਂਟਸ ਦੇ ਵਿੱਚ ਉਹ ਸ਼ਿਰਕਤ ਕਰ ਰਹੇ ਨੇ,
ਉਹਨਾਂ ਦਾ ਪੋਰਟਰੇਟ ਵੀ ਅਨਵੇਲ ਕੀਤਾ ਜਾਣਾ ਨਾ
ਅੱਜ, ਉਹ ਅਨਵੇਲ
ਅੱਜ ਹੋਣਾ।
ਸੋ ਕੱਲ੍ਹ ਉਹਨਾਂ ਨੂੰ ਰਾਇਲ ਕੈਨੇਡੀਅਨ ਜੀਓਗ੍ਰਾਫੀਕਲ ਸੁਸਾਇਟੀ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕਹਿੰਦੇ ਵੀ ਉਹਨਾਂ ਨੇ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੌਰਾਨ 2006 ਤੋਂ ਲੈ ਕੇ 2015 ਦਰਮਿਆਨ ਉਹਨਾਂ ਨੇ ਆਰਕਟਿਕ ਸੋਵਰੇਨਿਟੀ ਅਤੇ ਨੈਸ਼ਨਲ ਪਾਰਕਸ ਦਾ ਕਹਿੰਦੇ ਬੜਾ ਕੰਮ ਕੀਤਾ। ਸੋ ਇਸ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹ ਉਸੇ ਮੌਕੇ ਫਿਰ ਜੌਂ ਕ੍ਰੈਸ਼ਨ ਨੂੰ ਵੀ ਇਨਵਾਈਟ ਕੀਤਾ ਗਿਆ ਸੀ ਅਤੇ ਦੋਨਾਂ ਨੇ ਰਲ ਕੇ ਇੱਕ ਡਿਸਕਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਤਕਰੀਬਨ 35 ਮਿੰਟ ਕਹਿੰਦੇ ਉਹਨਾਂ ਦੀ ਆਪਸ ਵਿੱਚ ਇਹ ਗੱਲਬਾਤ ਚੱਲੀ ਹੈ। ਸੋ ਉਹਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ US ਦਾ ਜੋ ਇਸ ਵੇਲੇ ਰਵੱਈਆ ਹੈ ਕੈਨੇਡਾ ਦੇ ਨਾਲ, ਆਰਕਟਿਕ ਸੋਵਰੇਨਿਟੀ ਹੋਵੇ ਅਤੇ ਜੋ ਸਾਡੇ ਆਪਸ ਦੇ ਵਿੱਚ ਜੋ ਇੱਥੇ ਸੈਪਰੇਟਿਜ਼ਮ ਦੀ ਜੋ ਗੱਲ ਚੱਲ ਰਹੀ ਹੈ, ਸੋ ਇੱਦਾਂ ਦੇ ਮੁੱਦਿਆਂ ਦੇ ਉੱਤੇ ਡਿਸਕਸ਼ਨ ਕੱਲ੍ਹ ਹੋਈ।
ਦੋਨਾਂ ਨੇ ਇਸ ਗੱਲ ਨੂੰ ਐਕਨੋਲੇਜ ਜ਼ਰੂਰ ਕੀਤਾ ਕਿ ਟਰੰਪ ਦੀਆਂ ਜੋ ਨੀਤੀਆਂ ਨੇ ਕੈਨੇਡਾ ਵਾਸਤੇ ਖਤਰਾ ਨੇ, ਦੋਜ਼ ਆਰ ਡੇਂਜਰ ਟੂ ਕੈਨੇਡਾ, ਅਤੇ ਇਹ ਵੀ ਕਿਹਾ ਗਿਆ ਵੀ ਕੈਨੇਡਾ ਨੇ ਜੇ ਸਰਵਾਈਵ ਕਰਨਾ ਇਸ ਸਮੇਂ ਦੇ ਵਿੱਚ ਤਾਂ ਇੱਕ ਤਾਂ ਰਲ ਕੇ ਰਹਿਣਾ ਪੈਣਾ, ਯੂਨਾਈਟਿਡ ਰਹਿਣਾ ਪਏਗਾ, ਅਤੇ ਕੁਝ ਅਜਿਹੇ ਪੋਲਿਸੀ ਡਿਸੀਜਨਸ ਲੈਣੇ ਪੈਣਗੇ ਜਿਨ੍ਹਾਂ ਦੇ ਨਾਲ ਜਿਹੜਾ ਸਾਡਾ ਟ੍ਰੇਡ ਆ ਉਹ ਅਮਰੀਕਾ ਤੋਂ ਅਸੀਂ ਉਹਨੂੰ ਡਾਇਵਰਸੀਫਾਈ ਕਰ ਸਕੀਏ। ਉੱਦਾਂ ਦਾ ਕੰਮ ਦੇਖੋ ਸਰਕਾਰ ਵੱਲੋਂ ਵਸੂ ਜੀ ਟ੍ਰੇਡ ਡਾਇਵਰਸੀਫਿਕੇਸ਼ਨ ਵਾਲਾ ਕੀਤਾ ਵੀ ਜਾ ਰਿਹਾ, ਪਰ ਸਵਾਲ ਤਾਂ ਇਹ ਬਣਦਾ ਨਾ ਕਿ ਟ੍ਰੇਡ ਅਸੀਂ ਕਿਸ ਹੱਦ ਤੱਕ ਅਮਰੀਕਾ ਤੋਂ ਡਾਇਵਰਸੀਫਾਈ ਕਰ ਸਕਦੇ ਹਾਂ, ਕਿਉਂਕਿ ਅਜੇ ਵੀ ਸਾਡਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ US ਆ। ਹੁਣ ਟ੍ਰੇਡ ਘਟਣ ਤੋਂ ਬਾਅਦ ਵੀ ਰੀਸੈਂਟ ਅੰਕੜੇ ਜਿਹੜੇ ਇਹ ਦਰਸਾਉਂਦੇ ਨੇ ਕਿ 67% ਸਾਡਾ ਟ੍ਰੇਡ ਅਜੇ ਵੀ ਜਿੰਨਾ ਸਮਾਨ ਅਸੀਂ ਬਾਹਰ ਭੇਜਦੇ ਹਾਂ 67% ਅਮਰੀਕਾ ਨੂੰ ਜਾ ਰਿਹਾ। ਸੋ ਕਿੰਨਾ ਕੁ ਡਾਇਵਰਸੀਫਾਈ ਕਰ ਲਵਾਂਗੇ ਉਹ ਕੁਐਸਚਨ ਹੈ, ਪਰ ਡਾਇਵਰਸੀਫਿਕੇਸ਼ਨ ਵੱਲ ਨੂੰ ਕਦਮ ਜ਼ਰੂਰ ਵਧਾਏ ਜਾ ਰਹੇ ਨੇ ਹੁਣ।
ਯਾ ਸੋ ਜੌਂ ਕ੍ਰੈਚਨ ਨੇ ਅਮਰੀਕਾ ਬਾਰੇ ਕਮੈਂਟ ਕਰਦੇ ਹੋਏ ਕਿਹਾ, ਕਹਿੰਦੇ ਇਸ ਵੇਲੇ ਜੋ ਡੋਨਲਡ ਟਰੰਪ ਦੀ ਜੋ ਐਡਮਿਨਿਸਟ੍ਰੇਸ਼ਨ ਆ, ਕਹਿੰਦੇ ਆਈ ਥਿੰਕ ਇਟ ਇਜ਼ ਪ੍ਰੋਬੇਬਲੀ ਦ ਬਿਗਨਿੰਗ ਆਫ ਦੀ ਐਂਡ ਆਫ ਦ ਅਮੈਰੀਕਨ ਐਮਪਾਇਰ ਐਂਡ ਇਟ ਹੈਜ਼ ਟੂ ਕਮ, ਬਟ ਵੀ ਆਰ ਇਨ ਅ ਵੈਰੀ ਗੁੱਡ ਪੋਜੀਸ਼ਨ, ਵੀ ਆਰ ਦ ਬੈਸਟ ਐਜੂਕੇਟਡ ਪੀਪਲ ਇਨ ਦ ਵਰਲਡ। ਕਿ ਅਮੈਰੀਕਾ ਦੀ ਜੋ ਹੈਜੈਮਨੀ, ਜੋ ਉਹਨਾਂ ਦਾ ਇੱਕ ਦਬਦਬਾ ਸੀ ਪੂਰੇ ਵਿਸ਼ਵ 'ਤੇ, ਜੋ ਉਹਨਾਂ ਦਾ ਸਮਰਾਜ ਸੀ, ਕਹਿੰਦੇ ਉਹਦਾ ਹੁਣ ਅੰਤ ਕਹਿੰਦੇ ਮੈਨੂੰ ਲੱਗਦਾ ਕਿ ਸ਼ੁਰੂ ਹੋ ਗਿਆ, ਉਹਦੇ ਦ ਬਿਗਨਿੰਗ ਆਫ ਦੀ ਐਂਡ ਹੈਜ਼ ਬਿਗਨ।
ਅਤੇ ਉਹਨਾਂ ਨੇ ਕਿਹਾ ਕੋਈ ਮਾੜੀ ਗੱਲ ਨਹੀਂ, ਉਹਨੇ ਇਹ ਵੀ ਜ਼ਿਕਰ ਕੀਤਾ, ਕਹਿੰਦੇ ਜਿਹੜੇ ਅੰਪਾਇਰਸ ਨੇ ਉਹ ਪਹਿਲਾਂ ਵੀ ਡਿੱਗਦੇ ਰਹਿੰਦੇ ਨੇ। ਸੋ ਕਹਿੰਦੇ ਇਸ ਤਰ੍ਹਾਂ ਜੇ ਅਮਰੀਕਾ ਦੀ ਵੀ ਹੁਣ ਹੈਜੀਮਨੀ ਜੇ ਖਤਮ ਹੋ ਰਹੀ ਆ, ਅਤੇ ਕਹਿੰਦੇ ਉਹਦੇ ਵਿੱਚ ਕਹਿੰਦੇ ਸਾਨੂੰ ਕੈਨੇਡਾ ਨੂੰ ਸਾਡੇ ਵਾਸਤੇ ਓਪਰਚੁਨਿਟੀ ਇਹ ਹੈ, ਲਾਈਕ ਯੂ ਮੈਨਸ਼ਨਡ, ਕਿ ਸਾਡੇ ਕੋਲ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਨੇ, ਪਰ ਸਵਾਲ ਤਾਂ ਇਹ ਨਾ ਵਾਸੂ ਜੀ, ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਦਾ ਕੈਨੇਡਾ ਦਾ ਆਧਾਰ ਇਹ ਬਣਦਾ ਕਿ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ, ਕਿ ਜਿਹੜੇ ਉਹ ਬੰਦੇ ਇੱਥੇ ਆ ਕੇ ਉਹਨਾਂ ਦੀ ਕੁਆਲੀਫਿਕੇਸ਼ਨ ਤਾਂ ਤੁਹਾਨੂੰ ਔਨ ਰੈਜ਼ਮੇ ਤੁਹਾਡੇ ਡੇਟਾ ਦੇ ਵਿੱਚ ਆ ਗਈ ਕਿ ਜੀ ਇੰਨੇ ਬੰਦੇ ਗ੍ਰੈਜੂਏਟ, ਇੰਨੇ ਪੋਸਟ ਗ੍ਰੈਜੂਏਟ, ਇੰਨੇ ਡਾਕਟਰੇਟ ਨੇ, ਪਰ ਉਹਨਾਂ ਦੇ ਉਸ ਟੈਲੈਂਟ ਦਾ ਕੀ ਕੈਨੇਡਾ ਇਸਤੇਮਾਲ ਵੀ ਕਰਦਾ ਪਿਆ।
ਯਾ ਇਸ ਗੱਲ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਡੈਵੋਸ ਵਾਲੇ ਭਾਸ਼ਣ ਦੇ ਵਿੱਚ ਵੀ ਕੀਤਾ ਸੀ ਕਿ ਵੀ ਹੈਵ ਵਨ ਆਫ ਦ ਮੋਸਟ ਐਜੂਕੇਟਡ ਪਾਪੂਲੇਸ਼ਨਸ ਇਨ ਦ ਵਰਲਡ। ਸੋ ਸਟੀਵਨ ਹਾਰਪਰ ਨੇ ਗੱਲ ਕੀਤੀ, ਕਹਿੰਦੇ ਸਾਡੇ ਨੌਰਥ ਨੂੰ ਕਹਿੰਦੇ ਕਈ ਤਰ੍ਹਾਂ ਦੇ ਬੜੇ ਸੀਰੀਅਸ ਖਤਰੇ ਨੇ, ਪਰ ਕਹਿੰਦੇ ਕਦੇ ਸੋਚਿਆ ਨਹੀਂ ਸੀ ਵੀ ਉਹਨਾਂ ਵਿੱਚੋਂ ਇੱਕ ਸਾਡਾ ਦੱਖਣੀ ਗੁਆਂਢੀ ਵੀ ਹੋਏਗਾ।
ਹਾਂ ਵੀ ਅਮਰੀਕਾ ਵੀ ਉਹਨਾਂ ਦੇ ਵਿੱਚੋਂ ਇੱਕ ਖਤਰਾ ਸਾਡੇ ਵਾਸਤੇ ਬਣ ਕੇ ਉੱਭਰੇਗਾ। ਅਤੇ ਵਾਸੂ ਜੀ ਦੋਨਾਂ ਨੇ ਇਹ ਗੱਲ ਵੀ ਤਸਦੀਕ ਕੀਤੀ ਆ ਕਿ ਨੌਰਥ ਦੇ ਵਿੱਚ ਦੇਖੋ ਗ੍ਰੇਟ ਪਾਵਰਸ ਤੋਂ ਕੈਨੇਡਾ ਨੂੰ ਬਹੁਤ ਖਤਰਾ ਹੈ, US, ਰਸ਼ੀਆ, ਚਾਈਨਾ ਇੰਕਰੀਜ਼ਿੰਗਲੀ ਉਹਨਾਂ ਦੀ ਐਕਟੀਵਿਟੀ ਜਿਹੜਾ ਨੌਰਥ ਪੈਸੇਜ ਆ ਉਹਦੇ ਵਿੱਚ ਵੱਧਦੀ ਪਈ ਆ। ਸੋ ਇਸ ਕਰਕੇ ਕੈਨੇਡਾ ਨੂੰ ਆਪਣੀ ਕੇਪੇਬਿਲਿਟੀ ਹਰ ਪਾਸਿਓਂ ਵਧਾਉਣੀ ਪੈਣੀ ਆ। ਸੋ ਇੱਦਾਂ ਦੀਆਂ ਗੱਲਾਂ ਉਹਨਾਂ ਨੇ ਉੱਥੇ ਕੀਤੀਆਂ ਨੇ। ਅਤੇ ਹਾਰਪਰ ਨੇ ਇਹ ਵੀ ਗੱਲ ਹੀ ਕਹੀ, ਕਹਿੰਦੇ ਸਾਨੂੰ ਕਹਿੰਦੇ ਵੀ ਹੈਵ ਅ ਲੋਟ ਟੂ ਬੀ ਪ੍ਰਾਊਡ ਆਫ, ਥੋੜ੍ਹਾ ਜਿਹਾ ਉਹਨਾਂ ਨੇ ਇੱਥੇ ਵੀ ਇਹ ਟਿੱਪਣੀ, ਜੋ ਪਿਛਲੇ ਸਾਲਾਂ ਦੇ ਵਿੱਚ ਕੈਂਸਲ ਕਲਚਰ ਚੱਲਿਆ ਨਾ, ਉਹਦਾ ਡਾਇਰੈਕਟ ਉਹਨੂੰ ਐਡਰੈਸ ਕਰਦੇ ਨਾ ਕਰਦੇ ਹੋਏ, ਇਹ ਇੱਕ ਤਰ੍ਹਾਂ ਟਾਰਗੇਟ ਉਹਨਾਂ ਦਾ ਉਹ ਕੈਂਸਲ ਕਲਚਰ ਸੀ। ਕਹਿੰਦੇ ਨੋ, ਦੇਰ ਇਜ਼ ਨੋ ਰੀਜ਼ਨ ਵਾਈ ਦਿਸ ਕੰਟਰੀ ਸ਼ੁਡਨਟ ਬੀ ਨੈਸ਼ਨਲਿਸਟਿਕ। ਤੁਸੀਂ ਦੇਖੋ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਉਹਨਾਂ ਨੇ ਗੱਲ ਕੀਤੀ ਸੀ ਕੈਨੇਡਾ ਇਜ਼ ਅ ਪੋਸਟ ਨੈਸ਼ਨਲ ਸਟੇਟ, ਕਿ ਹੁਣ ਦੇਸ਼ ਭਗਤੀ ਵਾਲੀਆਂ ਗੱਲਾਂ ਕੈਨੇਡਾ ਚੱਲਣੀਆਂ ਨਹੀਂ, ਕਿਉਂਕਿ ਵੱਖੋ ਵੱਖਰੀਆਂ ਥਾਵਾਂ ਤੋਂ ਆਏ ਹੋਏ ਲੋਕ ਆਪੋ ਆਪਣੇ ਰੀਤੀ ਰਿਵਾਜ਼, ਆਪੋ ਆਪਣੀਆਂ ਬਿਲੀਫਸ ਲੈ ਕੇ ਆਏ ਨੇ, ਵੀ ਉਹਨਾਂ ਦੇ ਉੱਪਰ ਤੁਸੀਂ ਕੈਨੇਡਾ ਦਾ ਨੈਸ਼ਨਲਿਜ਼ਮ ਵਾਲਾ ਮੁਲੰਮਾ ਨਹੀਂ ਚੜਾ ਸਕਦੇ। ਪਰ ਵਾਸੂ ਜੀ ਹੁਣ ਲੁਕਿੰਗ ਬੈਕ, ਕਈਆਂ ਦਾ ਇਹ ਮੰਨਣਾ ਕਿ ਉਹ ਇੱਕ ਬਹੁਤ ਇੱਕ ਮਾੜਾ ਸੁਨੇਹਾ ਸੀ ਕਿ ਜੇ ਤੁਸੀਂ ਕੈਨੇਡਾ ਦਾ ਇੱਕ ਕਾਮਨ ਥਰੈਡ ਵਾਲਾ ਮੈਸੇਜ ਨਹੀਂ ਰੱਖ ਸਕਦੇ, ਜੇ ਕੋਈ ਅਜਿਹੀ ਗੱਲ ਨਹੀਂ ਹੈ ਜਿਹੜੀ ਸਾਰੇ ਕੈਨੇਡੀਅਨਸ ਨੂੰ ਆਪਸ ਦੇ ਵਿੱਚ ਇਕੱਠਿਆਂ ਬਾਇੰਡ ਕਰਦੀ ਆ, ਤਾਂ ਫਿਰ ਕੈਨੇਡੀਅਨਸ ਨੂੰ ਇੱਕਜੁੱਟ ਹੋਣਾ ਮੁਸ਼ਕਲ ਹੋ ਜਾਏਗਾ। ਉਹ ਜਿਹੜੀ ਹੁਣ ਨੈਸ਼ਨਲਿਜ਼ਮ ਵਾਲੀ ਗੱਲ ਆ, ਉਹ ਸਟੀਵਨ ਹਾਰਪਰ ਨੇ ਕੱਲ੍ਹ ਉਸ ਮੰਚ ਤੋਂ ਕੀਤੀ ਵੀ ਕੈਨੇਡਾ ਦੇ ਵਿੱਚ ਵੀ ਨੈਸ਼ਨਲਿਜ਼ਮ ਕਿਉਂ ਨਹੀਂ ਹੋਣਾ ਚਾਹੀਦਾ, ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਮਾਣ ਕਰਨ ਨੂੰ ਬਹੁਤ ਕੁਝ ਆ। ਕੈਨੇਡਾ ਦੇ ਇਤਿਹਾਸ ਦੇ ਉੱਪਰ ਵੀ ਪਿਛਲੇ 10-15 ਸਾਲਾਂ ਦੇ ਵਿੱਚ ਦੇਖੋ ਜਿਹੜੀ ਗੱਲ ਆ ਚੱਲਦੀ ਨਾ ਵੀ ਸਟੋਲਨ ਲੈਂਡ ਦੇ ਉੱਪਰ ਕੈਨੇਡਾ ਵੀ ਸੈਟਲਰ ਹੈਗੇ ਨੇ ਸਾਰੇ, ਜੋ ਇਤਿਹਾਸ ਆ ਉਹ ਤੋਂ ਮੁਨਕਰ ਤਾਂ ਨਹੀਂ ਹੋਇਆ ਜਾ ਸਕਦਾ, ਪਰ ਉਸ ਇਤਿਹਾਸ ਦੇ ਆਧਾਰ 'ਤੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਨਾ ਕਿ ਜਿਹੜੇ ਮੌਜੂਦਾ ਵਸਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਤੁਸੀਂ ਇੱਕ ਫੀਲਿੰਗ ਆਫ ਗਿਲਟ ਜਿਹੀ ਭਰ ਦਿਓ
ਕਿ ਤੁਹਾਡੀ ਐਗਜ਼ਿਸਟੈਂਸ ਹੀ ਇਲੀਗਲ,
ਤੁਹਾਡੀ ਐਗਜ਼ਿਸਟੈਂਸ ਹੀ ਇਲੀਗਲ ਆ। ਤੁਸੀਂ ਆਪਣੇ ਮੁਲਕ ਪ੍ਰਤੀ ਜਿਹੜੀ ਵਫ਼ਾਦਾਰੀ ਹੈ, ਵਫ਼ਾਦਾਰੀ ਪਿਆਰ 'ਚੋਂ ਉਪਜਦੀ ਆ, ਜੇ ਪਿਆਰ ਹੀ ਨਾ ਹੋਵੇ ਮੁਲਕ ਪ੍ਰਤੀ ਫਿਰ ਵਫ਼ਾਦਾਰੀ ਨਹੀਂ ਉਪਜਣੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਧਿਆਨ ਦੇਣੀਆਂ ਬਣਦੀਆਂ।
ਪਲੱਸ ਐਲਬਰਟਾ ਅਤੇ ਕੁਬੈਕ ਦੇ ਵਿੱਚ ਜੋ ਸੈਪਰੇਟਿਜ਼ਮ ਦੀ ਗੱਲਬਾਤ ਚੱਲ ਰਹੀ ਆ ਉਹਨੂੰ ਵੀ ਸਟੀਵਨ ਹਾਰਪਰ ਨੇ ਐਡਰੈਸ ਕੀਤਾ। ਸੋ ਸਟੀਵਨ ਹਾਰਪਰ ਕਿਉਂਕਿ ਕੰਸਰਵੇਟਿਵ ਪ੍ਰਾਈਮ ਮਿਨਿਸਟਰ ਰਹੇ ਨੇ ਅਤੇ ਕੰਸਰਵੇਟਿਵਸ ਵੱਲੋਂ ਜਿਵੇਂ ਕਿ ਪੀਅਰ ਪੋਲੀਅਵ ਨੇ ਉਹ ਲੀਡਰਸ਼ਿਪ ਜਿਹੜੀ ਪਾਰਟੀ ਕਨਵੈਨਸ਼ਨ ਦੌਰਾਨ ਜਿਹੜੀ ਲੀਡਰਸ਼ਿਪ ਰਿਵਿਊ ਤੋਂ ਪਹਿਲਾਂ ਸਪੀਚ ਦਿੱਤੀ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਸਟੀਵਨ ਹਾਰਪਰ ਦੇ ਵੇਲੇ ਸੈਪਰੇਟਿਜ਼ਮ ਦੀ ਕਹਿੰਦੇ ਕੋਈ ਖਾਸ ਗੱਲ ਨਹੀਂ ਸੀ ਹੁੰਦੀ, ਇਟ ਵਾਜ਼ ਇਟ ਹੈਡ ਡਿਸਅਪੀਅਰਡ ਅਤੇ ਵੀ ਹੁਣ ਉਹ ਸਡਨਲੀ ਕਹਿੰਦੇ ਦੁਬਾਰਾ ਗੱਲਬਾਤ ਹੋਣ ਲੱਗ ਪਈ ਆ। ਸੋ ਉਹਨਾਂ ਨੇ ਫੈਡਰਲ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ ਸੀ, ਲਿਬਰਲ ਸਰਕਾਰ ਨੂੰ। ਸਟੀਵਨ ਹਾਰਪਰ ਨੇ ਵੀ ਇਸ ਤਰ੍ਹਾਂ ਦੀ ਕਹਿ ਲਓ ਵੀ ਇਨਸੀਨੂਏਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਵੀ ਆਫਕੋਰਸ ਕਹਿੰਦੇ ਵੀ ਡਿਫਰੈਂਟ ਪਾਰਟਸ ਆਫ ਕੰਟਰੀ ਲੋਕਾਂ ਦੇ ਸੋਚਣ ਦਾ ਤਰੀਕਾ ਬੜਾ ਵੱਖੋ ਵੱਖਰਾ, ਪਰ ਜੇਕਰ ਫੈਡਰਲ ਸਰਕਾਰ ਸਾਰੀ ਸਿਚੁਏਸ਼ਨ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰੇ ਤੇ ਕਹਿੰਦੇ ਫਿਰ ਵੀ ਦੇਰ ਇਜ਼ ਨੋ ਰੀਜ਼ਨ ਵਾਈ ਵੀ ਕੈਨਟ ਪੁੱਲ ਦ ਕੰਟਰੀ ਟੁਗੈਦਰ।
ਜੇ ਤੁਸੀਂ ਯੂਨਿਟੀ ਦੇ ਉੱਪਰ ਫੋਕਸ ਕਰੋਗੇ, ਆਈਡੀਓਲੋਜੀਕਲ ਟੈਂਜੈਂਟਸ ਦੇ ਉੱਪਰ ਨਹੀਂ, ਕਿ ਇਸ ਤਰ੍ਹਾਂ ਦੀ ਜਿਹੜੀਆਂ ਤੁਹਾਡੀ ਸੋਚ ਜਾਂ ਤੁਹਾਡੀ ਜਿਹੜੀ ਕੋਈ ਮੋਰਲ ਕੰਪਸ ਹੈ ਨਾ ਵੀ ਉਹ ਫਾਲਤੂ ਹਰ ਵੇਲੇ ਤੁਸੀਂ ਜੋ ਉਹੀ ਗੱਲ ਕਰਦੇ ਰਹਿੰਦੇ ਹੋ ਕਿ ਲੋਕਾਂ ਦੇ ਮਨ 'ਚ ਤੁਸੀਂ ਆ ਗਿਲਟੀ ਕੌਂਸ਼ੀਅਸ ਪੈਦਾ ਕਰਤੀ ਕਿ ਜੀ ਸਾਡਾ ਮੁਲਕ ਹੀ ਅੱਛਾ, ਅਸੀਂ ਇਸ ਤਰ੍ਹਾਂ ਦੇ ਇਤਿਹਾਸ ਦੇ ਆਧਾਰ 'ਤੇ ਮੁਲਕ ਬਣਿਆ ਵੀ ਉਹ ਜੇ ਤੁਸੀਂ ਆਪਣੀ ਆਈਡੀਓਲੋਜੀ ਥੋਪੋਗੇ ਤਾਂ ਫਿਰ ਜਿਹੜਾ ਇਸ ਤਰ੍ਹਾਂ ਦਾ ਸੈਂਟੀਮੈਂਟ ਆ ਉਹ ਹੋਰ ਪ੍ਰਬਲ ਹੋਏਗਾ। ਜੌਨ ਕ੍ਰਿਸਚਨ ਨੇ ਇਹ ਕਿਹਾ ਵੀ ਜਿਹੜਾ ਸੈਪਰੇਟਿਸਟ ਸੈਂਟੀਮੈਂਟ ਆ ਉਹ ਹਮੇਸ਼ਾ ਕੈਨੇਡਾ ਦੇ ਵਿੱਚ ਮੌਜੂਦ ਰਿਹਾ ਹੀ ਆ, ਵੀ ਸੋ ਉਹਨਾਂ ਨੇ ਇੰਨੀ ਗੱਲ ਕਰਕੇ ਇਸ ਗੱਲ ਨੂੰ ਛੱਡਿਆ,
ਉਹ ਸਰਕਾਰ ਦੀ ਆਲੋਚਨਾ ਨਹੀਂ,
ਸਰਕਾਰ ਦੀ ਆਲੋਚਨਾ ਨਹੀਂ ਕਰ ਸਕਦੇ
ਪ੍ਰਾਈਮ ਮਿਨਿਸਟਰ।
ਯਾ ਕਰੈਕਟ। ਸੋ ਇਹ ਸਾਰੀ ਗੱਲਬਾਤ ਉੱਥੇ ਹੋਈ ਹੈ ਟੋਟਲ। ਇੱਕ ਨਾ ਗੱਲ ਉਹਨਾਂ ਨੇ ਹੋਰ ਕਹੀ ਜੌਨ ਕ੍ਰਿਸਚਨ ਨੇ, ਕਹਿੰਦੇ ਮੈਂ ਵੈਸੇ ਪੋਲੀਟੀਕਲ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਹਿੰਦੇ ਪਰ NDP ਕਹਿੰਦੇ ਉਹਦਾ ਮਤਲਬ ਬਣਦਾ ਨਿਊ ਡੈਮੋਕਰੈਟਿਕ ਪਾਰਟੀ, ਕਹਿੰਦੇ 70 ਸਾਲ ਤੋਂ ਇਹ ਨਾਮ ਵਰਤ ਰਹੇ ਆ, ਕਹਿੰਦੇ ਆ ਨਾਟ ਦੈਟ ਨਿਊ ਐਨੀ ਮੋਰ। ਸੋ
ਇਹਨਾਂ ਤੋਂ ਪਾਰਟੀ ਦੀ ਹੋਣ ਦੀ ਖਤਰੇ ਵਿੱਚ ਆ।
ਹਾਂ ਐਗਜੈਕਟਲੀ, NDP ਦੀ ਬਿਲਕੁਲ ਸਹੀ ਗੱਲ ਆ। ਬਸ ਜੀ ਐਂ ਕਰੀਏ ਬ੍ਰੇਕ ਲਈਏ ਛੋਟੀ ਜਿਹੀ। ਕਿਆ
ਅੱਛਾ, ਇਹਦੇ ਨਾਲ ਨਾ ਇੱਕ ਥਾਂ ਤੇ ਹੋਰ ਟਿੱਪਣੀ ਉਹਨਾਂ ਨੇ ਕੀਤੀ
ਜੀ।
ਸੋ ਜਦੋਂ ਅਮਰੀਕਾ ਬਾਰੇ ਗੱਲਬਾਤ ਚੱਲਦੀ ਸੀ ਉਦੋਂ ਜੌਨ ਕ੍ਰਿਸਚਨ ਨੇ ਕਿਹਾ, ਕਹਿੰਦੇ ਕਿ ਵੀ ਅਸੀਂ ਕਹਿੰਦੇ ਦੁਬਾਰਾ ਵਾਈਟ ਹਾਊਸ ਸਾੜਨਾ ਨਹੀਂ ਚਾਹੁੰਦੇ, ਤੇ ਫਿਰ ਸਟੀਵਨ ਹਾਰਪਰ ਨੇ ਟਕੋਰ ਕੀਤਾ ਮਾਰਕ ਕਾਰਨੀ ਤੇ, ਕਹਿੰਦੇ ਮੌਜੂਦਾ ਇਨਕੰਬਰ ਨੇ ਥੋੜਾ ਜਿਹਾ ਸਾੜਤਾ ਸੀ ਜਦੋਂ ਉਹਨਾਂ ਨੇ ਉਹ ਪਲੇਨਸ ਆਫ ਅਬਰਾਹਮ ਦੇ ਬੈਟਲ ਬਾਰੇ ਟਿੱਪਣੀ ਕੀਤੀ, ਉਹਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਵੀ ਥੋੜਾ ਜਿਹਾ ਸਾੜਾ ਸੀ ਕਹਿੰਦੇ ਮੌਜੂਦਾ ਇਨਕੰਬਰ। ਸੋ ਸਟੀਵਨ ਹਾਰਪਰ ਕਿਉਂਕਿ ਕੰਸਰਵੇਟਿਵ ਨੇ ਇਸ ਕਰਕੇ ਉਹ ਥੋੜਾ ਥੋੜਾ ਉਹ ਆਲੋਚਨਾ ਜਾਂ ਕਹਿ ਲਓ ਥੋੜੀ ਥੋੜੀ ਥੋੜਾ ਥੋੜਾ ਟਕੋਰ ਕਰਦੇ ਰਹੇ ਲਿਬਰਲ ਸਰਕਾਰ ਤੇ, ਪਰ ਜੌਨ ਕ੍ਰਿਸਚਨ ਵੈਸੇ ਬੇਬਾਕੀ ਨਾਲ ਗੱਲ ਕਰ ਰਹੇ ਸੀ ਪਰ ਉਹਨਾਂ ਨੇ ਸਰਕਾਰ ਦੀ ਕਿਸੇ ਵੀ ਪੁਆਇੰਟ ਤੇ ਕੋਈ
ਆਲੋਚਨਾ। ਜਿਹੜੀ ਏਜਿਲਿਟੀ ਆ, ਜਿਹੜਾ ਆਪਣੇ ਥੋਟ ਦੇ ਉੱਪਰ ਸ਼ਬਦਾਂ ਦੇ ਉੱਪਰ ਕੰਟਰੋਲ ਆ, ਜੋ ਫਲੋ ਆ ਜੌਨ ਕ੍ਰਿਸਚਨ ਦਾ ਐਟ ਦੀ ਏਜ 92, ਇਟਸ ਕਮੈਂਡੇਬਲ
ਐਂਡ ਵੀ ਵਿਸ਼ ਹਿਮ ਆਲ ਦਾ ਵੈਰੀ ਬੈਸਟ, ਬੈਸਟ ਆਫ ਹੈਲਥ।
ਯੈਸ ਐਬਸੋਲੂਟਲੀ। ਜਿਹੜੇ ਵਸਰੀ ਕੈਨੇਡਾ ਦੇ ਚੀਫ ਆਫ ਸਾਬਕਾ ਚੀਫ ਆਫ ਡਿਫੈਂਸ ਸਟਾਫ ਨੇ, ਉਹਨਾਂ ਨੇ ਵੀ ਕੱਲ੍ਹ ਭਾਸ਼ਣ ਦਿੰਦੇ ਗੱਲ ਕਹੀ ਹੈ, ਕਹਿੰਦੇ ਕੈਨੇਡਾ ਨੂੰ ਨਿਊਕਲੀਅਰ ਕੇਪੇਬਿਲਿਟੀ ਡਿਵੈਲਪ ਕਰਨ ਦਾ ਵੀ ਜਿਹੜਾ ਵਿਚਾਰ ਹੈ ਉਹਨੂੰ ਪੂਰੀ ਤਰ੍ਹਾਂ ਦਰਕਿਨਾਰ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਇਹ ਨਹੀਂ ਮੈਂ ਕਹਿੰਦਾ ਵੀ ਹੁਣੇ ਤੁਸੀਂ ਨਿਊਕਲੀਅਰ ਕੇਪੇਬਿਲਿਟੀ ਡਿਵੈਲਪ ਕਰਨੀ ਸ਼ੁਰੂ ਕਰ ਲਓ, ਪਰ ਕਹਿੰਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਸਾਨੂੰ ਵੀ ਸ਼ੁੱਡ ਕੀਪ ਆਲ ਆਰ ਆਪਸ਼ਨਸ ਓਪਨ।
ਵੀ ਸ਼ੁੱਡ, ਆਈ ਆਲਸੋ ਐਗਰੀ।
ਪਰ ਕਮਾਲ ਹੈ,
ਇਜ਼ ਇਟ ਇਵਨ ਪ੍ਰੈਕਟੀਕਲ?
ਇਜ਼ ਇਟ ਪ੍ਰੈਕਟੀਕਲ?
ਅਮਰੀਕਾ ਨੇ ਇਰਾਨ ਵਾਲੇ ਦੇਖ ਲਓ, ਕਹਿੰਦੇ ਅਸੀਂ ਆਪਣਾ ਨਿਊਕਲੀਅਰ ਪ੍ਰੋਗਰਾਮ ਅਸੀਂ ਨਹੀਂ ਛੱਡਣਾ, ਇਹ ਡੋਨਲਡ ਟਰੰਪ ਕਿਵੇਂ ਤਰਲੋ ਮੱਛੀ ਹੋਏ ਨੇ ਉਹਨਾਂ ਨੇ ਆਪਣਾ ਕੀ ਕਹਿੰਦੇ ਸੀ ਦ ਲਾਰਜੈਸਟ ਐਰਮੈਡਾ ਐਵਰ,
ਐਰਮੈਡਾ
ਕਹਿੰਦੇ ਅਸੀਂ ਉੱਥੇ ਭੇਜਿਆ ਹੈ। ਸੋ ਉਹ ਹਮਲਾ ਕਰਨ ਨੂੰ ਫਿਰਦੇ ਨੇ ਵੀ ਨਿਊਕਲੀਅਰ ਪ੍ਰੋਗਰਾਮ ਤੁਹਾਡਾ ਖਤਮ ਕਰਨਾ ਅਸੀਂ, ਤੇ ਆਪਣੇ ਗੁਆਂਢ ਦੇ ਵਿੱਚੋਂ ਨਿਊਕਲੀਅਰ ਵੈਪਨ ਹੋਣ ਦੇਣਗੇ।
ਐਂਡ ਕੈਨੇਡਾ ਵੈਸੇ ਵੀ ਦੇਖੋ ਜਿਹੜੀ ਨਿਊਕਲੀਅਰ ਦੀ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਆ ਉਹਦਾ ਮੈਂਬਰ ਆ, 1960s ਦੇ ਵਿੱਚ 68 ਚੋਂ ਟ੍ਰੀਟੀ ਸਾਈਨ ਕੀਤੀ, ਫਾਊਂਡਿੰਗ ਮੈਂਬਰ ਦੇ ਵਿੱਚੋਂ ਇੱਕ ਆ। ਸੋ ਕੈਨੇਡਾ ਵਾਸਤੇ ਨਿਊਕਲੀਅਰ ਵੈਪਨ ਡਿਵੈਲਪ ਕਰਨਾ, ਨਿਊਕਲੀਅਰ ਕੈਪੇਬਿਲਿਟੀ ਡਿਵੈਲਪ ਕਰਨਾ ਉਹ ਸ਼ਾਇਦ ਇੰਨਾ ਸਿੱਧਾ ਰਾਹ ਨਾ ਹੋਵੇ। ਉਹ ਕਹਿੰਦੇ ਵੀ ਦੇਖੋ ਆਲਰੇਡੀ ਵਾਸਤੇ ਜੀ ਯੂਰੇਨੀਅਮ ਦੇ ਜਿਹੜੇ ਸਭ ਤੋਂ ਵੱਡੇ ਅੰਬਾਰ ਦੁਨੀਆ ਭਰ ਦੇ ਵਿੱਚੋਂ, ਕੈਨੇਡਾ 'ਚ ਫੋਰਥ ਲਾਰਜੈਸਟ ਯੂਰੇਨੀਅਮ ਰਿਜ਼ਰਵਸ ਨੇ, ਅਤੇ ਇਸ ਵੇਲੇ ਪ੍ਰੋਡਿਊਸਰਸ ਦੇ ਵਿੱਚੋਂ ਕੈਨੇਡਾ ਦੂਜਾ ਸਭ ਤੋਂ ਵੱਡਾ ਪ੍ਰੋਡਿਊਸਰ ਹੈ ਯੂਰੇਨੀਅਮ ਦਾ। ਕਹਿੰਦੇ ਸੋ ਸਾਡੇ ਕੋਲ ਜਿਹੜਾ ਰੋ ਮਟੀਰੀਅਲ ਚਾਹੀਦਾ ਉਹ ਤਾਂ ਹੈਗਾ ਹੀ ਆ, ਬਸ ਉਹਦੇ ਨਾਲ ਜਿਹੜੀ ਕੁਝ ਬਣਦੀ ਟੈਕਨੋਲੋਜੀ ਆ ਉਹ ਵੀ ਡਿਵੈਲਪ ਕਰ ਲਈਏ
ਟੈਕਨੋਲੋਜੀ ਨਹੀਂ ਡਿਵੈਲਪ ਕਰਨੀ, ਅਸੀਂ ਜਿਵੇਂ ਕਿ ਐਨਰਜੀ ਸੁਪਰ ਪਾਵਰ ਹਾਂ ਅਤੇ ਅਸੀਂ ਹੁਣ ਆਪਣੇ ਆਪ ਨੂੰ ਇੱਦਾਂ ਵੀ ਕਹਿਣ ਲੱਗ ਪਵਾਂਗੇ ਅਸੀਂ ਕਰੂਡ ਆਇਲ ਸੁਪਰ ਪਾਵਰ, ਅਸੀਂ ਐਲਐਨਜੀ ਸੁਪਰ ਪਾਵਰ ਹਾਂ ਅਤੇ ਅਸੀਂ ਯੂਰੇਨੀਅਮ
ਸੁਪਰ ਪਾਵਰ,
ਸਾਡਾ ਹੱਲ ਇਹੀ ਹੈ।
ਅੱਛਾ,
ਅਸੀਂ ਡਿਵੈਲਪ ਨਹੀਂ ਕਰਨਾ, ਅਸੀਂ ਐਕਸਪੋਰਟ ਕਰਾਂਗੇ।
ਕੱਲ੍ਹ ਵਾਸੂ ਜੀ ਮੈਂ ਦੇਖਦਾ ਸੀ ਖ਼ਬਰ, ਇਹ ਆ ਰੋਇਟਰਸ ਆ ਜਾਂ ਬਲੂਮਬਰਗ ਆ, ਮੈਨੂੰ ਚੇਤਾ ਨਹੀਂ ਇਹ, ਪਰ ਉਹਦੇ ਵਿੱਚ ਦੱਸਿਆ ਉਹਨਾਂ ਨੇ ਇਹ ਆ ਕਿ ਇੰਡੀਆ ਅਤੇ ਕੈਨੇਡਾ ਵਿਚਕਾਰ $300 billion ਦੀ ਯੂਰੇਨੀਅਮ ਦੀ ਡੀਲ ਹੋ ਸਕਦੀ ਆ, ਵੀ ਅੰਦਰ ਖਾਤੇ ਗੱਲਾਂ ਇਹੋ ਜਿਹੀਆਂ ਚੱਲ ਰਹੀਆਂ ਨੇ, ਕਿਉਂਕਿ ਆਫਕੋਰਸ ਕੈਨੇਡਾ ਦੇ ਵਿੱਚ ਵੀ ਯੂਰੇਨੀਅਮ ਦਾ ਬਹੁਤ ਵੱਡਾ ਜ਼ਖੀਰਾ, ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਯੂਰੇਨੀਅਮ ਹੈ ਕੈਨੇਡਾ ਆਫਟਰ ਕਜ਼ਾਕਿਸਤਾਨ।
ਉਹਨਾਂ ਕਿਹਾ ਵਿੱਚੋਂ ਨਾ 4 billion ਕੱਢ ਕੇ ਸਾਡੀ ਟਨਲ ਬਣਵਾ ਦੇਣ,
ਟਨਲ ਬਣਵਾ ਦੇਣ, ਸਹੀ ਗੱਲ ਹੈ।
ਬੇਨਤੀ
ਯਾਰ, ਦੇਖੋ ਮੇਰੇ ਇੱਕ ਹੋਰ ਗੱਲ ਚੇਤੇ ਆਉਂਦੀ ਆ, ਅਸੀਂ ਪਿਛਲੇ ਦਿਨੀ ਹੈਲੀਕਾਪਟਰ ਦੀ ਗੱਲ ਕਰਦੇ ਸੀ ਵੀ ਹੈਲੀਕਾਪਟਰ ਦਾ ਸਾਲ ਦਾ $2 million ਖਰਚਾ, ਇੰਨਾ ਕੀ ਆਪਣਾ ਐਸਟੀਮੇਟ ਆਪਾਂ ਕੱਢਿਆ ਸੀ ਅਲੱਗ ਅਲੱਗ ਥਾਵਾਂ ਦੇ ਜਿਹੜੇ ਨੰਬਰ ਸੀ ਉਹਨਾਂ ਨੂੰ ਕੋਰੋਬਰੇਟ ਕਰਕੇ ਕਿ ਮੈਨੀਟੋਬਾ ਦਾ ਜਿਹੜਾ ਉੱਥੇ ਵਿਨੀਪੈਗ ਹੈਲੀਕਾਪਟਰ ਆ ਉਹ ਕਿੰਨੇ ਦਾ ਅਤੇ ਕੈਲਗਰੀ 'ਚ ਕਿੰਨੇ ਦਾ, $2 million 'ਚ ਸਾਲ 'ਚ ਤੁਸੀਂ ਹੈਲੀਕਾਪਟਰ ਦੀ ਕਿਸ਼ਤ ਅਤੇ ਉਹਦਾ ਜਿਹੜਾ ਓਪਰੇਟਿੰਗ ਐਕਸਪੈਂਸ ਆ ਉਹ ਦੇ ਸਕਦੇ ਹੋ। ਸਿਟੀ ਆਫ ਵੈਨਕੂਵਰ ਦੇ ਮੇਅਰ ਕੈਨਸਿਮ ਨੇ ਇਸ ਹਫ਼ਤੇ ਮਤਾ ਰੱਖਿਆ, ਆਈ ਥਿੰਕ ਉੱਥੇ ਕੱਲ੍ਹ ਨੂੰ ਵੋਟਿੰਗ ਹੋਣੀ ਆ, ਉਹਨਾਂ ਦਾ ਕਹਿਣਾ ਇਹ ਹੈ ਵੀ ਉਹ ਫਾਇਰ ਵਰਕਸ ਵਾਲਾ ਜਿਹੜਾ ਕੰਮ ਖਤਮ ਨਹੀਂ ਹੋ ਗਿਆ ਜਿਹੜਾ ਫੈਸਟੀਵਲ ਆਫ ਲਾਈਟ ਹੁੰਦਾ, ਕਿਉਂਕਿ ਸਪੋਂਸਰ ਹੱਥ ਪਿੱਛੇ ਖਿੱਚ ਗਏ, ਉਹਨਾਂ ਨੇ ਮਤਾ ਇਹ ਰੱਖਣਾ ਵੀ $2 million ਦੀ ਫੰਡਿੰਗ ਆਪਾਂ ਕਰਕੇ ਸਾਲ 'ਚ ਇੱਕ ਦਿਨ ਫਾਇਰ ਵਰਕਸ ਕਰ ਲਿਆ ਕਰੀਏ।
ਓ ਅੱਛਾ,
ਇੱਕ ਦਿਨ ਫਾਇਰ ਵਰਕਸ ਕਰੀਏ, $2 million ਦੀ ਫੰਡਿੰਗ ਉਹਦੇ ਲਈ। ਸੋ ਉੱਥੇ ਵੋਟਿੰਗ ਆਈ ਥਿੰਕ ਸਿਟੀ ਆਫ ਵੈਨਕੂਵਰ ਦੀ ਕਾਉਂਸਲ ਨੇ ਕੱਲ੍ਹ ਨੂੰ ਕਰਨੀ ਆ। ਮੈਂ ਜਦੋਂ ਉਹ ਵੀ ਗੱਲ ਸੁਣੀ ਨਾ, ਮੈਂ ਕਿਹਾ ਯਾਰ $2 million ਪਟਾਕੇ ਚਲਾਉਣ ਨੂੰ ਅਤੇ ਇੱਥੇ ਜਿਹੜੀਆਂ ਗੋਲੀਆਂ ਤਾੜ ਤਾੜ ਵੱਜ ਰਹੀਆਂ ਨੇ ਉਹਨਾਂ ਨੂੰ ਫੜਨ ਦੇ ਵਾਸਤੇ ਹੈਲੀਕਾਪਟਰ ਹਵਾਈ ਜਿਹੜੀ ਸਰਵੇਲੈਂਸ ਆ ਉਹ ਹਾਸਲ ਕਰਨ ਲਈ ਕਿੰਨਾ ਜ਼ੋਰ ਲਾਉਣਾ ਪਿਆ ਦੇਖ।
ਉਹੀ ਹੈ ਪ੍ਰਾਇਓਰਟੀਜ਼ ਕੀ ਨੇ,
ਯਾ ਪ੍ਰਾਇਓਰਟੀਜ਼ ਕੀ ਨੇ, ਗੱਲ ਉੱਥੇ ਆ ਜਾਂਦੀ ਆ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ,
ਬਹੁਤ ਬਹੁਤ ਧੰਨਵਾਦ। ਥੈਂਕ ਯੂ।